ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦਿਨ ਮੰਗਲਵਾਰ ਹੈ, 3:50 ਹੋ ਚੁੱਕੇ ਨੇ ਸਟੂਡੀਓ ਦੀ ਕੜੀ ਦੇ ਉੱਤੇ। ਮੌਸਮ ਵੀ ਬੜਾ ਸਾਫ਼ ਹੈ, ਖੂਬਸੂਰਤ ਹੈ, ਲੇਕਿਨ ਇਸ ਦੀਆਂ ਗੱਲਾਂ ਬਾਤਾਂ ਥੋੜੇ ਸਮੇਂ ਤੋਂ ਬਾਅਦ ਕਰਾਂਗੇ। ਪਹਿਲਾਂ ਸੁਣਦੇ ਹਾਂ ਸਥਾਨਕ ਖ਼ਬਰਾਂ। ਔਰ ਪਾਲੀ ਰਾਏਪੁਰ ਵੱਲੋਂ ਅੱਜ ਖ਼ਬਰਾਂ ਨਹੀਂ ਆ ਸਕੀਆਂ, ਇਸ ਦੇ ਲਈ ਮਾਫ਼ੀ ਚਾਹੁੰਦੇ ਹਾਂ, ਲੇਕਿਨ ਸਰਦਾਰ ਪਰਮਿੰਦਰ ਸਿੰਘ ਪਾਪਾ ਟੋਡਾ ਜੀ ਉਹਨਾਂ ਦੀ ਜਵਾਨੀ ਸੁਣਦੇ ਹਾਂ, ਤਾਜ਼ਾ ਰਿਪੋਰਟ। ਬਹੁਤ ਮਿਹਰਬਾਨੀ, ਮਿਲਦੇ ਹਾਂ ਜੀ ਥੋੜ੍ਹੀ ਦੇਰ ਬਾਅਦ।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 19 ਫਰਵਰੀ 2019, ਜਦੋਂ ਕਿ ਫੱਗਣ ਮਹੀਨੇ ਦੀ 7 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਟੋ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਦੇ ਨਾਲ ਨਾਲ ਖ਼ਬਰਾਂ ਵੈਬਸਾਈਟ ਤੋਂ ਵੀ ਖ਼ਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿਚ ਬਜਟ ਸੈਸ਼ਨ ਦੇ ਦੌਰਾਨ ਸਿੱਧੂ ਮਜੀਠੀਆ ਆਹਮੋ ਸਾਹਮਣੇ ਹੋਏ। ਇਸ ਤੋਂ ਬਾਅਦ ਅਕਾਲੀ ਭਾਜਪਾ ਦਲ ਦੇ 11 ਵਿਧਾਇਕਾਂ ਨੂੰ ਕੁਝ ਸਮੇਂ ਲਈ ਮੁਅੱਤਲ ਵੀ ਕੀਤਾ ਗਿਆ, ਲੇਕਿਨ ਦੁਬਾਰਾ ਜਦੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਉਸ ਦੇ ਵਿਚ ਕੁਝ ਅਹਿਮ ਐਲਾਨ ਕਰਦਿਆਂ ਬਜਟ ਦੇ ਵਿਚੋਂ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਕਾਫ਼ੀ ਕੁਝ ਨਵਾਂ ਦਿੱਤਾ। ਇਸ ਦੇ ਵਿਚ ਜੇਕਰ ਨਜ਼ਰ ਮਾਰੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਵਾਸਤੇ 8,969 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸੇ ਤਰ੍ਹਾਂ SC ਜਾਂ ਫਿਰ BC ਦੋਵਾਂ ਸ਼੍ਰੇਣੀਆਂ ਦੇ ਲਈ ਵਿਦਿਆਰਥੀ ਵੀਜ਼ੇ 938 ਕਰੋੜ ਰੁਪਏ ਰੱਖੇ ਗਏ ਨੇ, ਔਰ SC BC ਸ਼੍ਰੇਣੀ ਦੇ ਲੋਕਾਂ ਦੇ ਲਈ ਵਿਕਾਸ ਵਾਸਤੇ 1,228 ਕਰੋੜ ਰੁਪਏ ਦੀ ਪ੍ਰੋਵੀਜ਼ਨ ਰੱਖੀ ਗਈ ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਜਸ਼ਨਾਂ ਦੇ ਉੱਤੇ 355 ਕਰੋੜ ਰੁਪਏ ਰਾਖਵੇਂ ਰੱਖ ਲਏ ਗਏ ਨੇ, ਜਦੋਂ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਾਸਤੇ ਵਿਕਾਸ ਦੇ ਲਈ 10 ਕਰੋੜ ਰੁਪਏ ਰੱਖੇ ਗਏ ਨੇ। ਇਸੇ ਤਰ੍ਹਾਂ ਪਟਿਆਲਾ ਦੇ ਵਿਚ ਸਥਾਪਿਤ ਓਪਨ ਯੂਨੀਵਰਸਿਟੀ ਵਾਸਤੇ ਵੀ ਵੱਖਰਾ ਬਜਟ ਰੱਖਿਆ ਗਿਆ, ਜਦੋਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬੜੇ ਚਿਰਾਂ ਤੋਂ ਉਡੀਕੀ ਜਾ ਰਹੀ ਗ੍ਰਾਂਟ ਦੇ ਵਿਚੋਂ 50 ਕਰੋੜ ਰੁਪਇਆ ਇਸ ਵਾਰ ਉਨ੍ਹਾਂ ਨੇ ਅਲਾਟ ਕੀਤਾ ਹੈ। ਇਸ ਤੋਂ ਇਲਾਵਾ ਇਕ ਖਾਸ ਬੇਨਤੀ ਦੇ ਕਾਰਨ ਪੁਲਵਾਮਾ ਸ਼ਹੀਦ ਫੰਡ ਦੇ ਵਾਸਤੇ ਪੰਜਾਬ ਦੇ ਸਾਰੇ ਹੀ MLAs ਨੇ ਆਪਣੀ 1 ਮਹੀਨੇ ਦੀ ਤਨਖਾਹ ਦਾਨ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਤੇ ਨਾਲ ਨਾਲ ਬਜਟ ਸੈਸ਼ਨ ਦੀ ਦੁਬਾਰਾ ਗੱਲ ਕਰਦੇ ਹਾਂ ਤੇ ਪੰਜਾਬ ਦੇ 3 ਸ਼ਹਿਰਾਂ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਫਾਜ਼ਿਲਕਾ ਦੇ ਵਿਚ ਕੈਂਸਰ ਸੈਂਟਰ ਸਥਾਪਿਤ ਕੀਤੇ ਜਾਣਗੇ। ਇੰਨਾ ਹੀ ਨਹੀਂ, ਪਟਿਆਲਾ ਦੇ ਵਿਚ ਜਿੱਥੇ ਓਪਨ ਯੂਨੀਵਰਸਿਟੀ ਦੀ ਗੱਲ ਚੱਲੀ ਹੈ ਉੱਥੇ ਮੋਗਾ ਦੇ ਪਟਿਆਲਾ ਦੇ ਵਿਚ ਇੰਟੀਗ੍ਰੇਟਿਡ ਹਾਸਪਿਟਲ ਵੀ ਬਣਾਏ ਜਾਣਗੇ। ਤੇ ਜੇਕਰ ਗੱਲ ਕਰੀਏ ਸਭ ਤੋਂ ਵੱਡੀ ਖ਼ਬਰ ਦੀ, ਪੰਜਾਬ ਤੋਂ ਵੱਡੀ ਖ਼ਬਰ ਇਹੀ ਆ ਰਹੀ ਹੈ ਕਿ ਬੀਤੇ ਅੱਧੀ ਰਾਤ ਤੋਂ ਪੰਜਾਬ ਦੇ ਵਿਚ ਵੈਟ ਘਟਾਉਣ ਦੇ ਕਾਰਨ ਫਿਊਲ ਪ੍ਰਾਈਸਿਸ ਘੱਟ ਹੋ ਗਏ ਨੇ, ਜਿਸ ਦੇ ਲਈ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 1 ਰੁਪਿਆ ਪ੍ਰਤੀ ਲੀਟਰ ਘੱਟ ਕੀਮਤ ਉੱਤੇ ਲੋਕਾਂ ਨੂੰ ਮਿਲ ਰਿਹਾ ਹੈ। ਯਾਦ ਰਹੇ ਖੇਤੀਬਾੜੀ ਦੇ ਬਹੁਤੇ ਔਜ਼ਾਰ ਜਾਂ ਮਸ਼ੀਨਰੀ ਡੀਜ਼ਲ ਦੇ ਨਾਲ ਚੱਲ ਰਹੀ ਹੈ, ਜਿਸ ਦੇ ਨਾਲ ਪੰਜਾਬ ਨੂੰ ਕਾਫ਼ੀ ਹੌਸਲਾ ਮਿਲੇਗਾ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਬਹਿਬਲ ਕਲਾਂ ਦੇ ਕਾਂਡ ਨੂੰ ਲੈ ਕੇ ਜਿੱਥੇ SIT ਨੇ ਚਰਨਜੀਤ ਸ਼ਰਮਾ ਹੁਣ ਤੋਂ ਲੰਮਾ ਸਮਾਂ ਪੁੱਛਗਿੱਛ ਕੀਤੀ ਹੈ, ਹੁਣ ਉਸੇ ਪੁੱਛਗਿੱਛ ਦੇ ਆਧਾਰ ਤੇ ਉਨ੍ਹਾਂ ਸਮਿਆਂ ਦੇ IG ਪਰਮ ਰਾਜ ਸਿੰਘ ਉਮਰਾਨਗਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਤੋਂ ਵਿਸ਼ੇਸ਼ ਤੌਰ ਤੇ ਕੁਝ ਹੋਰ ਜਾਣਕਾਰੀ ਜ਼ਰੂਰ ਕਢਾਏ ਜਾਣ ਦੇ ਸਮਾਚਾਰ ਮਿਲ ਰਹੇ ਨੇ। ਤੇ ਇਸ ਤੋਂ ਇਲਾਵਾ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਜਿੱਥੇ ਬਜਟ ਸੈਸ਼ਨ ਦੇ ਸ਼ੁਰੂਆਤੀ ਦੌਰ ਦੇ ਵਿਚ ਸਿੱਧੂ ਅਤੇ ਮਜੀਠੀਆ ਆਹਮੋ ਸਾਹਮਣੇ ਹੋਏ ਉੱਥੇ ਕਾਫ਼ੀ ਨਿਗਰੀ ਹੋਈ ਬੋਲੀ ਵਰਤੀ ਗਈ, ਵਿਧਾਨ ਸਭਾ ਦੀ ਮਰਿਆਦਾ ਦੇ ਮੱਦੇਨਜ਼ਰ ਬਹੁਤ ਗੱਲਾਂ ਦਾ ਖਿਆਲ ਨਹੀਂ ਰੱਖਿਆ ਗਿਆ। ਇੱਕ ਸਮਾਂ ਅਜਿਹਾ ਆਇਆ ਜਦੋਂ ਮਜੀਠੀਆ ਨੇ ਸਿੱਧੂ ਨੂੰ ਤਾਨੇ ਦਿੰਦਿਆਂ ਆਖਿਆ ਕਿ ਤੂੰ ਪਾਕਿਸਤਾਨ ਕੀ ਲੈਣ ਗਿਆ ਸੀ, ਤੇ ਮੋਹਰਿਓਂ ਸਿੱਧੂ ਨੇ ਜਵਾਬ ਦਿੱਤਾ ਕਿ ਤੇਰੀ ਭੈਣ ਵੀ ਨਾਲ ਹੀ ਸੀ, ਉਹਨੂੰ ਪੁੱਛ ਕਿ ਅਸੀਂ ਪਾਕਿਸਤਾਨ ਕੀ ਲੈਣ ਗਏ ਸੀ। ਖੈਰ, ਇਸ ਤਰ੍ਹਾਂ ਦੀਆਂ ਸਿੱਟਣੀਆਂ ਵਿਧਾਨ ਸਭਾ ਦੇ ਵਿਚ ਨਹੀਂ ਸੀ ਚੱਲਣੀਆਂ ਚਾਹੀਦੀਆਂ। ਗੱਲਾਂ ਕਰਾਂਗੇ ਸ਼ਾਇਰੀ ਦੀਆਂ, ਤੇ ਸ਼ਾਇਰੀ ਦੇ ਵਿਚ ਬਹੁਤ ਖੂਬ ਇੱਕ ਖਿਆਲ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ ਕਿ ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਹਾਰਾਂ ਤਾਂ ਮੈਂ ਤੁਹਾਡਾ, ਜਿੱਤਾਂ ਤਾਂ ਤੁਸੀਂ ਮੇਰੇ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਜੀ ਬਿਲਕੁਲ ਦੋਸਤੋ, ਨਸ਼ਾ ਪੰਜਾਬ ਪ੍ਰੋਗਰਾਮ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਔਰ ਕਾਫ਼ੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਨਾਲ ਨਾਲ ਕਮਿਊਨਿਟੀ ਦੇ ਵਿੱਚ ਅਗਰ ਤੁਸੀਂ ਲੋਨ ਆਦਿ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਨਵਾਂ ਘਰ ਲੈਣਾ ਚਾਹੁੰਦੇ ਹੋ, ਉਸ ਦੇ ਲਈ ਕਾਫ਼ੀ ਸਲਾਹਾਂ ਨੇ। ਬੈਂਕ ਵਾਲੇ ਕੁਛ ਕਹਿੰਦੇ ਨੇ, ਬ੍ਰੋਕਰਸ ਕੁਛ ਕਹਿੰਦੇ ਨੇ, ਲੇਕਿਨ ਕਾਫ਼ੀ ਤਜ਼ਰਬੇਕਾਰ ਅਜੇ ਕੁਮਾਰ ਜੀ ਸਾਡੇ ਨਾਲ ਨੇ ਅੱਜ ਫੋਨ ਲਾਈਨ ਦੇ ਉੱਤੇ, ਉਹਨਾਂ ਦੇ ਨਾਲ ਜਾਣਕਾਰੀ ਅਸੀਂ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਕਿ ਜਿਹੜੀ ਮੋਗਜ਼ ਦੀਆਂ ਕੰਡੀਸ਼ਨਸ ਜਾਂ ਫਿਰ ਇੰਸ਼ੋਰੈਂਸ ਦੀਆਂ ਕੰਡੀਸ਼ਨ ਹੈ ਉਹ ਜਿਹੜਾ ਆਮ ਆਦਮੀ ਹੈ ਉਹ ਕਿਵੇਂ ਪੂਰੀਆਂ ਕਰ ਸਕਦਾ ਹੈ। ਅਜੇ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ
ਅਮਰੀਕ ਜੀ, ਸਭੀ ਸੁਣਨੇ ਆਪਕੇ ਪ੍ਰੋਗਰਾਮ ਜੋ ਸੁਣਨੇ ਉਨ ਸਭੀ ਕੇ ਲਈ ਮੇਰਾ ਸਤਿ ਸ੍ਰੀ ਅਕਾਲ
ਜੀ। ਅਜੇ ਜੀ ਵੈਸੇ ਤੋਂ ਆਪ ਬਹੁਤ ਨੌਨ ਹੈ ਕਮਿਊਨਿਟੀ ਮੇ, ਆਪਣੇ ਕਾਫੀ ਜੋ ਸਰਵਿਸ ਹੈ ਉਹ ਦੀ ਹੈ ਲੋਗੋਂ ਕੋ, ਲੇਕਿਨ ਅਭੀ ਜੋ ਸਿਚੁਏਸ਼ਨ ਹੈ ਪਿਛਲੇ ਸਾਲੋਂ ਕੀ ਤਰਫ ਸੇ ਅਭੀ ਕੀ ਜੋ ਸਿਚੁਏਸ਼ਨ ਹੈ ਫਾਈਨੈਂਸ ਕੀ, ਉਸਮੇ ਕਿਆ ਤਬਦੀਲੀ ਆਈ ਹੈ?
ਸਬਸੇ ਬੜੀ ਤਬਦੀਲੀ ਤੋ ਯੇ ਆਈ ਹੈ ਅਭੀ ਕੀ ਜੋ ਫਾਈਨੈਂਸ ਕੀ ਹੈ
ਜੀ,
ਕਿ ਵਿਆਜ ਬਹੁਤ ਕਮ ਹੋ ਗਏ ਹੈ, 3.99% ਪੇ ਅੱਜ ਕੱਲ ਜਾਂ 4% ਪੇ ਅੱਜ ਕੱਲ ਲੋਨ ਆਰਾਮ ਸੇ ਮਿਲ ਜਾਤਾ ਹੈ
ਜੀ।
ਦੂਸਰੀ ਤਬਦੀਲੀ ਆਈ ਹੈ ਕਿ ਪਹਿਲੇ ਜੋ ਥਾ ਇਨਵੈਸਟਰ ਕੋ 35% ਡਿਪੋਜ਼ਿਟ ਦੇਣਾ ਪੜਤਾ ਥਾ, 30% ਮਿਲ ਜਾਤਾ ਹੈ
ਜੀ।
ਔਰ ਤੀਸਰੀ ਤਬਦੀਲੀ ਆਈ ਹੈ ਕਿ ਅਗਰ ਆਪ ਨਵਾਂ ਘਰ ਲੈ ਰਹੇ ਹੈ ਜੋ ਅਭੀ ਬਣ ਰਹਾ ਹੈ ਜਾਂ ਬਣ ਜਾਏਗਾ ਜਾਂ ਬਣਾ ਹੈ ਰੀਸੈਂਟਲੀ, ਤੋ ਉਸ ਪੇ ਅਗਰ ਆਪਕੋ 10% ਵੀ ਡਿਪੋਜ਼ਿਟ ਅਗਰ ਹੋ ਔਰ ਆਪਕੀ ਇਨਕਮ ਠੀਕ ਠਾਕ ਹੈ ਜਬ ਆਪ ਲੋਨ ਪੇ ਕਰ ਸਕਤੇ ਹੈ ਔਰ ਬੈਂਕ ਕਾ ਲੈਂਡਿੰਗ ਕ੍ਰਾਈਟੇਰੀਆ ਪੂਰਾ ਕਰਤੇ ਹੈ ਤੋ ਆਰਾਮ ਸੇ ਲੋਨ ਮਿਲ ਜਾਤਾ ਹੈ। ਤੋ ਬਹੁਤ ਲੋਕ ਐਸੇ ਹੈ ਜੋ ਲੋਨ ਲੈਣਾ ਚਾਹਤੇ ਹੈ, ਉਨਕੋ ਕੁਛ ਅਗਰ ਵੋ ਕੁਛ ਕੁਛ ਪਹਿਲੇ ਸੇ ਸਟੈਪਸ ਲੈ ਲੇ ਤੋ ਉਨਕੋ ਲੋਨ ਮਿਲਨੇ ਮੇ ਬਹੁਤ ਆਸਾਨੀ ਹੋ ਜਾਏਗੀ। ਜੈਸੇ ਕਿ ਕ੍ਰੈਡਿਟ ਕਾਰਡ ਸਬਕੇ ਪਾਸ ਹੋਤੇ ਹੈ ਪਰੰਤੂ ਹਮ ਉਨਕੋ ਉਤਨਾ ਯੂਜ ਨਹੀਂ ਕਰਤੇ, ਜੈਸੇ 10,000 ਕਾ ਕਾਰਡ ਹੈ ਤੋ ਹਮ 2,000 ਲਈ ਯੂਜ ਕਰ ਰਹੇ ਹੋਤੇ ਹੈ ਜ਼ਿਆਦਾਤਰ, ਤੋ ਉਸਕੀ ਲਿਮਿਟ ਘਟਾ ਦੇਣੀ ਚਾਹੀਏ, ਤੋ ਉਸਕੀ ਲਿਮਿਟ ਅਗਰ ਘਟਾ ਦੋਗੇ ਤੋ ਲੋਨ ਕਾ ਅਮਾਊਂਟ ਬੜ ਜਾਏਗਾ। ਇਸੀ ਪ੍ਰਕਾਰ ਸੇ ਬਹੁਤ ਸੇ ਛੋਟੇ ਛੋਟੇ ਹਾਇਰ ਪਰਚੇਜ ਹੋਤੇ ਹੈ, ਹਮ ਕੋਈ ਸਮਾਨ ਖਰੀਦਤੇ ਹੈ, ਫ੍ਰਿਜ ਖਰੀਦਤੇ ਹੈ ਯਾ ਕੋਈ ਲੌਂਗ ਸੂਟ ਖਰੀਦ ਲਿਆ ਤੋ ਹਮ ਹਾਇਰ ਪਰਚੇਜ ਲੈ ਲੇਤੇ ਹੈ। ਇਹ ਛੋਟੇ ਛੋਟੇ ਅਮਾਊਂਟ ਹੋਤੇ ਹੈ ਪਰੰਤੂ ਅਗਰ ਇਨਕੋ ਖਤਮ ਕਰ ਦਿਆ ਜਾਏ ਜੋ ਕਿ ਖਤਮ ਕਰ ਸਕਤੇ ਹੈ, ਭਲੇ ਹੀ ਵੋ ਇੰਟਰਸਟ ਫ੍ਰੀ ਕਿਉਂ ਨਾ ਹੋ, ਮਗਰ 1,000-2,000 ਅਗਰ ਹੈ ਉਸਕੋ ਜਾਂ 3,000 ਹੈ ਤੋ ਉਸਕੋ ਖਤਮ ਕਰ ਦੋ, ਤੋ ਜਿਤਨੇ ਯੇ ਨਹੀਂ ਹੋਂਗੇ ਯਾ ਕਮ ਹੋਂਗੇ ਉਤਨਾ ਹੀ ਲੋਨ ਜ਼ਿਆਦਾ ਮਿਲਤਾ ਹੈ ਫਿਰ ਆਪਕੋ।
ਕਿਆ ਬਾਤ ਹੈ।
ਇਸੀ ਪ੍ਰਕਾਰ ਕੁਛ ਲੋਗੋਂ ਨੇ ਪਰਸਨਲ ਲੋਨ ਲੀਏ ਹੋਤੇ ਹੈ, ਅਗਰ ਵੋ ਛੋਟੇ ਮੋਟੇ ਅਮਾਊਂਟ ਹੈ ਤੋ ਖਤਮ ਕਰ ਦੇਣਾ ਚਾਹੀਏ, ਜਿਤਨਾ ਆਪ ਜ਼ਿਆਦਾ ਖਤਮ ਕਰੋਗੇ ਤੋ ਉਤਨਾ ਹੀ ਆਪਕੋ ਜ਼ਿਆਦਾ ਲੋਨ ਮਿਲੇਗਾ। ਤੋ ਉਸਕੇ ਬਾਅਦ ਜੋ ਆਪਕੇ ਡਿਪੋਜ਼ਿਟਸ ਹੈ ਤੋ ਵੋ ਅਗਰ ਯਹਾਂ ਪੇ ਨਿਊਜ਼ੀਲੈਂਡ ਮੇ ਹੈ ਤੋ ਵੀ ਠੀਕ ਹੈ, ਅਗਰ ਇੰਡੀਆ ਮੇ ਆਪਕੇ ਅਕਾਊਂਟ ਮੇ ਪੈਸੇ ਪੜੇ ਹੋਏ ਹੈ ਔਰ ਆਪ ਉਸਕੋ ਯਹਾਂ ਲਾ ਸਕਤੇ ਹੈ ਜ਼ਰੂਰਤ ਪੜਨੇ ਪੇ, ਤੋ ਵੀ ਵੋ ਆਪਕਾ ਡਿਪੋਜ਼ਿਟ ਮਾਨਾ ਜਾਏਗਾ। ਤੋ ਇਸ ਤਰ੍ਹਾਂ ਸੇ ਆਪ ਡਿਪੋਜ਼ਿਟ ਬੜਾ ਸਕਤੇ ਹੈ, ਆਪਨੇ ਕੋਈ ਐਸੈਟ ਵੇਚਾ ਹੈ ਆਪਣਾ, ਕੋਈ ਕਾਰ ਵੇਚੀ ਹੈ ਯਾ ਕਿਸੀ ਕੇ ਪਾਸ ਜਵੈਲਰੀ ਵਗੈਰਾ ਕੁਛ ਹੈ ਯਾ ਕਿਸੀ ਕੇ ਪੇਰੈਂਟਸ ਨੇ ਗਿਫਟ ਕੀਆ, ਤੋ ਵੋ ਸਭ ਆਪਕਾ ਡਿਪੋਜ਼ਿਟ ਮਾਨਾ ਜਾਏਗਾ, ਤੋ ਉਸ ਸੇ ਆਪਕਾ ਡਿਪੋਜ਼ਿਟ ਕੀ ਕੰਡੀਸ਼ਨ ਪੂਰੀ ਹੋ ਸਕਤੀ ਹੈ। ਇਸੀ ਪ੍ਰਕਾਰ ਸੇ ਅਗਰ ਆਪਕੋ ਕਿਸੀ ਨੇ ਗਿਫਟ ਦਿਆ ਹੈ ਤੋ ਵੋ ਵੀ ਫਿਰ ਆਪਕਾ ਡਿਪੋਜ਼ਿਟ ਮਾਨਾ ਜਾਏਗਾ। ਤੋ ਬਹੁਤ ਤਰੀਕੇ ਹੈ ਜਿਸ ਸੇ ਆਪਣਾ ਡਿਪੋਜ਼ਿਟ ਬਣਾ ਦਿਖਾ ਸਕਤੇ ਹੈ। ਔਰ ਦੂਸਰਾ ਜੋ ਹੈ ਆਪਕਾ ਜੋ ਇਨਕਮ ਹੈ ਵੋ ਸਭ ਬੈਂਕ ਕੇ ਅੰਦਰ ਜਾਣੀ ਚਾਹੀਏ, ਅਗਰ ਆਪ ਕੈਸ਼ ਮੇ ਵੀ ਕਾਮ ਕਰ ਰਹੇ ਹੈ ਤੋ ਕੋਸ਼ਿਸ਼ ਕਰੋ ਕਿ ਉਸਕੋ ਬੈਂਕ ਮੇ ਹੀ ਜਮਾ ਕਰੋ, ਅਗਰ ਬੈਂਕ ਮੇ ਸਾਰੀ ਇਨਕਮ ਜਾਏਗੀ ਜਾਂ ਕਿਸੀ ਵੀ ਸੋਰਸ ਸੇ ਹੋ, ਆਪ ਸੈਲ ਇੰਪਲਾਇਡ ਹੈ, ਇੰਪਲਾਇਡ ਹੈ, ਪਾਰਟ ਟਾਈਮ ਜੋਬ ਕਰ ਰਹੇ ਹੈ, ਸੈਕਿੰਡ ਜੋਬ ਕਰ ਰਹੇ ਹੈ, ਥਰਡ ਜੋਬ ਕਰ ਰਹੇ ਹੈ, ਤੋ ਬੈਂਕ ਕੋ ਵੈਰੀਫਾਈ ਕਰਨੇ ਮੇ ਆਸਾਨੀ ਹੋਤੀ ਹੈ ਔਰ ਫਿਰ ਉਸਸੇ ਲੋਨ ਆਪਕੋ ਜ਼ਿਆਦਾ ਮਿਲਤਾ ਹੈ। ਤੋ ਯੇ ਕੁਛ ਛੋਟੀ ਛੋਟੀ ਚੀਜ਼ ਹੈ ਜਿਨਕੋ ਅਗਰ ਆਪਕੋ ਲੋਨ ਲੈਣਾ ਹੈ ਤੋ ਅਭੀ ਸੇ ਆਪ ਅਗਰ ਪ੍ਰੀਕੋਸ਼ਨ ਲੇਂਗੇ ਤੋ ਜਬ ਆਪ ਲੋਨ ਕੇ ਲਈ ਅਪਲਾਈ ਕਰੇਂਗੇ ਤੋ ਆਪਕੋ ਲੋਨ ਲੈਣੇ ਮੇ ਆਸਾਨੀ ਹੋਗੀ। ਅਗਰ ਆਪਕੋ ਕਿਵੀ ਸੇਵਰ ਮੇ ਹੈ ਆਪ ਤੋ ਕਿਵੀ ਸੇਵਰ ਮੇ 3 ਸਾਲ ਹੋ ਗਏ ਤੋ ਪੈਸੇ ਨਿਕਾਲ ਸਕਤੇ ਹੈ, ਆਪ ਲੋਨ ਡਿਪੋਜ਼ਿਟ ਮੇ ਯੂਜ ਕਰ ਸਕਤੇ ਹੈ। ਔਰ ਜੋ ਲੋਕ ਆਕਲੈਂਡ ਕੇ ਬਾਹਰ ਇਸ ਪ੍ਰੋਗਰਾਮ ਕੋ ਸੁਣ ਰਹੇ ਹੈ
ਜੀ,
ਉਨਕੋ ਆਸਾਨੀ ਸੇ ਹੋਮ ਗ੍ਰਾਂਟ ਸਬਸਿਡੀ ਵੀ ਮਿਲ ਜਾਤੀ ਹੈ, ਕਿਉਂਕਿ ਆਕਲੈਂਡ ਮੇ 600,000 ਮੇ ਯਾ 650,000 ਮੇ ਘਰ ਮਿਲਣਾ ਮੁਸ਼ਕਿਲ ਹੈ
ਜੀ,
ਬਟ ਆਕਲੈਂਡ ਕੇ ਬਾਹਰ ਜੈਸੇ ਹੈਮਿਲਟਨ ਹੈ ਯਾ ਨਿਊ ਪਲਿਮਿਥ ਹੈ ਯਾ ਨੈਪੀਅਰ ਹੈ, ਹਿਸਟਿੰਗ ਹੈ, ਵਹਾਂ ਪੇ ਅਭੀ 500,000 ਕੇ ਅੰਦਰ ਯਾ ਜੋ ਵੀ ਲਿਮਿਟ ਹੈ ਉਸਕੀ ਆਜ ਕੀ ਡੇਟ ਮੇ ਵੀ ਘਰ ਮਿਲ ਜਾਤੇ ਹੈ, ਤੋ ਉਨਕੋ ਫਿਰ ਹਾਊਸਿੰਗ ਸਬਸਿਡੀ ਮਿਲਣੇ ਮੇ ਮੈਨੇ ਦੇਖਾ ਆਸਾਨੀ ਹੋਤੀ ਹੈ। ਇਨ ਜਨਰਲ ਮੇਰਾ ਕਹਿਣਾ ਯੇ ਹੈ ਕਿ ਹਾਊਸਿੰਗ ਸਬਸਿਡੀ ਆਪਕੋ ਆਸਾਨੀ ਸੇ ਮਿਲ ਸਕਤੀ ਹੈ। ਦੂਸਰਾ, ਇੱਕ ਵਾਰ ਆਪਨੇ ਲੋਨ ਲੈ ਲਿਆ ਤੋ 30 ਸਾਲ ਕੇ ਲੋਨ ਨੇ ਮਤ ਰਹੀ ਹੈ, ਗਲੋਬਲ ਫਾਈਨੈਂਸ ਜੋ ਹੈ ਇਸਮੇ ਸਪੈਸ਼ਲਾਈਜ਼ ਕਰਤਾ ਹੈ ਕਿ ਕੈਸੇ ਲੋਨ ਜਲਦੀ ਖਤਮ ਹੋ, ਹਮ ਆਪਕੀ ਇੰਸਟਾਲਮੈਂਟ ਨਹੀਂ ਬਣਾਏਗੇ ਕਭੀ ਵੀ, ਮਗਰ ਹਮ ਆਪਕੋ ਯੇ ਬਤਾਏਂਗੇ ਕਿ ਕੈਸੇ ਲੋਨ ਜਲਦੀ ਖਤਮ ਹੋਤਾ ਹੈ, ਕੈਸੇ ਆਪ ਮੌਰਗੇਜ ਫ੍ਰੀ ਬਣੇ, ਕੈਸੇ ਆਪਣਾ ਇੰਟਰਸਟ ਬਚਾਏ।
ਬਿਲਕੁਲ, ਵੋ ਜੋ ਬੈਂਕ ਹੈ ਵੋ ਆਪਕੋ ਨਹੀਂ ਬਤਾਏਂਗੀ, ਲੇਕਿਨ ਆਪਕੇ ਪਾਸ ਹੈ ਉਸਕਾ ਸਿਸਟਮ ਕਿ ਆਪ ਉਸਕੋ ਜਲਦ ਖਤਮ ਕਰ ਸਕਤੇ ਹੈ।
ਯਸ, ਹਮ 20 ਸਾਲ ਸੇ ਯੇ ਸਿਸਟਮ ਚਲਾ ਰਹੇ ਹੈ ਨਿਊਜ਼ੀਲੈਂਡ ਮੇ, ਹਜ਼ਾਰੋਂ ਲੋਕੋਂ ਕੋ ਯੇ ਸਿਸਟਮ ਦੇ ਚੁੱਕੇ ਹੈ, ਆਪ ਵੀ ਜਾਣਤੇ ਹੈ ਕਮਿਊਨਿਟੀ ਮੇ ਹਜ਼ਾਰੋਂ ਲੋਕੋਂ ਕੋ ਹਮਨੇ ਸਿਸਟਮ ਦਿਆ ਹੈ ਔਰ ਸਭੀ ਕੋ ਹਮਨੇ ਦੇਖਾ ਹੈ, ਜੋ ਹਮਸੇ ਪੁੱਛਤੇ ਹੈ ਤੋ ਹਮਕੋ ਯਹੀ ਫੀਡਬੈਕ ਮਿਲਤਾ ਹੈ ਕਿ ਉਨਕਾ ਕਾਫੀ ਫਾਇਦਾ ਹੁਆ, ਲੋਨ ਜਲਦੀ ਖਤਮ ਹੋ ਗਿਆ, ਮੌਰਗੇਜ ਵੀ ਜਲਦੀ ਹੋ ਗਏ।
ਅਗਰ ਕਿਸੀ ਨੇ ਅਪਰੂਵ ਕਰਾ ਕੇ ਪਹਿਲੇ ਸੇ ਰੱਖਣਾ ਹੋ, ਮੰਨ ਲਓ ਉਸਨੇ ਉਸਕਾ ਘਰ ਫਰੀ ਹੈ ਲੇਕਿਨ ਉਸਨੇ ਕੁਛ ਔਰ ਇਨਵੈਸਟਮੈਂਟ ਕਰਨੀ ਹੈ, ਉਸਨੇ ਜੋ ਲੋਨ ਹੈ ਉਹ ਅਪਰੂਵ ਕਰਾ ਕੇ ਰੱਖਣਾ ਹੈ, ਤੋ ਉਸਕੀ ਕਿਆ ਲਿਮਿਟ ਹੈ ਔਰ ਕਿਤਨੀ ਦੇਰ ਤੱਕ ਰਹੇਗਾ ਉਹ?
डिपेंड करता है इसके कई तरीके, किस तरीके से अप्रूव कराया जाता है इस पर डिपेंड करता है। अगर आपके पास पहले से घर है और मॉर्गेज फ्री है तो हम आपको एक प्रोडक्ट अप्रूव करा के दे सकते हैं बैंक से, उस पर ब्याज नहीं लगेगा क्योंकि आपने यूज नहीं किया, परंतु वो अवेलेबल रहेगा आपको
जी।
आप उसे 20 साल रखिए, 25 साल रखिए, 10 साल रखिए, चॉइस आपकी है और वो मिल जाती है प्रोडक्ट आपको बैंक से। परंतु अगर आपने सिंपली ये जाके कहा हमने कि हमें एक प्री अप्रूवल चाहिए, एक प्रॉपर्टी खरीदना है
जी,
तो जनरली उसमें बैंक टू बैंक डिपेंड करता है, तो 2 महीने से लेकर 3 महीने तक ही उसमें अप्रूवल रहता है। हालांकि कुछ बैंकों ने अभी कहा कि भी बिल्ड में जो लोग घर खरीदेंगे उनको शायद वो 6 महीने से लेकर साल भर तक का भी प्री अप्रूवल लेटर देने लगे, बट जो लोग किवी बिल्ड में नहीं खरीद रहे हैं पैसे तो उनको जल्दी उनका अप्रूवल लेटर एक्सपायर हो जाता है। परंतु अप्लाई करने पर डिपेंड करता है कि आप किस टेक्निक किस तरीके से अप्लाई करते हैं बैंक को, बट आप अगर लॉन्ग टर्म के लिए चाहते हैं तो वो भी पॉसिबल है। अगर आपके पास घर फ्री है पहले से और उसमें इक्विटी है और बैंक का लेंडिंग क्राइटेरिया पूरा करते हैं तो
जी। बहुत शुक्रिया अजय जी। नेक्स्ट वीक हम कोशिश करेंगे कि इंश्योरेंस के बारे में बात की जाए, तो नेक्स्ट वीक हम जरूर आपसे मुलाकात करेंगे रेडियो पे। बहुत
मेहरबानी,
थैंक यू सो मच।
थैंक यू।
चलो फिर दोस्तों एक गीत वल वधदे आ, गल्लां सच्चियां करन जा रहा जी गुरदास मान, और गुरदास मान दे रुपये वांगू जिहड़ी गल है उह ठणकदी है, लेकिन सुणदे आ इस गीत नूं, फिर उस तों बाद कुछ होर शो इत्थे न्यूजीलैंड होण वाले ने, कुछ टूरनामेंट होण वाले ने, खेड मेले होण वाले ने, उस दी वी गल करांगे नचदा पंजाब प्रोग्राम तों।
ना लैके सजने का छणके मणके मणके गल चंदी दे रुपये वांगू टणके विरसे नू कौन संभाले सुथना च पाया रबड़ा पाया रबड़ा कितों लबांगे रेशमी नाले कितों लबांगे रेशमी नाले मणके मणके कल चांदी दे रुपये वांगू टणके खटियां साडे कोल पुछ गोरिया की हुंदियां पंजाबण जट्टियां की हुंदियां पंजाबण जट्टियां मणके गल चांदी दे रुपये वांगू टणके जोग दे बड़े ना तूनी चरखा मशीना खा गया मशीना खा गया कीने कत्तने गलोटे तूनी कीने कत्तने गलोटे तूनी मन के गल चांदी दे रुपये वांगू टणके बुला पानी पुटिया नू वेख पुछ के लाइया एनका ते लब ले जवानी
ਬਹੁਤ ਬਹੁਤ ਧੰਨਵਾਦ ਪੰਮੀ ਬਾਈ ਜੀ ਤੁਹਾਡਾ ਵੀ ਔਰ ਤੁਹਾਡੇ ਮਨਪਸੰਦ ਜਿਹੜੇ ਕਲਾਕਾਰ ਨੇ ਉਹਨਾਂ ਦਾ ਗੀਤ ਅਸੀਂ ਚਲਾ ਰਹੇ ਸਾਂ ਬਹੁਤ ਧੰਨਵਾਦ ਫੋਨ ਕਰਨ ਦੇ ਲਈ ਸ਼ਲਾਘਾ ਕਰਨ ਦੇ ਲਈ ਬਹੁਤ ਮਿਹਰਬਾਨੀ
ਸਵਾਦ ਅਤੇ ਨਵੇਂ ਅੰਦਾਜ਼ ਦਾ ਦੂਸਰਾ ਨਾਮ ਐਨਜ਼ੈਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਜਾਂ ਫਿਰ ਲੌਗ ਇਨ ਕਰੋ www.bollywoodbhangra.nz
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ ਪੰਜਾਬੀ ਹਰਲ.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-025-3983
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-3634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-4458 ਤੇ ਵਿਰਸਾ ਅਕੈਡਮੀ
ਜੀ ਬਿਲਕੁਲ ਦੋਸਤੋ ਤੇ 4:10 ਹੋਣ ਵਾਲੇ ਨੇ ਸਟੂਡੀਓ ਦੀ ਘੜੀ ਦੇ ਤੇ ਲਓ ਫਿਰ ਸਵਾਗਤ ਕਰੀਏ ਸਰਦਾਰ ਪਰਮਿੰਦਰ ਸਿੰਘ ਉਹਨਾਂ ਦਾ ਸਟੂਡੀਓ ਦੇ ਵਿੱਚ ਉਹਨਾਂ ਨੂੰ ਜਿਹਾ ਆਖੀਏ ਪਰਮਿੰਦਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ
ਬਹੁਤ ਮਿਹਰਬਾਨੀ ਵੱਡਾ ਵੀਰ ਸਰਦਾਰ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਮੈਨੂੰ ਪਤਾ ਤੁਸੀਂ ਕਾਫੀ ਰੁੱਝੇ ਹੋਏ ਹੋ ਔਰ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਉਹ ਵੀ ਕਾਫੀ ਰੁੱਝੇ ਹੋਏ ਨੇ ਲੇਕਿਨ ਇਸ ਦੇ ਬਾਵਜੂਦ ਜੇ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ 2 ਘੜੀਆਂ ਇਸ ਮਹਿਫਲ ਦੇ ਵਿੱਚ ਸ਼ਰੀਕ ਹੋ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੌਸਮ ਜਿਹੜਾ ਪਹਿਲਾਂ ਨਾਲੋਂ ਥੋੜਾ ਜਿਹਾ ਖੁਸ਼ਗਵਾਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਉਮਾ ਨਾਂ ਦਾ ਇੱਕ ਸਾਈਕਲੋਨ ਹੈ ਜੀ ਜਿਹੜਾ ਇਸ ਹਫਤੇ ਅੰਤ ਦੌਰਾਨ ਸ਼ਾਇਦ ਨਿਊਜ਼ੀਲੈਂਡ ਦੇ ਕੁਝ ਹਿੱਸਿਆਂ ਨੂੰ ਛੂ ਕੇ ਜਾਵੇਗਾ
ਬਿਲਕੁਲ ਜੀ ਸੋ ਇਹ ਜਿਹੜਾ
ਮਰਨਾ ਲੇਕਿਨ ਜੇ ਨਾ ਵੀ ਛੂਵੇ ਤਾਂ ਜਿਹੜਾ
ਕਾਫੀ ਗਿੱਲਾ ਰਹਿਣ ਵਾਲਾ ਜੀ ਵੀਕਐਂਡ ਜਿਹੜਾ ਹੈ
ਤਾਪਮਾਨ ਵੈਸੇ ਜ਼ਰੂਰ ਘਟੇਗਾ
ਹਾਂਜੀ ਘਟੇਗਾ ਸੋ ਸ਼ਨੀਵਾਰ ਤੇ ਐਤਵਾਰ ਕਾਫੀ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਸੋ ਸ਼ਾਇਦ ਉਹੀ ਵਜ੍ਹਾ ਹੋਏਗੀ
ਜੀ ਤੇ ਬਾਕੀ ਰਹੀ ਗੱਲਾਂ ਬਾਤਾਂ ਜਾਂ ਖਬਰਾਂ ਦੀ ਤੇ ਅਵਤਾਰ ਸਿੰਘ ਸੰਧੂ ਯਾਨੀ ਪਾਸ਼ ਨੇ ਲਿਖਿਆ ਸੀ ਕਿ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਜੀ
ਜੋ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ ਸੋ ਕਾਫੀ ਕੁਝ ਕਹਿਣ ਵਾਲਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਰਤੀ ਮੀਡੀਆ ਨੇ ਜੇ ਹਿਸਾਬ ਦੇ ਨਾਲ
ਆਪਣੀ ਜੀ
ਕਚਾਣ ਆਉਂਦੀ ਭਾਜੀ ਦੇਖ ਕੇ
ਬਿਲਕੁਲ
ਵੀ ਦੇਖੋ ਕਿਸੇ ਚੀਜ਼ ਨੂੰ ਪੜਚੋਲ ਕੀਤੇ ਬਿਨਾਂ ਤੁਸੀਂ ਆਪਣੀ ਜੱਜਮੈਂਟ ਜਿਹੜੀ ਆ ਉਹ ਕਿੱਦਾਂ ਲੋਕਾਂ ਦੇ ਦਿਮਾਗ ਦੇ ਵਿੱਚ ਘੋਲ ਘੋਲ ਕੇ ਪਾਈ ਜਾਂਦੇ ਆ ਮੋਟੀ ਗੱਲ ਤਾਂ
ਇਹ ਲੋਕ ਵੀ ਵੈਸੇ ਉਹਨਾਂ ਦੇ ਨਾਲ ਫਿਰ ਉਸੇ ਤਰ੍ਹਾਂ ਦੀ ਜਵਾਬਦੇਹੀ ਜਿਹੜੀ ਉਹ ਕਰਦੇ ਨੇ ਜੀ
ਹਾਂਜੀ ਮੈਨੂੰ ਐ ਲੱਗਦਾ ਜੀ ਵੀ ਇਹ ਕੋਈ ਸ਼ੱਕ ਨਹੀਂ ਵੀ ਜੋ ਜੋ ਪਾਲਿਸੀਆਂ ਜਾਂ ਜੋ ਜੋ ਸਟ੍ਰੈਟਜੀਜ਼ ਭਗਵਾਂ ਕਰਨ ਦੀਆਂ ਸ਼ੁਰੂ ਤੋਂ ਚੱਲ ਰਹੀਆਂ
ਜੀ
ਤੇ ਜੋ ਜੋ ਜਿਵੇਂ ਜਿਵੇਂ ਮੋਦੀ ਨੇ ਬੁਰਕੀ ਸਿੱਟੀ ਆ ਮੀਡੀਆ ਜਿਹੜੇ ਵੱਡੇ ਵੱਡੇ ਮੀਡੀਆ ਹਾਊਸ ਉਹਨਾਂ ਦੇ ਅੱਗੇ ਸ਼ਾਇਦ ਉਹਦੀ ਮੋਦੀ ਜਿਹੜੀ ਆ ਉਹ ਲੋਕ ਬੋਲਦੇ ਜਾ ਰਹੇ ਆ ਤੇ ਲੇਕਿਨ ਫਿਰ ਵੀ ਬਹੁਤ ਤਸੱਲੀ ਇਸ ਗੱਲ ਦੀ ਹੁੰਦੀ ਆ ਵੀ ਕਿਤੇ ਨਾ ਕਿਤੇ ਹਰਿਆ ਬੂਟ ਜਿਹੜਾ ਹੈਗਾ ਔਰ ਉਸਦੇ ਮੱਦੇਨਜ਼ਰ ਕਾਫੀ ਚੰਗੀਆਂ ਜਾਣਕਾਰੀਆਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਪਹੁੰਚਦੀਆਂ ਰਹੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਤੱਥ ਜਿਹੜੇ ਉਹ ਸਾਂਝੇ ਕਰਦੇ ਚੱਲਾਂਗੇ ਹਰਜੋਤ ਸਿੰਘ ਹੋਣਾ ਨੇ ਬਹੁਤ ਸੋਹਣੀ ਇੱਕ ਪੋਸਟ ਪਾਈ ਕਸ਼ਮੀਰ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਇੱਕ ਬਹੁਤ ਪਿਆਰਾ ਮਿੱਤਰ ਹੈ ਕਮਲਪ੍ਰੀਤ ਉਸ ਨੇ ਵੀ ਕਸ਼ਮੀਰ ਦੀ ਸਮੱਸਿਆ ਦੇ ਉੱਤੇ ਇੱਕ ਸੁਨੇਹਾ ਭੇਜਿਆ ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਚੱਲਾਂਗੇ ਵੈਸੇ ਸਿੱਖਾਂ ਦਾ ਜਿਹੜਾ ਉੱਥੇ ਵਸੇਵਾ ਹੈ ਜੀ ਉਹ ਕਹਿੰਦੇ ਵੀ ਛੇਵੇਂ ਪਾਤਸ਼ਾਹ ਦੇ ਟਾਈਮ ਉੱਥੇ ਹੈ ਪੁਰਾਣੀ ਤਵਾਰੀਖ ਮਿਲਦੀ ਹੈ ਘਰਾਂ ਦੀ ਕੁਝ ਲੋਕਾਂ ਦਾ ਕਹਿਣਾ ਕਿ 1795 ਦੇ ਵਿੱਚ ਉੱਥੇ ਸਿੱਖ ਆਣ ਕੇ ਵਸੇ ਔਰ ਬੜੀ ਅਜੀਬ ਹਿਸਟਰੀ ਹੈ ਜੰਮੂ ਕਸ਼ਮੀਰ ਦੀ ਜੇ ਅਸੀਂ ਦੇਖਦੇ ਹਾਂ
ਜੰਮੂ ਕਸ਼ਮੀਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਸੋ ਜੰਮੂ ਕਸ਼ਮੀਰ ਜਿਹੜਾ ਪਾਕਿਸਤਾਨ ਨਾਲੋਂ ਬਿਲਕੁਲ ਅਲਹਿਦਾ ਹੈ
ਵੱਖਰਾ ਜੀ
ਵੱਖਰਾ ਹੈ ਉਹਦਾ ਜਿਹੜਾ ਮੁੱਦਾ ਵੀ ਹੈ
ਉਹ ਮਕਬੂਜ਼ਾ ਕਸ਼ਮੀਰ ਹੈ ਜਿਹੜਾ ਪਾਕਿਸਤਾਨ
ਜੀ ਸੋ
ਕਹਿਣ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਉਹਨੂੰ ਲੇਕਿਨ ਉਹ ਮਰਜ਼ੀਆਂ ਜਿਹੜੀਆਂ ਉਹ ਪਾਕਿਸਤਾਨ ਦੀਆਂ ਚੱਲਦੀਆਂ
ਅੱਛਾ ਜੀ
ਸੋ ਇਹ ਨਲਾਇਕੀਆਂ ਹੈ ਜੀ ਉਸ ਵੇਲੇ ਜਿੱਦਾਂ ਹੁਣ ਸਾਡੇ ਸਿੱਖ ਲੀਡਰਾਂ ਦੀਆਂ ਨਲਾਇਕੀਆਂ ਆਪਾਂ ਕਈ ਵਾਰ ਜਿਹੜੇ ਧਾਰਮਿਕ ਪੱਖ ਤੋਂ ਪੇਸ਼ਕਾਰ ਨੇ ਉਹ ਸਮੇਂ ਸਮੇਂ ਸਿਰ ਦੱਸਦੇ ਰਹਿੰਦੇ ਨੇ ਤੇ ਕਿੱਥੇ ਸਵਰਨ ਸਿੰਘ ਹੋਣਾ ਨੇ ਨਲਾਇਕੀ ਦਿਖਾਈ ਕਿੱਥੇ ਬਲਦੇਵ ਸਿੰਘ ਕਾਰਖਾਨੇਦਾਰ ਨੇ ਨਲਾਇਕੀ ਦਿਖਾਈ ਸਿੱਖਾਂ ਨੂੰ ਇੱਕ ਵੱਖਰੇ ਜਾਂ ਵੱਧ ਅਧਿਕਾਰਾਂ ਵਾਲੇ ਜਿਹੜੀ ਗੱਲ ਚੱਲਦੀ 1947 ਦੇ ਵਿੱਚ ਇਸੇ ਤਰ੍ਹਾਂ ਦੀਆਂ ਨਲਾਇਕੀਆਂ ਜਿਹੜੀਆਂ ਉਹ ਰਾਜਾ ਹਰੀ ਸਿੰਘ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਸੀ ਜਿਸ ਦੇ ਮੱਦੇਨਜ਼ਰ ਅੱਜ ਜਿਹੜੀ ਸਮੱਸਿਆ ਉਹ ਇੰਟਰਨੈਸ਼ਨਲਾਈਜ਼ ਹੋ ਗਈ ਤੇ ਇਹਦੇ ਉੱਤੇ ਰੋਟੀਆਂ ਸੇਕੀਆਂ ਜਾ ਰਹੀਆਂ ਕਦੇ ਮੋਦੀ ਵੱਲੋਂ ਤੇ ਕਦੇ ਬਾਕੀ ਰਹਿੰਦੀਆਂ ਧਿਰਾਂ ਵੱਲੋਂ ਕੋਈ ਹਥਿਆਰ ਵਿੱਚ ਹੀ ਜਾਂਦਾ ਦੁਨੀਆ ਸਭ ਤੋਂ ਵੱਡਾ ਥਾਣੇਦਾਰ ਹਥਿਆਰ ਵਿੱਚ ਹੀ ਜਾਂਦਾ
ਬਿਲਕੁਲ ਬਿਲਕੁਲ
ਸੋ ਇਹ ਮਾਵਾਂ ਦੇ ਪੁੱਤ ਜਿਹਨਾਂ ਦੇ ਮਰਦੇ ਆ ਜੀ ਮਰਦਮਸ਼ੁਮਾਰੀ ਦੇ ਰਜਿਸਟਰ ਚ ਜਿਹੜੀ ਵੈਣਾਂ ਦੀ ਭਾਸ਼ਾ ਉਹ ਇੱਕੋ ਹੀ ਹੁੰਦੀ
ਜੀ
ਚਾਹੇ ਇਧਰੋਂ ਤੇ ਚਾਹੇ ਉਧਰੋਂ
ਬਿਲਕੁਲ
ਸੋ
ਸਾਡੇ ਮੁੱਖ ਮੰਤਰੀ ਨੂੰ ਦੇਖ ਲਓ ਜੀ ਮੁੱਖ ਮੰਤਰੀ ਮੈਂ ਪੜ੍ਹ ਰਿਹਾ ਸੀ ਉਹ ਕਹਿੰਦਾ ਉਹਨਾਂ ਨੇ 41 ਮਾਰੇ ਅਸੀਂ 82 ਮਾਰਨੇ ਦੱਸੋ ਮੈਨੂੰ ਬੜੀ ਅਜੀਬ ਲੱਗੀ ਇਹ ਗੱਲ ਕਿ ਇਹ ਚੀਜ਼ਾਂ ਨਾਲ ਤੁਸੀਂ ਜਿਹੜੇ ਦੋਨਾਂ ਦੇਸ਼ਾਂ ਦੀ ਸਾਂਝ ਹੈ ਇੱਦਾਂ ਕਿੱਦਾਂ ਬਣਾ ਸਕਦੇ ਹੋ
ਤੁਸੀਂ ਦੀ ਗੱਲ ਆ ਵੀ ਦੇਖੋ ਕਿਸੇ ਕੋਲ ਕੋਈ ਸੋਲਿਡ ਕੋਈ ਗੱਲਬਾਤ ਹੈ ਨਹੀਂ ਜਿਹਦੇ ਆਧਾਰ ਦੇ ਉੱਤੇ ਏਡੇ ਏਡੇ ਵੱਡੇ ਜਿਹੜੇ ਦਾਅਵੇ ਕੀਤੇ ਜਾ ਰਹੇ
ਸਟੇਟਮੈਂਟਾਂ ਦੇਈ ਜਾਂਦੇ ਨੇ ਬੈਠੇ ਜੀ
ਹਾਂ ਸਰ ਇਹਨਾਂ ਪਤਾ ਉਹਨਾਂ ਨੂੰ ਵੀ 2019 ਦੇ ਵਿੱਚ ਲੋਕ ਸਭਾ ਦੀਆਂ
ਚੋਣਾਂ ਹੋਣੀਆਂ ਜੀ
ਤੇ ਉਹਨੂੰ ਲੈ ਕੇ ਜਿਹੜਾ ਜੋੜ ਤੋੜਾ
ਕੈਸ਼ ਕਰ ਲਿਆ ਜੀ ਮੌਕਾ ਜਿਹੜਾ
ਹੈ ਇਹ ਵੀ ਜਿਹੜਾ ਉਹ ਮੰਨ ਲਿਆ ਗਿਆ ਖੈਰ ਗੱਲਾਂ ਕਾਫੀ ਜਿਹੜੀਆਂ ਪੈਂਡਿੰਗ ਹੋਣਗੀਆਂ ਲੇਕਿਨ ਇਸ ਖਿਆਲ ਦੇ ਨਾਲ ਕਿਸੇ ਹੋਰ ਪਾਸੇ ਨੂੰ ਪ੍ਰੋਗਰਾਮ ਦਾ ਮਹਾਜ਼ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਬਰਾਂ ਲੰਮਸ ਲੰਮੀਆਂ ਉੱਤੇ ਕੱਖ ਪਏ ਕਬਰਾਂ ਲੰਮਸ ਲੰਮੀਆਂ ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ ਸੋ ਜਿਹੜੇ ਸਾਡੇ ਨੌਜਵਾਨ ਖਾਸ ਤੌਰ ਤੇ ਦੇਸ਼ ਦੀ ਵਾਗਡੋਰ ਜਿਹਨਾਂ ਦੇ ਹੱਥ ਚ ਸਰਹੱਦਾਂ ਦੇ ਉੱਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੇ ਬਕਾਇਦਾ ਪੁਗਾਈ ਔਰ ਜਿਸ ਦੇ ਵਿੱਚ ਇਹ ਜਾਨਾਂ ਚਲੀਆਂ ਗਈਆਂ ਸਾਡੀਆਂ ਸ਼ਰਧਾਂਜਲੀਆਂ ਸਾਡੀ ਹਮਦਰਦੀ ਉਸ ਉਹਨਾਂ ਪਰਿਵਾਰਾਂ ਦੇ ਨਾਲ ਹੈ
ਬਿਲਕੁਲ
ਪਹਿਲਾਂ ਦੇ ਜਿਹੜੇ ਸ਼ਹੀਦ ਨੇ ਹੇਮਰਾਜ ਹੋਣੀ ਉਹਨਾਂ ਦਾ ਮੁੱਦਾ ਵੀ ਹੁਣ ਹਾਈਲਾਈਟ ਹੋਇਆ ਜੀ ਅਮਰ ਜੋਤੀ ਜਿਹੜੀ ਸਾਈਟ ਹੈ ਦਿੱਲੀ ਦੇ ਵਿੱਚ ਇੰਡੀਆ ਗੇਟ ਦੇ ਉੱਤੇ ਉੱਥੇ ਉਹਨਾਂ ਦਾ ਪਰਿਵਾਰ ਜਿਹੜਾ ਉਹ ਵੱਖ ਵੱਖ ਜਿਹੜੇ ਮਹਿਕਮੇ ਨੇ ਮੰਤਰਾਲੇ ਨੇ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਜਿਹੜੇ ਵੀ ਮੁਆਵਜ਼ਿਆਂ ਦੀ ਅਨਾਊਂਸਮੈਂਟ ਹੋਈ ਸੀ ਸਰਕਾਰ ਵੱਲੋਂ ਉਹ ਪੂਰੇ ਨਹੀਂ ਹੋਏ ਜੀ ਉਦੋਂ ਕਹਿੰਦੇ ਸੀ ਵੀ 25 ਲੱਖ ਦੇ ਦਿਆਂਗੇ ਕੋਈ ਕਹਿੰਦਾ 10 ਲੱਖ ਦੇ ਦਿਆਂਗੇ ਕਹਿੰਦਾ ਪੈਟਰੋਲ ਪੰਪ ਦੇ ਦਿਆਂਗੇ ਤੇ ਹੁਣ ਸੁੱਖ ਨਾਲ ਹਾਲਾਤ ਇੱਥੇ ਤੱਕ ਪਹੁੰਚ ਗਏ ਨੇ ਨਿਗਰ ਗਏ ਵੀ ਜਿਹੜਾ ਉਹਨਾਂ ਨੂੰ ਮਕਾਨ ਵੀ ਮਿਲਿਆ ਹੋਇਆ ਸੀ ਫੋਰਸਿਸ ਦੇ ਮੈਂਬਰ ਹੋਣ ਦੇ ਨਾਤੇ ਉਹਨੂੰ ਵੀ ਖਾਲੀ ਕਰਾਉਣ ਦੀਆਂ ਜਿਹੜੇ ਨੋਟਿਸਿਸ ਨੇ ਉਹ ਆ ਰਹੇ ਆ
ਜੀ
ਸੋ ਇਹ ਜਿਹੜੀ ਵਿਧਵਾ ਮਾਂ ਤੇ ਉਹਦੇ 3 ਬੱਚੇ ਜਿਹੜੇ ਆ ਉਹਨਾਂ ਨੂੰ ਕੋਈ ਵੀ ਆਸਰਾ ਜਿਹੜਾ ਨਹੀਂ ਲੱਭ ਰਿਹਾ ਸੋ ਦੂਸਰੇ ਪਾਸੇ ਜਿਹੜੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਲੋਕ
ਉਹਨਾਂ ਨੇ ਵੀ ਹਾਂਜੀ ਵਾਅਦੇ ਕੀਤੇ
ਉਹਨਾਂ ਨੇ ਕਾਫੀ ਕੀਤਾ ਜੀ ਅਕਸ਼ੇ ਕੁਮਾਰ ਨੇ ਕੀਤਾ ਤੇ ਬਾਦਸ਼ਾਹ ਨੇ ਕੀਤਾ 5-5
ਐਮੀ ਵਿਰਕ ਤੋਂ ਵੀ ਮੈਂ ਸੁਣਿਆ ਸੀ
ਉਹਨਾਂ ਨੇ ਕੀਤਾ ਜੀ 5 ਕਰੋੜ ਦਾ ਐਮੀ ਵਿਰਕ ਨੇ 2.5 ਕਰੋੜ ਦਾ ਕੀਤਾ
1.5 ਕਰੋੜ
ਦਾ ਅਰਜੀਤ ਬਾਵਾ ਉਹਨਾਂ ਨੇ ਕੀਤਾ ਸੋ ਇਹ ਸਾਰੇ ਨਾਲ ਐਮ ਐਲ ਏ ਜੀ ਜਿਹੜੇ ਐਮ ਐਲ ਏ ਨੇ 117 ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ 1 ਮਹੀਨੇ ਦੀ ਤਨਖਾਹ ਜਿਹੜੀ ਹੈ ਉਹ ਪੁਲਵਾਮਾ ਦੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਦੇਣ ਦੀ ਗੱਲ ਆਖੀ ਹੈ ਦੇਖਣਾ ਇਹੀ ਹੈ ਵੀ ਵਾਅਦੇ ਕਿੰਨੇ ਕੁ ਵਫਾ ਹੁੰਦੇ ਨੇ ਅੱਗੇ ਚੱਲ ਕੇ ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਇਸ ਮੁੱਦੇ ਤੇ ਵੀ ਥੋੜੀ ਬਹੁਤ ਗੱਲ ਕਰਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ 5 ਵਜੇ ਦੇ ਕਰੀਬ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਕਮਲਜੀਤ ਸਿੰਘ ਬਖਸ਼ੀ ਨੈਸ਼ਨਲ ਪਾਰਟੀ ਵੱਲੋਂ ਐਮ ਐਮ ਪੀ ਸਿਸਟਮ ਦੇ ਅਧੀਨ ਉਹਨਾਂ ਦੇ ਨਾਲ ਵਲਿੰਗਟਨ ਤੋਂ ਗੱਲਾਂ ਬਾਤਾਂ ਜ਼ਰੂਰ ਕਰਦੇ ਚੱਲਾਂਗੇ ਪਿਛਲੇ ਹਫ਼ਤੇ ਤੋਂ ਇੱਥੋਂ ਦੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਸਰਗਰਮੀਆਂ ਸ਼ੁਰੂ ਹੋ ਗਈਆਂ ਜੀ ਤੇ ਉੱਧਰ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਬੀਤੇ ਕੱਲ ਰਾਮ ਰੌਲਾ ਬਹੁਤ ਪਿਆ ਜੀ ਤੇ ਨਵਜੋਤ ਸਿੱਧੂ ਦਾ ਤੇ ਬਿਕਰਮਜੀਤ ਮਜੀਠੀਆ ਦਾ
ਕਾਫੀ ਕੈਂਸ ਕੈਂਸ ਹੋਈ ਹਾਂਜੀ
ਕਾਫੀ ਕੈਂਸ ਕੈਂਸ ਹੋਈ ਤੇ ਉਹ ਵੀ ਗੱਲਾਂ ਬਾਤਾਂ ਜ਼ਰੂਰ ਅਸੀਂ ਖ਼ਬਰਾਂ ਦੇ ਵਿੱਚ ਜਿਵੇਂ ਤੁਸੀਂ ਸੁਣੇ ਲਿਆ ਵੀ ਉਹ ਕਹਿੰਦਾ ਵੀ ਤੂੰ ਉੱਥੇ ਕੀ ਲੈਣ ਗਿਆ ਸੀ
ਹਾਂ ਉਹ ਕਹਿੰਦਾ ਤੇਰੀ ਭੈਣ ਕੀ ਕਰਨ ਗਈ ਸੀ
ਪੁੱਛੋ ਤੇ ਕੀ ਲੈਣ ਗਈ ਸੀ ਸੋ ਇਹ
ਬੜਾ ਅਜੀਬੋ ਗੱਲਾਂ ਜਿਹੜੀਆਂ ਨੇ
ਨਹੀਂ ਚਾਹੀਦਾ ਵੈਸੇ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਹੀ ਮਰਿਆਦਾ ਵਾਲੀ ਗੱਲ ਹੈ ਸੋ ਬਹੁਤ ਲੋਕ ਜਿਹੜੇ ਸੁਹਿਰਦ ਨੇ ਉਹ ਇਸ ਕਾਰਵਾਈ ਤੋਂ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਜਿਹੜਾ ਮਜ਼ਾਕ ਹੈ ਉਹ ਕਲੀਅਰ ਕੱਟ
ਐਕਸ਼ਨ ਯਾਨੀ ਕਿ ਕੋਈ ਨਹੀਂ ਸਿਸਟਮ ਚ ਕੋਈ ਐਕਸ਼ਨ ਨਹੀਂ ਕੋਈ ਕੁਛ ਨਹੀਂ ਬਸ ਗੱਲਾਂ ਬਾਤਾਂ ਇੱਕ ਦੂਜੇ ਤੋਂ
ਇਹ 11 ਜਿਹੜੇ ਅਕਾਲੀ ਭਾਜਪਾ ਦੇ ਹੈਗੇ ਨਾ ਜੀ ਐਮਐਲਏ
ਜੀ
ਉਹਨਾਂ ਨੂੰ ਥੋੜੇ ਸਮੇਂ ਲਈ ਮਾਣਯੋਗ ਸਪੀਕਰ ਕੇਪੀ ਰਾਣਾ ਤੁਹਾਡੇ ਇਲਾਕੇ ਦੇ ਆ ਅਨੰਦਪੁਰ ਸਾਹਿਬ ਦੇ
ਜੀ
ਤਾਂ ਉਹਨਾਂ ਨੇ ਥੋੜੀ ਦੇਰ ਲਈ ਮੁਅੱਤਲ ਕੀਤਾ ਸੀ ਫਿਰ ਦੁਬਾਰਾ ਬਾਅਦ ਦੁਪਹਿਰ ਦੇ ਸੈਸ਼ਨ ਚ ਦੁਬਾਰਾ 1 ਵਜੇ ਜਦੋਂ ਮਨਪ੍ਰੀਤ ਬਾਦਲ ਉਹਨਾਂ ਨੇ ਬਜਟ ਪੜ੍ਹਨਾ ਦੁਬਾਰਾ ਸ਼ੁਰੂ ਕੀਤਾ ਤਾਂ ਫਿਰ ਉਹਨਾਂ ਨੂੰ ਵਾਪਸ ਬੁਲਾ ਲਿਆ ਸੀ ਉਹਨਾਂ ਨੇ ਕਹਿੰਦੇ ਵੀ ਬੰਦੇ ਬਣ ਕੇ ਬਹਿ ਜਾਓ ਵੀ ਹੁਣ ਜਿਹੜਾ ਰੌਲਾ ਰੱਪਾ ਪਾਉਣਾ ਸੀ ਤੁਸੀਂ ਮੀਡੀਆ ਦੀ ਟੈਨਸ਼ਨ ਲੈਣੀ ਸੀ ਉਹ ਲੈ ਲਈ ਸਵੇਰੇ
ਜੀ
ਵੀ ਹੁਣ ਜਿਹੜੀ ਥੋੜੀ ਜਿਹੀ ਹਾਊਸ ਦੀ ਮਰਿਆਦਾ ਉਹਦਾ ਖਿਆਲ ਰੱਖਣਾ ਸੋ ਫਿਰ
ਉਹ ਸਿੱਧੂ ਤੇ ਹਾਂ ਜੀ ਕਾਫੀ ਗੱਲਾਂ ਆਈਆਂ ਨੇ ਹੁਣ ਕਹਿੰਦੇ ਨੇ ਉਹ ਕਾਂਗਰਸ ਚ ਆ ਤਾਂ ਇਸ ਕਰਕੇ ਗਰਦਾਰ ਹੈ ਜੇ ਉਹ ਭਾਜਪਾ ਚ ਕੱਲ ਨੂੰ ਚਲ ਗਿਆ ਤਾਂ ਉਹਦੇ ਨਾਲ ਦਾ ਮਹਾਨ ਕੋਈ ਨਹੀਂ ਹੋਣਾ ਸੋ ਇਹ ਇੱਕ ਹਸਵੇਣੀ ਗੱਲਾਂ ਜ਼ਰੂਰ ਨੇ
ਇਸ ਖਹਿਰਾ ਸਾਹਿਬ ਨੇ ਵੀ ਉਹਨਾਂ ਨੇ ਵੱਖਰਾ ਜਿਹੜਾ ਇੱਕ ਮੁੱਦਾ ਉਠਾਇਆ ਉਹਨੂੰ ਲੈ ਕੇ ਖਹਿਰਾ ਵੀ ਚਰਚਾ ਚ ਨੇ ਬੀਬੀ ਜਗੀਰ ਕੌਰ ਨੇ ਇਹਦੇ ਉੱਤੇ ਸਟੈਂਡ ਲਿਆ ਜੀ ਦੇਖਣਾ ਹੋਏਗਾ ਆਉਂਦੇ ਸਮੇਂ ਦੇ ਵਿੱਚ ਸਾਰੀ ਕਹਾਣੀ ਜਿਹੜੀ ਕਿਸ ਪਾਸੇ ਨੂੰ ਮੁੜਦੀ ਜਿਹੜੇ ਸਾਬਕਾ ਫੌਜੀ ਆਫੀਸਰਸ ਨੇ
ਜੀ
ਉਹਨਾਂ ਨੇ ਵੀ ਆਪਣੇ ਵੱਖਰੇ ਵੱਖਰੇ ਬਿਆਨ ਜਿਹੜੇ ਇਸ ਮੁੱਦੇ ਨੂੰ ਲੈ ਕੇ ਦਿੱਤੇ ਨੇ ਸੋ ਕੁੱਲ ਮਿਲਾ ਕੇ ਇੱਕ ਹੈਰਾਨੀ ਦੀ ਗੱਲ ਇਹੀ ਹੈ ਵੀ ਇਹ ਮੁੱਦਾ ਉਹਨਾਂ ਨੇ ਗਰਮਾਇਆ ਜਾਂ ਇਹ ਕਹਿ ਲਓ ਵੀ ਸ਼ਹੀਦਾਂ ਦੇ ਨਾਲ ਜਿਹੜੀ ਹਮਦਰਦੀ ਹਾਸਲ ਕੀਤੀ ਹਮਦਰਦੀ ਕੀਤੀ ਜਾਣੀ ਚਾਹੀਦੀ ਸੀ ਉਹ ਮੁੱਦਾ ਉਹਨਾਂ ਹਾਈਲਾਈਟ ਨਹੀਂ ਹੋਇਆ ਜਿੰਨਾ ਇਹਨੂੰ ਪੋਲੀਟੀਸਾਈਜ਼ ਕਰ ਦਿੱਤਾ ਗਿਆ ਬਿਲਕੁਲ ਉਦਾਂ ਹੀ
ਜਿਵੇਂ ਕਰਤਾਰਪੁਰ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ ਉਹ ਲੈ ਕੇ ਉਸ ਨੂੰ ਵੀ ਸਿਆਸੀ ਤੌਰ ਦੇ ਉੱਤੇ ਵਰਤ ਲਿਆ ਗਿਆ ਬਾਅਦ ਦੇ ਵਿੱਚ ਸੋ ਸੇਮ ਹਾਂਜੀ
ਇੱਕ ਤਾਂ ਮੈਂ ਦੇਖਿਆ ਜੀ ਉਹ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਵੀਡੀਓ ਕਲਿੱਪ ਆ ਛੋਟਾ ਜਿਹਾ ਉਹ ਇੱਕ ਭਾਈ ਸਾਹਿਬ ਟੀਵੀ ਐਂਕਰ ਆ ਉਹ ਬੜਾ ਹੁਬ ਹੁਬ ਕੇ ਦੱਸ ਰਿਹਾ ਕਹਿੰਦੇ ਵੀ ਸਿੱਖ ਰੈਜੀਮੈਂਟ ਨੇ ਦਾਵਾ ਕੀਤਾ ਵੀ ਅਸੀਂ 2 ਘੰਟੇ ਚ ਪਾਕਿਸਤਾਨ ਨੂੰ ਖਤਮ ਕਰ ਦਿਆਂਗੇ ਉਹ ਮੈਂ ਤੁਸੀਂ ਕਿਹੜੇ ਚੱਕਰਾਂ ਚ ਪਏ ਹੋ ਦੇਖੋ ਇਹ ਗੱਲ ਨਾ ਭੁੱਲੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜੋ ਹੈਗੇ ਆ ਜੋ ਤੁਹਾਡਾ ਅਕੀਦਾ ਉਹਦੇ ਤੇ ਰਹੋ ਉਹ ਕੋਈ ਵੱਡੀ ਗੱਲ ਨਹੀਂ ਪਰ ਲੇਕਿਨ ਇਹ ਨਾ ਭੁੱਲੀਏ ਆਪਾਂ ਦੁਨੀਆਂ ਤਾਂ ਪਹਿਲੇ ਬਰੂਦ ਦੇ ਢੇਰ ਤੇ ਬੈਠੀ ਆ ਦੋਨੇ ਮੁਲਕ ਜਿਹੜੇ ਆ ਉਹ ਕਲੀਅਰ ਕੱਟ ਦੱਸ ਚੁੱਕੇ ਆ ਵੀ ਨਿਊਕਲੀਅਰ ਪਾਵਰ ਮੁਲਕ ਨੇ ਦੋਨੇ
ਜੀ
ਤੇ ਹੁਣ ਤਾਂ ਲੜਾਈ ਜਿਹੜੀ ਆ ਉਹ ਬੜੀ ਅਦਿੱਖ ਕਿਸਮ ਦੀ ਲੜਾਈ ਹੋਣੀ ਆ ਦਿਸਣਾ ਵੀ ਨੀ
ਕੁਛ ਵੀ ਨਹੀਂ
ਪਹਿਲਾਂ ਤਾਂ ਮਤਾ ਹੱਥੀ ਪੈ ਜਾਂਦਾ ਸੀ
ਬਿਲਕੁਲ
ਹੁਣ ਤਾਂ ਉਹ ਗੱਲੇ ਹੀ ਨੀ ਹੈ ਹੁਣ ਤਾਂ ਅਗਲੇ ਨੇ ਕੈਮੀਕਲ ਹੀ ਛੱਡਣਾ ਇੱਕ
ਬਿਲਕੁਲ ਜੀ ਬਿਲਕੁਲ
ਹੀਰੋਸ਼ਿਮਾ ਨਾਗਾਸਾਕੀ ਵਾਲੀ ਤਬਾਹੀ ਜਿਹੜਾ ਉਹ ਕਿੰਨੇ ਸਾਲ ਪਹਿਲਾਂ ਹੋ ਗਈ ਸੀ 100 ਸਾਲ ਤੋਂ ਵੀ ਉੱਤੇ ਸਮਾਂ ਹੋ ਗਿਆ
ਇਹਨਾਂ ਚੀਜ਼ਾਂ ਵੱਲ ਤਾਂ ਸੋਚੀਏ ਵੀ ਨਾ ਤਾਂ ਉਹ ਬੜੀ ਠੰਡੀ ਹਵਾ ਦਾ ਬੁੱਲਾ ਆਇਆ ਸੀ ਜਦੋਂ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਸੀ ਤਾਂ ਉਹ ਵਿੱਚ ਹੀ ਜਾਣੀ ਕਿ ਖੁਸ਼ਮੁਸ ਹੋ ਕੇ ਰਹਿ ਗਈ ਸੋ ਉਸ ਦੀਆਂ ਵੀ ਕਹਾਣੀਆਂ ਅੱਗੇ ਚੱਲ ਕੇ ਹੋਰ ਕੀ ਹੋਣਗੀਆਂ ਜੀ ਜ਼ਰੂਰ
ਇਧਰੋਂ ਵੀ ਰਹੀਆਂ ਭਾਜੀ ਜੇ ਅਸੀਂ ਦੇਖਦੇ ਹਾਂ ਤਾਂ ਪ੍ਰੋਟੋਕੋਲ ਦੇ ਮੁਤਾਬਕ 10 ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ ਅਗਾਹੋਂ ਗ੍ਰੀਨ ਸਿਗਨਲ ਉਹਦਾ ਪ੍ਰਾਪਤ ਹੁੰਦਾ ਹੈ ਫਿਰ ਜਿਹੜੇ ਫੌਜੀ ਬਲ ਜਾਂ ਨੀਮ ਫੌਜੀ ਬਲ ਜਿਹੜੇ ਉਹ ਅੱਗੇ ਮੂਵ ਕਰਦੇ ਆ ਖਾਸ ਤੌਰ ਤੇ ਜਿਹੜੇ ਸੈਂਸਿਟਿਵ ਏਰੀਆ ਉਹਨਾਂ ਦੇ ਵਿੱਚ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਅਬਲ ਤਾਂ ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਵੀ ਉਹਨਾਂ ਨੂੰ ਬਾਏ ਏਅਰ ਉੱਥੇ ਪਹੁੰਚਾਇਆ ਜਾ ਸਕਦਾ ਸੀ
ਜੀ
ਸੋ 2500 ਬਹੁਤ ਵੱਡਾ ਦਲ ਆ 2500 ਤੋਂ ਵੀ ਉੱਤੇ ਸੀ ਜੀ ਜਿਹਨਾਂ ਨੂੰ ਬਾਏ ਰੋਡ ਉੱਥੇ ਲਿਜਾਇਆ ਜਾ ਰਿਹਾ ਸੀ ਔਰ ਬੜੇ ਗਿਣੇ ਮਿੱਥੇ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਜਿਸ ਕਰਕੇ ਮਨ ਬਹੁਤ ਦੁਖੀ ਹੁੰਦਾ ਜੀ ਕਈ ਵਾਰੀ ਤਾਂ ਬਹੁਤ ਛੋਟੇ ਤੋਂ ਛੋਟੇ ਪੱਧਰ ਦੇ ਨੇਤਾ ਨੇ ਕਿਸੇ ਚੋਣ ਪ੍ਰਚਾਰ ਦੇ ਲਈ ਸੰਬੋਧਨ ਕਰਨ ਜਾਣਾ ਹੋਵੇ ਤਾਂ ਉਹਨੂੰ ਉੜਨ ਖਟੋਲਾ ਦਿੱਤਾ ਜਾਂਦਾ ਲੇਕਿਨ ਇਹ ਜਿਹੜੇ ਦੇਸ਼ ਦੇ ਰਾਖੇ ਆ ਇਹਨਾਂ ਨੂੰ
ਬੱਸ ਵੀ ਉਹ ਦੇਖੀ ਆ ਜੀ ਤੁਸੀਂ
ਸੋ ਬਖਤਬੰਦ ਗੱਡੀਆਂ ਜਿੱਥੇ ਐਸਕੋਰਟ ਕਰਨੀਆਂ ਚਾਹੀਦੀਆਂ ਸੀ ਜਦੋਂ ਕਿ ਬਹੁਤ ਜ਼ਿਆਦਾ ਜਿਹੜੇ ਸਾਈਡ ਵਾਲੇ ਜਿਹੜੇ ਰੋਡ ਆ ਜੀ ਉਹ ਵੀ ਪੂਰੇ ਬੰਦ ਕਰਤੇ ਜਾਂਦੇ ਵੈਸੇ ਜਦੋਂ ਮੂਵ ਕਰਦੀ ਆ ਆਰਮੀ 1984 ਚ ਜਦੋਂ ਪੰਜਾਬ ਕਰਫਿਊ ਦੇ ਨਾਲ ਸੀਲ ਕੀਤਾ ਗਿਆ ਸੀ ਆਰਮੀ ਨੇ ਜਦੋਂ ਮੂਵ ਕੀਤਾ ਵੱਖ ਵੱਖ ਟਿਕਾਣਿਆਂ ਤੋਂ ਪੰਜਾਬ ਵੱਲ ਨੂੰ ਤਾਂ ਉਸ ਦੁਖਦਾਈ ਸਮੇਂ ਵੀ ਬੜੇ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਲੇਕਿਨ ਕਮਾਲ ਦੀ ਗੱਲ ਹੈ ਵੀ ਇਸ ਵਾਰ ਇਸ ਚੀਜ਼ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਗਿਆ ਆਪਣੇ ਆਪ 'ਚ ਬਹੁਤ ਹੈਰਾਨੀ ਦੀ ਗੱਲ ਆ ਵੀ ਇੰਨੇ ਲੋਕਾਂ ਦੀ ਜਾਨ ਨੂੰ ਜ਼ੋਖਮ ਦੇ ਵਿੱਚ ਪਾ ਦਿੱਤਾ ਗਿਆ ਔਰ ਪਿੱਛੋਂ ਪਰਿਵਾਰ ਜਿਹੜੇ ਆ ਉਹ ਵਿਚਾਰੇ ਸਿਰਫ ਇਹਨੂੰ ਰੱਬ ਦਾ ਭਾਣਾ ਮੰਨ ਕੇ ਆਪਣੀ ਜ਼ਿੰਦਗੀ ਬਤੀਤ ਕਰਨਗੇ
ਜੀ
ਬਾਕੀ ਜਿੰਨੀ ਗੱਲਾਂ ਕਰਨੀਆਂ ਉਹਨਾਂ ਨੇ 2 ਦਿਨ ਗੱਲਾਂ ਕਰਨੀਆਂ ਤੇ ਮੁੜ ਕੇ ਰਜਾਈ 'ਚ ਮੂੰਹ ਦੇ ਕੇ ਸੁਣਨਾ
ਬਿਲਕੁਲ
ਤੇ ਦੂਜੀ ਗੱਲ ਇਹ ਵੀ ਹੈ ਵੀ ਇਹ ਗੱਲ ਅਸੀਂ ਪਹਿਲਾਂ ਵੀ ਬਹੁਤ ਵਾਰ ਕੀਤੀ ਤੁਹਾਡੇ ਵੀ ਮਨਾਂ 'ਚ ਬਹੁਤ ਵਾਰ ਆਈ ਹੋਣੀ ਘਰਾਂ 'ਚ ਬੈਠਿਆਂ ਦੀ ਵੀ ਜਿੰਨੇ ਵੀ ਲੀਡਰ ਆ
ਜੀ
ਇਹਨਾਂ 'ਚੋਂ ਕੋਈ ਲੀਡਰ ਵੀ ਛਾਤੀ ਤੇ ਹੱਥ ਰੱਖ ਕੇ ਇੰਨੀ ਗੱਲ ਕਹਿ ਦੇਵੇ ਵੀ ਹਾਂ ਵੀ ਮੇਰਾ ਪੁੱਤ ਜਾਂ ਭਤੀਜਾ
ਜਾਂ
ਮੇਰਾ ਭਰਾ
ਚੱਲ ਵੀ ਮੋਹਰੇ ਹੋ ਕੇ ਲੜ ਜਾਣਾ
ਤੂੰ ਮੋਹਰੇ ਹੋ ਪਿੱਛੇ ਜਿਹਾ ਹੁਣ ਕੱਲ ਲਈ ਕੋਈ ਗੱਲ ਕਰ ਰਿਹਾ ਸੀ ਵੀ 31 ਜਿਹੜੇ ਬਜਰੰਗ ਦਲ ਦੇ ਕਾਰਕੁਨ ਆ ਉਹਨਾਂ ਨੇ ਰਾਸ਼ਟਰਪਤੀ ਮਾਣਯੋਗ ਰਾਸ਼ਟਰਪਤੀ ਨੂੰ ਖਤ ਲਿਖ ਕੇ ਕਿਹਾ ਵੀ ਸਾਨੂੰ ਮਾਨਵ ਬੰਬ ਬਣਨ ਦੀ ਆਗਿਆ ਦਿੱਤੀ ਜਾਵੇ
ਕੀ ਬਾਤ
ਸੋ ਮੇਰਾ ਤਾਂ ਇਰਾਦਾ ਉਹਦੇ ਵਿੱਚ ਉਹ ਇੱਕ ਨੂੰ ਪਹਿਲਾਂ ਟੈਸਟ ਕਰਕੇ ਦੇਖ ਲਓ
ਟੈਸਟ ਕਰਕੇ ਦੇਖ ਲਓ
ਦੇਖੀਏ ਕਿਹੜਾ ਹੱਥ ਚੁੱਕਦਾ
ਜਿੱਦਾਂ ਨਿਊਕਲੀਅਰ ਬੰਬ ਟੈਸਟ ਕਰਦੇ ਨੇ ਪਹਿਲਾਂ ਇਹਨਾਂ ਨੂੰ ਟੈਸਟ ਕਰਕੇ ਦੇਖ ਲਓ
ਇੱਕ ਨੂੰ ਉਹਦੇ ਬੰਬ ਬਣ ਕੇ ਢਿੱਡ ਨਾਲ
ਪਹਿਲਾਂ ਜੀ
ਜੀ ਪਹਿਲਾਂ ਤੇਰਨਾ ਚੈੱਕ
ਇਹਨਾਂ ਦੇ ਨਿਆਣੇ ਆਪ ਤਾਂ ਆਪਣੇ ਸਰਕਾਰੀ ਸਕੂਲਾਂ 'ਚ ਕੀ ਆਪਣੇ ਉੱਥੇ ਤਾਂ ਪੜ੍ਹਦੇ ਨੇ ਬਾਹਰਲੀਆਂ ਕੰਟਰੀਆਂ 'ਚ ਪੜ੍ਹਦੇ ਉੱਥੇ ਕੀ ਜਾਣਾ ਇਹਨਾਂ ਨੇ ਸਰਹੱਦਾਂ ਦੇ ਕੀ ਲੜਨਾ ਇਹਨਾਂ ਨੇ ਸੋ ਇਹ ਬੱਲਾਂ ਜ
ਭੂਮਿਕਾ ਬਖੂਬੀ ਨਿਭਾਈ ਸੀ ਉਹਨਾਂ ਦਾ ਅੱਗੋਂ ਪੋਤਾ ਸੀ ਜੀ
ਜੀ
ਬੇਟਾ ਉਹਨਾਂ ਦਾ ਮਾਰਿਆ ਗਿਆ ਸੀ ਜਤਿੰਦਰ ਸਿੰਘ ਤੇ ਉਹਦੀ ਥਾਂ ਫਿਰ ਜੋਬ ਮਿਲੀ ਸੀ ਇਹਨੂੰ ਪਰਮਰਾਜ ਉਮਰਾਨੰਗਲ ਨੂੰ ਉਹ ਆਈ ਜੀ ਪਰਮਰਾਜ ਉਮਰਾਨੰਗਲ ਦੇ ਤੌਰ ਤੇ ਮਸ਼ਹੂਰ ਨੇ ਜੀ
ਜੀ
ਸੋ ਉਹਨਾਂ ਨੂੰ ਲੈ ਕੇ ਬਲਦੇਜ ਪੰਨੂ ਨੇ ਇੱਕ ਬੜੀ ਟਿੱਪਣੀ ਕੀਤੀ ਹੈ ਉਹ ਕਹਿੰਦੇ ਵੀ ਪੰਜਾਬੀ ਕਹਾਵਤਾਂ ਕਿਹਨੇ ਬਣਾਈਆਂ ਕਦੋਂ ਬਣਾਈਆਂ ਕੋਈ ਪਤਾ ਨਹੀਂ ਪਰ ਇੰਨੇ ਕਮਾਲ ਦੀਆਂ ਨੇ ਵੀ ਪੈਰ ਪੈਰ ਤੇ ਸੱਚ ਹੋ ਨਿਬੜਦੀਆਂ ਜਦੋਂ ਮਰਜ਼ੀ ਅਜਮਾ ਲਈਏ ਸਹੇ ਨੂੰ ਕਿਸੇ ਨੇ ਪੁੱਛਿਆ ਵੀ ਮੀਟ ਖਾਣਾ
ਅੱਛਾ
ਅੱਗੋਂ ਸਹੇ ਨੇ ਜਵਾਬ ਦਿੱਤਾ ਯਾਰ ਆਪਣਾ ਬਚਾ ਲਓ ਇੰਨਾ ਹੀ ਬਹੁਤ ਆ
ਜੀ
ਸੋ ਉਹਨਾਂ ਦਾ ਪੁਆਇੰਟ ਇਹ ਆ ਵੀ ਪੰਜ ਵਾਰੀ ਮੁੱਖ ਮੰਤਰੀ ਰਹੇ ਬਜ਼ੁਰਗ ਆਗੂ ਜਨਾਬ ਪ੍ਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਵੀ ਸਰਕਾਰ ਨਵਜੋਤ ਸਿੰਘ ਸਿੱਧੂ ਤੇ ਦੇਸ਼ ਧਰੋਈ ਦਾ ਪਰਚਾ ਕਰੇ
ਜੀ
ਰਾਹੁਲ ਗਾਂਧੀ ਨੂੰ ਪਾਰਟੀ ਚੋਂ ਬਾਹਰ ਕੱਢੇ ਹੁਣ ਕਮਾਲ ਦੀ ਗੱਲ ਇਹ ਵੀ ਉਧਰੋਂ ਐਸ ਆਈ ਟੀ ਚੜੀ ਆਉਂਦੀ ਆ ਬਾਬੇ ਉਹ ਕਹਿੰਦਾ ਕੁਝ ਉਧਰ ਬਾਰੇ ਸੋਚੋ
ਜੀ
ਸੋ ਇਸ ਕਰਕੇ ਬਾਬਾ ਜੀ ਦਾ ਜਾਂ ਸਾਬਕਾ ਜਿਹੜੇ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ ਇਹਨਾਂ ਦਾ ਪਤਾ ਕੋਈ ਨੀ ਕਦੋਂ ਉਧਰੋਂ ਸੱਦਾ ਆ ਜਾਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਮਿਹਨਤ ਨਾਲ ਕੰਮ ਕਰ ਰਿਹਾ ਜੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਫੋਰਸ ਹੈ ਜਿਹਦੇ ਵਿੱਚ ਪਰਮਰਾਜ ਉਮਰਾਨੰਗਲ ਉਹਨਾਂ ਨੇ ਬੁਲਾਇਆ ਤਾਂ ਪਿਆਰ ਨਾਲ ਹੀ ਸੀ
ਜੀ
ਪਿਆਰ ਨਾਲ ਬੁਲਾ ਕੇ ਤਾਂ ਕੁਰਸੀ ਮੇਜ਼ ਤੇ ਬਿਠਾ ਕੇ ਚਾਹ ਬਿਸਕੁਟ ਖਿਲਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਅੰਡਰ ਅਰੈਸਟ ਆ
ਜੀ
ਤੇ ਅੱਜ ਉਹਨਾਂ ਨੂੰ ਜਦੋਂ ਆਪਾਂ ਗੱਲਾਂ ਬਾਤਾਂ ਕਰਨੇ ਤਾਂ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਜਿਹੜੀ ਹੈ ਉਹ ਤੈਅ ਹੋਈ ਆ ਰਿਮਾਂਡ ਲੈਣਗੇ ਜੀ ਪੁੱਛਾਂ ਗਿੱਛਾਂ ਹੋਣਗੀਆਂ ਕਿਉਂਕਿ ਜਿੰਨੇ ਐਵੀਡੈਂਸ ਮਿਲਦੇ ਜਾ ਰਹੇ ਆ ਇਹ ਚਾਰ ਕੁ ਦਿਨ ਪਹਿਲਾਂ ਚੰਡੀਗੜ੍ਹ ਵਾਲੇ ਪੱਤਰਕਾਰਾਂ ਦੇ ਇੱਕ ਧੜੇ ਨੇ ਇਹ ਗੱਲ ਜਿਹੜੀ ਆ ਉਹ ਲੀਕ ਕਰਤੀ ਸੀ ਵੀ ਇੱਕ ਵੱਡੀ ਜਿਹੜੀ ਸ਼ਖਸੀਅਤ ਆ ਵੱਡੀ ਪਰਸਨੈਲਿਟੀ ਪੰਜਾਬ ਦੀ ਉਹਨੂੰ ਅਰੈਸਟ ਕੀਤਾ ਜਾ ਰਿਹਾ ਔਰ ਉਹੀ ਗੱਲ ਹੋਈ ਕੱਲ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਆਈ ਜੀ ਉਮਰਾਨੰਗਲ ਨੂੰ ਅਰੈਸਟ ਕੀਤਾ ਗਿਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਨਿਊਜ਼ ਆ ਔਰ ਉਮਰਾਨੰਗਲ ਆਪਣੇ ਸਮਿਆਂ ਦੇ ਵਿੱਚ ਅਕਾਲੀ ਦਲ ਭਾਜਪਾ ਸਰਕਾਰ ਦੇ ਗੱਠਜੋੜ ਦੇ ਬਹੁਤ ਲਾਗੇ ਰਹੇ ਨੇ ਔਰ ਕਹਿਣੇ ਵਾਲਿਆਂ ਨੇ ਦੱਬੀ ਜ਼ਬਾਨ ਚ ਕਹਿਣਾ ਸ਼ੁਰੂ ਕਰਤਾ ਵੀ ਚਰਨਜੀਤ ਸ਼ਰਮੇ ਨੇ ਇਹ ਗੱਲ ਮੰਨ ਲਈ ਆ ਵੀ ਅਸਲ ਦੇ ਵਿੱਚ ਇਹ ਜਿਹੜੇ ਸਾਰੇ ਹੁਕਮ ਚਾੜੇ ਸੀ ਉਹ ਪਰਮਰਾਜ ਉਮਰਾਨੰਗਲ ਦੀ ਸ਼ਰਾਰਤ ਦੇ ਨਾਲ ਸਾਰਾ ਕੁਝ ਹੋਇਆ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਆ ਉਹਦੀ ਗਾਜ ਜਿਹੜੀ ਆ ਉਹ ਡਿੱਗ ਸਕਦੀ ਆ ਪਰਮਰਾਜ ਉਮਰਾਨੰਗਲ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ ਮੈਂ ਫਿਰ ਚੇਤਾ ਕਰਾ ਦਿਆਂ ਕਿ ਉਸ ਵੇਲੇ ਦੀ ਸਭ ਤੋਂ ਤਗੜੀ ਪੁਲਿਸ ਦੀ ਪੋਸਟ ਦੇ ਜਿਹੜੇ ਬੈਠੇ ਸਨ ਸੁਮੇਧ ਸੈਣੀ ਉਹਨਾਂ ਨੇ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਐਫੀਡੈਵਿਟ ਦੇ ਕੇ ਲੇਕਿਨ ਪਿੱਛਾ ਮੈਨੂੰ ਲੱਗਦਾ ਉਹਨਾਂ ਦਾ ਵੀ ਨਹੀਂ
ਛੁੱਟਣਾ
ਉਹੀ ਘੇਰੇ ਚ ਆਉਣਗੇ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਹ ਕਾਫੀ ਆਉਣ ਵੇਲੇ ਸਮਿਆਂ ਦੇ ਵਿੱਚ ਇਹਨਾਂ ਨੇ ਨਵੇਂ ਕਰਵਟ ਲੈਣੇ ਆ ਸੋ ਜ਼ਰੂਰ ਆਪਣਾ ਰਾਬਤਾ ਬਣਾਈ ਰੱਖਣਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜਾਣਕਾਰੀ ਸਾਡੇ ਕੋਲ ਹੈ ਜ਼ਰੂਰ ਤੁਹਾਡੇ ਤੱਕ ਅਸੀਂ ਪਾਰਦਰਸ਼ੀ ਤਰੀਕੇ ਦੇ ਨਾਲ ਪਹੁੰਚਾਉਂਦੇ ਚੱਲੀਏ
ਜੀ ਬਿਲਕੁਲ ਸੋ 4:22 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਮੌਸਮ ਬੜਾ ਸਾਥ ਦੇ ਰਿਹਾ ਇੱਕ ਦੋ ਦਿਨ ਦੇ ਲਈ ਲੇਕਿਨ ਫਰਾਈਡੇ ਨੂੰ ਜਾਣੀ ਕਿ ਸ਼ੁੱਕਰਵਾਰ ਨੂੰ ਥੋੜੀ ਬਹੁਤੀ ਬਾਰਿਸ਼ ਹੋਣ ਦੀ ਸੰਭਾਵਨਾ ਲੇਕਿਨ ਵੀਕਐਂਡ ਤੁਹਾਡਾ ਦੋਸਤੋ ਗਿੱਲਾ ਰਹੇਗਾ ਸ਼ਨੀਵਾਰ ਤੇ ਐਤਵਾਰ ਨੂੰ ਕਾਫੀ ਬਾਰਿਸ਼ ਹੋਣ ਦੀਆਂ ਸੰਭਾਵਨਾ ਜਿਹੜੀਆਂ ਨੇ ਆਕਲੈਂਡ ਦੇ ਉੱਤੇ ਬਣੀਆਂ ਹੋਈਆਂ ਨੇ ਸੋ ਤੁਸੀਂ ਜ਼ਰੂਰ ਆਪਣੀ ਪਲੈਨਿੰਗ ਕਰ ਸਕਦੇ ਹੋ ਸੋ ਖੈਰ ਮਾਹੌਲ ਵੀ ਥੋੜਾ ਚੇਂਜ ਕਰਦੇ ਹਾਂ ਕੁਝ ਗੀਤ ਸੰਗੀਤ ਤੁਹਾਡੀ ਸੇਵਾ ਚ ਪੇਸ਼ ਕਰੀਏ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਇੱਥੇ ਇੱਕ ਸ਼ੋਅ ਜਿਹੜਾ ਹੋਣ ਵਾਲਾ ਹੈ ਉਸ ਦੀ ਤੇ ਨਾਲ ਨਾਲ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਖੇਡ ਮੇਲਾ ਜਿਹੜਾ ਪਾਪਾ ਟੋਏ ਦੇ ਵਿੱਚ ਕਰਾਇਆ ਜਾ ਰਿਹਾ ਹੈ ਉਸ ਦੀ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ 815-8100 ਸਟੂਡੀਓ ਦਾ ਫੋਨ ਨੰਬਰ ਹੈ ਜੀ
ਸਜਾ ਦਾਂਗੇ ਤੇਰੇ ਸੁੱਤਾਂ ਦੇ ਲੀਲੇ ਮੱਟਾਂ ਬਣਾ ਦਾਂਗੇ ਉਹ ਤੈਨੂੰ ਗਹਿਣਿਆਂ ਦੇ ਨਾਲ ਨੀ ਸਜਾ ਦਾਂਗੇ ਤੇਰੇ ਸੁੱਤਾਂ ਦੇ ਲੀਲੇ ਮੱਟਾਂ ਬਣਾ ਦਾਂਗੇ ਹੁਸਨ ਤੇਰੇ ਤੇ ਜੀਣ ਜੋਗੀਏ ਚਾਰ ਛੱਤ ਪੰਜ ਸੱਤ ਚੰਨ ਲਾ ਦਾਂਗੇ ਉਹ ਜਿਹੜੀ ਅੱਖ ਛੱਡਦਾ ਪੁਗਾ ਦੇ ਹੋਰਾਂ ਨੀ ਤੇਰਾ ਯਾਰ ਹੱਲਦਾ ਕਹਿੰਦਾ ਤਾਂ ਚੱਲਦਾ ਹੋ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ ਕਹਿੰਦਾ ਤਾਂ ਚੱਲਦਾ ਹੋ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ
ਫਿਰ ਆਉਣਾ ਨਾ ਭੁੱਲਣਾ ਬੱਬੂ ਮਾਨ ਲਾਈਵ ਇਨ ਆਕਲੈਂਡ ਐਂਟਰਟੇਨਮੈਂਟ ਗੁਰੂ ਪ੍ਰੈਜ਼ੈਂਟਸ ਲਾਈਵ ਇਨ ਆਕਲੈਂਡ ਸਾਡੇ ਦਿਲਾਂ ਦੀ ਜਾਨ ਬੱਬੂ ਮਾਨ
ਜ਼ਮੀਨ ਪਿੱਛੇ ਸੀ ਸੁਖਾਲਾ
ਸੈਟਰਡੇ 9th March 2019 ਵੋਡਾਫੋਨ ਈਵੈਂਟ ਸੈਂਟਰ ਟਿਕਟਸ ਅਵੇਲੇਬਲ ਐਟ ਜਸਟ ਫ੍ਰੈਸ਼ ਪਾਪਾ ਟੋਇਟੋਏ ਐਂਡ ਇੰਡੋ ਸਪਾਈਸ ਵਰਲਡ ਪਾਪਾ ਟੋਇਟੋਏ ਮਨਰੇਵਾ ਵੀ ਸੰਧੂ 021-533-510 ਤੇ
ਤੇਰਾ ਦੀ ਛਤਰੀ ਤੋਂ ਉੱਡ ਗਈ
ਤਾਂ ਫਿਰ ਆਉਣਾ ਨਾ ਭੁੱਲਣਾ ਬੱਬੂ ਮਾਨ ਲਾਈਵ ਇਨ ਆਕਲੈਂਡ
ਕਮਿਊਨਿਟੀ ਨੋਟਿਸਿਸ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਲੜੀਵਾਰ ਅਖੰਡ ਪਾਠਾਂ ਦੀ ਸੇਵਾ ਬੰਬੇ ਹਿੱਲ ਗੁਰੂ ਘਰ ਵਿਖੇ ਚੱਲ ਰਹੀ ਹੈ, ਜਿਨ੍ਹਾਂ ਦੇ ਵੇਰਵੇ ਕੁਝ ਇਸ ਤਰ੍ਹਾਂ ਨੇ। ਚੌਥਾ ਵਿਸ਼ੇਸ਼ ਪ੍ਰੋਗਰਾਮ 19 ਫਰਵਰੀ ਦੀ ਸ਼ਾਮ ਦੇ ਦੀਵਾਨ ਸਮੂਹ ਸੇਵਾਦਾਰ ਬੀਬੀਆਂ ਵੱਲੋਂ, ਪੰਜਵਾਂ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੇ ਰੂਪ ਵਿਚ 24 ਫਰਵਰੀ ਗੁਰੂ ਪਿਆਰੀ ਸਮੂਹ ਸੰਗਤ ਵੱਲੋਂ, ਜਦੋਂ ਕਿ ਨਿਸ਼ਾਨ ਸਾਹਿਬ ਦੀ ਸੇਵਾ ਸ੍ਰੀ ਰਜਿੰਦਰ ਸਿੰਘ ਚੁੰਬਰ ਦੇ ਪਰਿਵਾਰ ਵੱਲੋਂ ਹੋਵੇਗੀ। 19 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਣਗੇ, ਜਦੋਂ ਕਿ ਸ਼ਾਮ ਦੇ ਦੀਵਾਨ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੋਣਗੇ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਨ੍ਹਾਂ ਸਮਾਗਮਾਂ ਦੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਵੀਰ ਪਰਮਜੀਤ ਮਹਿਮੀ ਹੋਣਾ ਨੂੰ 02744456 ਜਾਂ ਫਿਰ ਮਲਕੀਤ ਸਿੰਘ ਸਹੋਤਾ ਹੋਣਾ ਨੂੰ 02742939935 ਦੇ ਉੱਤੇ ਸੰਪਰਕ ਕਰ ਸਕਦੇ ਹੋ।
9 ਮਾਰਚ ਨੂੰ ਨਾਰਥ ਸ਼ੋਰ ਵਿਖੇ ਪਹਿਲਾ ਗੁਰਦੁਆਰਾ ਸਾਹਿਬ ਓਪਨ ਹੋਣ ਜਾ ਰਿਹਾ। ਅਡਰੈਸ 128 ਸਨੀ ਬਰੇ ਰੋਡ, ਹਿਲਕ੍ਰਿਸਟ, ਆਕਲੈਂਡ। ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਦੀਵਾਨ ਛੱਡਣਗੇ। ਪਹਿਲਾ ਕੀਰਤਨ ਦਰਬਾਰ ਜਿਹੜਾ ਉਸ ਦੇ ਵਿਚ ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਸਤਿੰਦਰ ਵੀਰ ਸਿੰਘ ਵੀ ਪਹੁੰਚ ਰਹੇ ਨੇ। ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਕਰਮਜੀਤ ਸਿੰਘ ਹੋਣਾ ਨੂੰ
02171414 ਦੇ ਨਾਲ ਜੋੜਨ ਦੇ ਲਈ ਹਰੇਕ ਬੁੱਧਵਾਰ ਦੀ ਸ਼ਾਮ 6 ਵਜੇ ਤੋਂ ਲੈ ਕੇ 8 ਵਜੇ ਤੱਕ ਫੀਨਿਕਸ ਹਾਲ ਦੇ ਵਿਚ ਉਪਰਾਲੇ ਕੀਤੇ ਜਾਂਦੇ ਹਨ, ਜਿਹੜਾ ਕਿ ਨੰਬਰ 22 ਰਿਚਮੰਡ ਸਟਰੀਟ ਹੈਮਿਲਟਨ ਦੇ ਵਿਚ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸੁਖਜੀਤ ਸਿੰਘ ਰੱਤੂ ਹੋਣਾ ਨੂੰ 02-529-7950 ਦੇ ਉੱਤੇ ਸੰਪਰਕ ਕਰ ਸਕਦੇ ਹੋ। 3 ਮਾਰਚ ਨੂੰ ਪਹਿਲੇ ਕਬੱਡੀ ਮੈਚ ਦੇ ਨਾਲ ਇਸ ਵਾਰ ਦੇ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੇ ਦੌਰਾਨ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਪਾਪਾ ਟੋਇਟੋ ਰੀਕ੍ਰੀਏਸ਼ਨ ਸੈਂਟਰ ਵਿਖੇ ਖੇਡ ਮੇਲਾ ਕਰਾਉਣ ਜਾ ਰਹੀ ਹੈ। ਇਸ ਦੇ ਵਿਚ ਪੰਜਾਬ ਦੀਆਂ ਰਵਾਇਤੀ ਖੇਡਾਂ ਤੇ ਨਾਲ ਨਾਲ ਇੱਥੇ ਦੀਆਂ ਪ੍ਰਚਲਿਤ ਖੇਡਾਂ ਦੇਖਣ ਨੂੰ ਮਿਲਣਗੀਆਂ। ਸਾਰਿਆਂ ਨੂੰ ਬੇਨਤੀ ਹੈ ਕਿ ਇਸ ਦੇ ਸਬੰਧੀ ਖਾਣ ਪੀਣ ਅਤੇ ਚਾਹ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਵੀਰ ਕਮਲਜੀਤ ਰਾਣੇਵਾਲ ਹੋਣਾ ਨੂੰ 02139-202-02139-202 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਾਹਿਗੁਰੂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ 6, 7 ਅਤੇ 8 ਮਾਰਚ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, 23 ਮਾਰਚ ਨੂੰ ਸ਼ਰਧਾਂਜਲੀ ਸਮਾਰੋਹ ਵੀ ਹੋਣਗੇ। ਬਹਿਰਾਲ 6, 7 ਅਤੇ 8 ਮਾਰਚ ਨੂੰ ਨਿਊਜ਼ੀਲੈਂਡ ਬਲੱਡ ਸਰਵਿਸ ਨੰਬਰ 21 ਓਹਾਪੂ ਰੋਡ, ਮੈਲਵਿਲ, ਹੈਮਿਲਟਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਇਹ ਖੂਨਦਾਨ ਕੈਂਪ ਸ਼ੁਰੂ ਹੋ ਜਾਣਗੇ, ਜਦੋਂ ਕਿ 23 ਮਾਰਚ ਵਾਲੇ ਦਿਹਾੜੇ ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਫੋਨਿਕਸ ਕਮਿਊਨਿਟੀ ਹਾਲ ਨੰਬਰ 22 ਰਿਚਮੰਡ ਸਟਰੀਟ ਹੈਮਿਲਟਨ ਵਿਖੇ ਸਮਾਗਮ ਰਚਾਏ ਜਾਣਗੇ, ਜਿਸ ਦੇ ਵਿਚ ਕੋਰੀਓਗ੍ਰਾਫੀ, ਬੱਚਿਆਂ ਦਾ ਭੰਗੜਾ ਅਤੇ ਵੱਡਿਆਂ ਦੇ ਵਿਚਾਰ ਹਾਸਲ ਕਰ ਸਕਦੇ ਹੋ।
ਰੇਡੀਓ ਸਪਾਈਸ ਤੇ ਤੁਸੀਂ ਸੁਣ ਰਹੇ ਸੀ ਕਮਿਊਨਿਟੀ ਜਾਣਕਾਰੀਆਂ।
ਦੋਸਤੋ ਜਿਹੜੀਆਂ ਹੁਣੇ ਹੁਣੇ ਕਮਿਊਨਿਟੀ ਨੋਟਿਸ ਦੇ ਸੁਣੇ ਉਹਦੇ ਵਿੱਚ ਇੱਕ ਜਾਣਕਾਰੀ ਜਿਹੜੀ ਹੈ ਉਹ ਸਾਡੇ ਕੋਲ ਸ਼ਾਮਲ ਕਰਨ ਨੂੰ ਰਹਿ ਗਈ, ਕਿਉਂਕਿ ਅੱਜ ਹੀ ਸਾਨੂੰ ਵੀਰ ਰਾਮ ਲਾਲ ਹੋਣਾ ਨੇ ਇਸ ਦਾ ਨੋਟਿਸ ਭੇਜਿਆ। 642ਵੇਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਜੀ ਦੇ ਜਿਹੜੇ ਮਨਾਏ ਜਾ ਰਹੇ ਨੇ, ਉਸ ਸੰਬੰਧੀ ਬੇਗਮਪੁਰਾ ਗੁਰੂ ਘਰ ਤੋਂ ਜਿਹੜੀ ਇਨਵੀਟੇਸ਼ਨ ਆਈ ਹੈ ਉਹ ਸਾਰੀ ਸੰਗਤ ਦੇ ਨਾਲ ਸਾਂਝੀ ਕਰਨੀ ਚਾਹਾਂਗੇ। 1 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਰੱਖੇ ਜਾਣਗੇ। ਉਪਰੰਤ ਸ਼ਨੀਵਾਰ 2 ਮਾਰਚ, 2 ਮਾਰਚ ਨੂੰ ਦੁਪਹਿਰੇ 12:30 ਤੋਂ ਲੈ ਕੇ 2 ਵਜੇ ਤੱਕ ਨਗਰ ਕੀਰਤਨ ਹੋਣਗੇ, ਜਿਸ ਦੇ ਵਿੱਚ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟਸ ਅਕੈਡਮੀ ਦੇ ਜਿਹੜੇ ਨੌਜਵਾਨ ਨੇ ਇਹ ਮਾਰਸ਼ਲ ਆਰਟ ਦਿਖਾਉਣਗੇ ਗੱਤਕਾ। 2 ਵਜੇ ਕੀਰਤਨ ਦਰਬਾਰ ਜਿਹੜਾ ਅਤੇ ਫਿਰ ਗੁਰੂ ਕਾ ਲੰਗਰ ਵਰਤਣਗੇ, ਜਿਸ ਦੇ ਵਿੱਚ ਦੂਸਰੇ ਦਿਨ ਐਤਵਾਰ ਨੂੰ 3 ਮਾਰਚ ਨੂੰ ਸੈਲੀਬ੍ਰੇਸ਼ਨ ਰਹਿਣਗੀਆਂ। 3:30 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ, 11 ਵਜੇ ਭੋਗ ਉਪਰੰਤ ਜਿਹੜੇ ਕੀਰਤਨ ਅਤੇ ਨਾਲ ਨਾਲ ਗੁਰੂ ਕਾ ਲੰਗਰ ਅਤੁੱਟ ਵਰਤਣਗੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਨੰਬਰ 1-9 ਵਰਨੋਨ ਸਟਰੀਟ ਪਾਪਾਗੁਰਾ ਵਿਖੇ ਪਰਸਨਲੀ ਜਾ ਸਕਦੇ ਹੋ, ਜਾਂ ਫਿਰ ਫੋਨ ਨੰਬਰ ਹੈ ਜੀ ਉਹਨਾਂ ਦਾ 2982811-298-2811-1811। ਬੇਗਮਪੁਰਾ ਗੁਰੂ ਘਰ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚੀ ਸੀ, ਜਿਹੜੀ ਕਿ ਅਸੀਂ ਕਮਿਊਨਿਟੀ ਨੋਟਿਸ ਦੇ ਵਿੱਚ ਸ਼ਾਮਲ ਨਹੀਂ ਸਾਂ ਕਰ ਸਕੇ। ਆਉਂਦੇ ਦਿਨਾਂ 'ਚ ਜ਼ਰੂਰ ਇਸ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਚੱਲਾਂਗੇ। ਟਾਕਰਾਣੀ ਗੁਰੂ ਘਰ ਦੀ ਵਰ੍ਹੇਗੰਢ ਦੇ ਸਮਾਗਮਾਂ ਸੰਬੰਧੀ ਵੀ ਸਾਨੂੰ ਉਡੀਕ ਹੈ ਕਿ ਬਹੁਤ ਜਲਦ ਪ੍ਰੋਗਰਾਮ ਜਿਵੇਂ ਫਾਈਨਲਾਈਜ਼ ਹੋਣਗੇ ਉਸੀ ਜਾਣਕਾਰੀ ਨੂੰ ਵੀ ਕਮਿਊਨਿਟੀ ਨੋਟਿਸ 'ਚ ਸ਼ਾਮਲ ਕਰਦੇ ਚੱਲਾਂਗੇ। ਬਹਿਰਹਾਲ ਨੌਰਥ ਸ਼ੋਰ ਸਿੱਖ ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਲਈ ਜਿਹੜਾ ਪਹਿਲਾ ਗੁਰੂ ਘਰ ਉਹਦੀ ਸਥਾਪਨਾ ਹੋਣ ਜਾ ਰਹੀ ਹੈ 9 ਮਾਰਚ ਨੂੰ, ਉਹਦੇ ਲਈ ਵੀ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਰਹੇਗੀ।
ਜੀ ਬਿਲਕੁਲ, ਤੇ ਨਾਲ ਨਾਲ 9 ਤਰੀਕ ਦੀ ਗੱਲ ਬਾਅਦ ਚ ਕਰਾਂਗੇ ਜਿੱਥੇ ਕਿ ਬੱਬੂ ਮਾਨ ਇੱਥੇ ਪਹੁੰਚ ਰਹੇ ਨੇ। ਉਸ ਤੋਂ ਪਹਿਲਾਂ 3 ਮਾਰਚ ਨੂੰ ਦੋਸਤੋ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਇੱਥੇ ਖੇਡ ਮੇਲਾ ਜਿਹੜਾ ਹੈ ਤੁਹਾਡੇ ਆਪਣੇ ਸ਼ਹਿਰ ਪਾਪਾ ਟੋਇਟੋ ਦੇ ਵਿੱਚ ਰੀਕ੍ਰੀਏਸ਼ਨ ਸੈਂਟਰ ਜਿਹੜਾ ਹੈ ਉੱਥੇ ਕਰਾਇਆ ਜਾ ਰਿਹਾ, ਜਿੱਥੇ ਕਿ ਕਬੱਡੀ ਦੇ ਮੈਚ ਰਹਿਣਗੇ, ਫੁੱਟਬਾਲ ਦੇ ਮੈਚ ਰਹਿਣਗੇ, ਤੇ ਨਾਲ ਨਾਲ ਜਿਹੜੀਆਂ ਬੱਚਿਆਂ ਦੀਆਂ ਗੇਮਸ ਹੈ ਉਹ ਵੀ ਰਹਿਣਗੀਆਂ, ਵਾਲੀਬਾਲ ਦੇ ਜਿਹੜੇ ਮੁਕਾਬਲੇ ਆ ਉਹ ਵੀ ਉੱਥੇ ਰਹਿਣਗੇ ਤੇ ਨਾਲ ਨਾਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ, ਬੀਬੀਆਂ ਭੈਣਾਂ ਦੇ ਲਈ ਵੀ ਉੱਥੇ ਪ੍ਰੋਗਰਾਮ ਜਿਹੜੇ ਨੇ ਉਹ ਰਹਿਣਗੇ ਤੇ ਬੈਠਣ ਦਾ ਤੁਹਾਡਾ ਖਾਸ ਮੇਲਾ ਹੋਏਗਾ ਜੀ ਇਹ ਜੀ।
ਮੈਂ ਵੈਸੇ ਨਾ ਸੋਚਦਾ ਸੀ ਕੁੜਤਾ ਪਜਾਮਾ ਪਾ ਕੇ ਆ ਜਾਵੇ,
ਮੈਂ ਕਹਿੰਦਾ ਵੀ ਏਦਾਂ ਕਰ ਲੈਂਦੇ ਹਾਂ ਕਿਸੇ ਨੂੰ ਅਸੀਂ ਸਪੋਂਸਰ ਅਸੀਂ ਜ਼ਰੂਰ ਲੱਭ ਲਾਂਗੇ ਜਿਹੜਾ ਕਿ ਪੰਜਾਬੀ ਪਹਿਰਾਵੇ ਦੇ ਵਿੱਚ ਪੂਰਾ ਆਏਗਾ ਬੀਬੀ ਜਾਂ ਭਾਈ ਆਪਣਾ, ਤਾਂ ਉਹਨਾਂ ਨੂੰ ਸਾਰੇ ਸਾਰੇ ਆਉਣ ਤੇ ਇੱਕ ਇੱਕ ਇਨਾਮ ਜਿਹੜਾ ਹੈ ਸ਼ਾਇਦ ਉੱਥੇ ਉਹ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਸਪੋਂਸਰ ਨੂੰ ਅਸੀਂ ਜ਼ਰੂਰ।
ਤਾਂ ਮਿਲਣਾ ਜੇ ਉੱਥੋਂ ਦੀ ਕੈਂਠਾ ਪਾ ਕੇ ਆਊਂਗਾ,
ਉਹ ਤਾਂ ਫਿਰ ਹਾਂਜੀ ਉੱਥੇ ਜੱਜ ਜਿਹੜਾ ਉਹ ਜੱਜ ਕਰੇਗਾ ਜੀ ਫਿਰ ਪੂਰੇ ਪ੍ਰੋਪਰ ਪਹਿਰਾਵੇ ਦੇ ਵਿੱਚ।
ਮੈਂ ਮਜ਼ਾਕ ਕਰ ਰਿਹਾ, ਵੈਸੇ ਬੇਨਤੀ ਇਹੀ ਹੈ
ਕਿ ਤੁਸੀਂ ਆਪਣੇ ਪੰਜਾਬੀ ਪਹਿਰਾਵੇ ਚ ਹਾਂਜੀ ਪਹੁੰਚੋ
ਔਰ ਇਹਨੂੰ ਇੱਕ ਪਰਿਵਾਰਕ ਖੇਡ ਮੇਲੇ ਦੇ ਤੌਰ ਦੇ ਉੱਤੇ ਹੀ ਦੇਖਣਾ
ਜੀ ਬਿਲਕੁਲ।
ਇਹਦੇ ਵਿੱਚ ਖਾਸ ਤੌਰ ਤੇ ਜਿਹੜੀ ਪ੍ਰਬੰਧਕ ਨੇ ਪੂਰੀ ਤਿਆਰੀ ਕਰ ਰਿਹਾ ਜੀ, ਪੰਜਾਬ ਵਾਲੇ ਮਿੱਤਰ ਦੇ ਨਾਲ
ਖਾਣਾ ਪਾਣੀ ਵੀ ਤੁਹਾਨੂੰ ਮਿਲਣਾ ਜੀ ਉੱਥੇ ਤੇ ਨਾਲ ਆਪਣੇ ਜਿਹੜੇ ਜਸ ਫਰੈਸ਼ ਵਾਲੇ ਨਵਤੇਜ ਰੰਧਾਵਾ ਜੀ ਉਹਨਾਂ ਨੇ ਫਰੂਟ ਦੀ ਜ਼ਿੰਮੇਵਾਰੀ ਲਈ ਹੈ ਜੀ, ਤੁਹਾਨੂੰ ਖਾਣ ਪੀਣ ਨੂੰ ਖੁੱਲਾ ਫਰੂਟ ਜਿਹੜਾ ਹੈ ਉਹ ਉੱਥੇ ਮਿਲੇਗਾ ਤੇ ਨਾਲ ਨਾਲ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਉੱਥੇ ਰਹੇਗਾ ਔਰ ਉਸ ਤੋਂ ਇਲਾਵਾ ਤੁਹਾਡੇ ਬੈਠਣ ਦੇ ਲਈ ਕੁਰਸੀਆਂ ਦਾ ਵੀ ਪੂਰਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ। ਉਸ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਜ਼ਰੂਰ ਲੈ ਕੇ ਆਉਣਾ ਕਿਉਂਕਿ ਬੱਚਿਆਂ ਦੇ ਲਈ ਵੀ ਖਾਸ ਉਤਸ਼ਾਹਿਤ ਰਹੇਗਾ ਇਹ ਮੇਲਾ, ਉਹਨਾਂ ਦੇ ਲਈ ਵੀ ਖੇਡਣ ਦਾ ਪ੍ਰਬੰਧ ਜਿਹੜਾ ਉਹ ਪੂਰਾ ਕੀਤਾ ਜਾਏਗਾ।
ਬਿਲਕੁਲ ਜੀ, ਪਾਪਾ ਟੋਏ ਤੋਂ ਬੜੇ ਵਧੀਆ ਯਤਨ ਕਰ ਰਹੇ ਆਪਣੇ ਅਵੀਰ ਅਸ਼ੋਕ ਖੇੜਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕੱਲ ਪਰਸੋਂ ਹੀ। ਬੜੀ ਖੁਸ਼ੀ ਹੋਈ ਜੀ ਪਾਪਾ ਟੋਏ ਰੀਕ੍ਰੀਏਸ਼ਨ ਗਰਾਊਂਡ ਦੇ ਵਿੱਚ ਜਿਹੜੇ ਛੋਟੇ ਬੱਚੇ ਭਾਜੀ ਆਪਣੇ ਪੰਜਾਬੀ ਮੂਲ ਦੇ
ਜੀ
ਪੂਰੇ ਉਤਸ਼ਾਹ ਨਾਲ ਖੇਡਦੇ ਸ਼ਾਮ ਨੂੰ ਆ ਕੇ, ਔਰ ਅੰਡਰ 15 ਜਿਹਦੀ ਅਸੀਂ ਵਾਰ ਵਾਰ ਜ਼ਿਕਰ ਕਰਦੇ ਹਾਂ ਵੀ ਜੇ ਇੱਕ ਸ਼ੋਅ ਮੈਚ ਹੋ ਜਾਵੇ
ਜੀ ਜੀ
ਉਸ ਦਿਨ ਘੱਟੋ ਘੱਟ ਵੀ 15 ਬੱਚੇ ਸੀਗੇ ਉੱਥੇ
ਜੀ।
ਸੋ ਇਸੇ ਕਰਕੇ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਜਿੰਨੇ ਵੱਧ ਬੱਚੇ ਉੱਥੇ ਪਰਿਵਾਰਾਂ ਸਮੇਤ ਫਰਜ਼ ਕਰ ਲਓ ਤੁਸੀਂ ਆਉਣੇ ਹੋ
ਜੀ
ਤਾਂ ਇਹਨਾਂ ਬੱਚਿਆਂ ਨੂੰ ਇੱਕ
ਖੇਡਣ ਦਾ ਮੌਕਾ ਵੀ ਮਿਲੇਗਾ ਜੀ ਜੀ।
ਜੇ ਅੰਡਰ 12 ਦਾ ਇੱਕ ਸ਼ੋਅ ਮੈਚ ਹੁੰਦਾ ਹੈ ਤਾਂ ਉਹਦੇ ਵਿੱਚ ਬੱਚਿਆਂ ਦੀ ਸ਼ਮੂਲੀਅਤ ਹੋ ਸਕਦੀ ਹੈ,
ਉਹਨਾਂ ਦਾ ਸ਼ਾਹ ਵੱਧ ਜਾ ਜੀ
ਸ਼ੌਕਰ ਦਾ ਖੈਰ ਬਲੱਡ ਚ ਹੀ ਹੈ ਪੰਜਾਬੀਆਂ
ਦੇ ਜੀ ਜੀ ਬਿਲਕੁਲ।
ਇਸ ਕਰਕੇ ਕੋਸ਼ਿਸ਼ ਜ਼ਰੂਰ ਕਰੀਏ ਤੇ ਆਉਂਦੇ ਸਮੇਂ 'ਚ ਪਰਮਾਤਮਾ ਸੁੱਖ ਰੱਖੇ ਜਿਹੜੇ ਵੱਡੇ ਖੇਡ ਮੇਲੇ ਨੇ ਜਿਵੇਂ ਆਸਟ੍ਰੇਲੀਅਨ ਸਿੱਖ ਖੇਡਾਂ ਹੁੰਦੀਆਂ
ਜੀ
ਉਸੇ ਰੂਪ ਦੇ ਵਿੱਚ ਇੱਥੇ ਵੀ ਜਿੱਦਾਂ ਬਾਕੀ ਦੇ ਜਿਹੜੇ ਇਵੈਂਟ ਨੇ ਜਿਵੇਂ ਸਾਡੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਨੈੱਟਬਾਲ ਨੂੰ ਲੈ ਕੇ ਜਾਂ ਮੁੰਡਿਆਂ ਦੀ ਜਿਹੜੀ ਹਾਕੀ ਦੀ ਖਾਸ ਤੌਰ ਤੇ ਗੇਮ ਆ ਉਹਨੂੰ ਲੈ ਕੇ ਵੀ ਮੈਨੂੰ ਲੱਗਦਾ ਵੀ ਜਿਹੜੀ ਮੌਕੇ ਨੇ ਉਹ ਨਵੇਂ ਲੱਭੇ ਜਾ ਸਕਦੇ ਆ।
ਬਿਲਕੁਲ,
ਸੋ ਜ਼ਰੂਰ ਕੋਸ਼ਿਸ਼ ਜਾਰੀ ਹੈ ਜੀ, ਹੌਲੀ ਹੌਲੀ ਬਿਹਤਰੀ ਆ ਰਹੀ ਹੈ, ਹੌਲੀ ਹੌਲੀ ਇਹ ਜਿਹੜੇ ਈਵੈਂਟਸ ਨੇ ਵੱਡੇ ਹੁੰਦੇ ਜਾ ਰਹੇ ਨੇ, ਲੇਕਿਨ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਲਾਜ਼ਮੀ ਆ। ਤੁਹਾਡੇ ਵਿੱਚੋਂ ਕੋਈ ਵੀ ਇਹਦੇ ਵਿੱਚ ਐਜ਼ ਏ ਸਪੌਂਸਰ ਵੀ ਸਹਿਯੋਗ ਕਰਨਾ ਚਾਹੁੰਦਾ
ਬਿਲਕੁਲ ਜੀ,
ਪੰਜਾਬ ਦੀ ਟੀਮ ਜਿਹੜੀ ਹੈ ਉਹ ਖੇੜੇ ਮੱਥੇ ਤੁਹਾਨੂੰ
ਕੋਈ ਐਜ਼ ਏ ਵਲੰਟੀਅਰ ਕੰਮ ਕਰਨਾ ਚਾਹੁੰਦਾ ਹਾਂਜੀ ਜ਼ਰੂਰ ਤੁਹਾਡਾ ਸਵਾਗਤ ਹੈ, ਤੇ ਨਾਲ ਕੋਈ ਐਸਾ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਕਿ ਇਸ ਮੇਲੇ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਤਦ ਵੀ ਤੁਹਾਡਾ ਸਵਾਗਤ ਜ਼ਰੂਰ ਕਰਾਂਗੇ। 815-8100 ਦਾ ਫੋਨ ਨੰਬਰ ਹੈ। ਸੋ 3 ਮਾਰਚ ਦਾ ਇਹ ਦਿਨ ਜਿਹੜਾ ਹੈ ਆਸ ਕਰਦੇ ਹਾਂ ਰੱਬ ਅੱਗੇ ਕਿ ਉਸ ਦਿਨ ਜਿਹੜਾ ਮੌਸਮ ਹੈ ਬੜਾ ਠੀਕ ਠਾਕ ਰਹੇਗਾ, ਲੇਕਿਨ ਜ਼ਰੂਰ ਕੋਸ਼ਿਸ਼ ਰਹੇਗੀ ਕਿ ਤੁਹਾਡੀਆਂ ਜਿਹੜੀਆਂ ਆਸਾਂ ਨੇ ਉਹਨਾਂ ਉੱਤੇ ਖਰਾ ਉਤਰੇਗਾ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ। ਸੋ ਪੂਰੀਆਂ ਖੇਡਾਂ ਹੋਣਗੀਆਂ ਜੀ, ਪੂਰਾ ਮੇਲੇ ਦਾ ਮਾਹੌਲ ਜਿਵੇਂ ਪਰਮਿੰਦਰ ਸਿੰਘ ਜੀ ਨੇ ਕਿਹਾ ਪੂਰਾ ਮੇਲੇ ਦਾ ਮਾਹੌਲ ਜਿਹੜਾ ਉਹ ਤੁਸੀਂ ਬਣਾਉਣਾ, ਸੋ ਪੂਰਾ ਕੋਸ਼ਿਸ਼ ਕਰਿਓ ਕਿ ਪੰਜਾਬੀ ਪਹਿਰਾ
ਜੀ ਸਾਡੇ ਦੋਹਾਂ ਦੇ ਕਹੇ ਤੇ ਜਾਂ ਪੰਜਾਬ ਦੀ ਟੀਮ ਦੇ ਕਹੇ ਤੇ ਹੀ ਆਪਾਂ ਜੋ ਹੋਣਾ ਉਹ ਹੋਣਾ, ਤੁਸੀਂ ਆਪਣੇ ਸੁਝਾਅ ਵੀ ਦਿਓ।
ਬਿਲਕੁਲ,
ਕੋਈ ਤੁਹਾਨੂੰ ਲੱਗਦਾ ਵੀ ਫੀਡਬੈਕ ਜਿਹਦੇ ਨਾਲ ਇਹਨੂੰ ਮੇਲੇ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ, ਪਰਿਵਾਰਾਂ ਦੀ ਵੱਧ ਸ਼ਮੂਲੀਅਤ ਜਿਹੜੀ ਆ ਉਹਨੂੰ ਯਕੀਨੀ ਬਣਾਇਆ ਜਾ ਸਕਦਾ
ਜੀ ਜੀ,
ਤੁਸੀਂ ਜ਼ਰੂਰ ਸਟੂਡੀਓ ਦੇ ਵਿੱਚ ਆਫ ਏਅਰ ਜਾਂ ਆਨ ਏਅਰ ਜਿਵੇਂ ਤੁਸੀਂ ਆਪਣੇ ਆਪ ਨੂੰ ਠੀਕ ਸਮਝਦੇ ਹੋ, ਤੇ 09 ਕੋਡ ਲਗਾਉਣਾ ਨਾ ਭੁੱਲਣਾ ਜੇਕਰ ਔਕਲੈਂਡ ਦੇ ਬਾਹਰੋਂ ਕਾਲ ਕਰ ਰਹੇ ਹੋ, ਨਹੀਂ ਤਾਂ 815-8100 ਸਾਡਾ ਫੋਨ ਨੰਬਰ ਹੈ ਜੀ, ਇਹਦੇ ਉੱਤੇ ਤੁਸੀਂ ਗੱਲਾਂ ਬਾਤਾਂ ਕਰਕੇ ਤਾਂ ਜ਼ਰੂਰ ਆਪਣੇ ਸੁਝਾਅ ਦੇ ਸਕਦੇ ਹੋ ਕਿ ਕਿਵੇਂ ਇਸ ਚੀਜ਼ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ। ਸੋ ਬੜੀ ਉਮੀਦ ਹੈ ਜੀ ਕਿਉਂਕਿ ਇਹ ਜਿਹੜਾ ਸੀਜ਼ਨ ਹੈ
ਜੀ
ਇਹਦੇ ਵਿੱਚੋਂ ਬਿਲਕੁਲ ਪਹਿਲਾ ਜਿਹੜਾ ਟੂਰਨਾਮੈਂਟ ਆ ਉਹ ਇੱਥੇ ਹੋਣ ਜਾ ਰਿਹਾ ਜੀ, ਪਾਪਾ ਟੋਏ ਜਿਹੜੀ ਕਿ ਪੰਜਾਬੀਆਂ ਦੀ ਆਪਣੀ ਰਾਜਧਾਨੀ ਹੈ ਜੀ
ਜੀ ਜੀ ਬਿਲਕੁਲ।
ਸੋ ਜ਼ਰੂਰ ਉਮੀਦ ਰੱਖਦੇ ਹਾਂ ਤੁਹਾਡਾ ਸਾਰਿਆਂ ਦਾ ਸਹਿਯੋਗ ਨਾਲ ਰਹੇਗਾ।
ਬਹੁਤ ਧੰਨਵਾਦ, ਤੇ ਲਓ ਫਿਰ ਪੰਜਾਬ ਦਾ ਮਸ਼ਹੂਰ ਸ਼ਾਇਰ ਜੀ ਦੇਬੀ ਮਖਸੂਸਪੁਰੀ ਸੁਣਦੇ ਹਾਂ ਕੀ ਕਹਿ ਰਿਹਾ।
ਪਰਿੰਦਿਆਂ ਨੂੰ ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ, ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ, ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ।
ਜੀ ਬਿਲਕੁਲ ਜ਼ਰੂਰ, ਅਸੀਂ ਗੀਤ ਵੀ ਜ਼ਰੂਰ ਚਲਾਵਾਂਗੇ, ਕੁਝ ਸਾਡੇ ਵੀਰ ਨੇ ਖਾਸ ਕਰ ਪੁੱਕੇ ਕੁਈ ਦੇ ਵਿੱਚ ਹਮੇਸ਼ਾ ਸਾਥ ਦਿੰਦੇ ਨੇ ਸਾਡਾ ਹਰੇਕ ਹਫ਼ਤੇ, ਸੋ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਚੱਲਾਂਗੇ। ਉਹ ਕਹਿੰਦੇ ਨੇ ਕੁਝ ਆਨੇਰ ਉਹਨਾਂ ਨੇ ਸੁਝਾਅ ਕੁਝ ਮੈਸੇਜ ਦੇਣੇ ਨੇ, ਸੋ ਬਹੁਤ ਧੰਨਵਾਦ ਜੀ, ਸਵਾਗਤ ਹੈ ਤੁਹਾਡਾ।
ਸਤਿ ਸ੍ਰੀ ਅਕਾਲ ਜੀ, ਜੈਪੀਨ
ਜੀ, ਸਤਿ ਸ੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਤਾਂ ਇਨਕਲਾਬ ਦੇ ਮੋਢੀ, ਗੁਰੂਆਂ ਦੇ ਗੁਰੂ ਔਰ ਦੁਨੀਆਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਕੇ ਪ੍ਰੇਰਿਤ ਕਰਨ ਵਾਲੇ ਔਰ ਪੂਰੇ ਵਿਸ਼ਵ ਨੂੰ ਬੇਗਮਪੁਰਾ ਬਣਾਉਣ ਦਾ ਸੰਕਲਪ ਲੈਣ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 143ਵੇਂ ਗੁਰਪੁਰਬ ਤੇ ਮੈਂ ਵਧਾਈ ਦਿੰਦਾ
ਜੀ। ਬਿਲਕੁਲ ਵਧਾਈ ਤੁਹਾਨੂੰ ਜੀ,
ਕਿਉਂਕਿ ਸਤਿਗੁਰਾਂ ਨੇ ਉਸ ਟਾਈਮ ਤੇ ਇੱਕ ਨਿਡਰ ਯੋਧੇ ਬਣ ਕੇ ਕੱਲਿਆਂ ਹੀ ਉਸ ਵੇਲੇ ਦੀ ਬ੍ਰਾਹਮਣਵਾਦੀ ਤਾਕਤਾਂ ਦਾ, ਬ੍ਰਾਹਮਣਵਾਦ ਦਾ, ਮਨੁਵਾਦ ਦਾ ਡਟ ਕੇ ਮੁਕਾਬਲਾ ਕੀਤਾ ਔਰ ਜਿਹੜੇ ਲੋਕ ਸਦੀਆਂ ਤੋਂ ਲਤਾੜੇ ਸੀ, 5000 ਸਾਲ ਤੋਂ ਲਤਾੜੇ ਸੀ, ਪਹੁੰਚਾਂ ਦੀ ਗੱਲ ਕੀਤੀ ਔਰ ਉਸ ਸਮੇਂ ਦੀਆਂ ਹਕੂਮਤਾਂ ਨੂੰ ਕਿਹਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਬਤ, ਰਵਿਦਾਸ ਰਹੇ ਪ੍ਰਸੰਨ। ਮੈਂ ਏਦਾਂ ਦਾ ਰਾਜ ਚਾਹੁੰਦਾ ਆ ਫਿਰ ਵੀ ਸਭ ਨੂੰ ਰੋਟੀ ਮਿਲੇ, ਕੱਪੜਾ ਰਵੇ, ਕੋਈ ਉੱਚਾ ਨੀਵਾਂ ਨਾ ਹੋਵੇ, ਕੋਈ ਭੇਦ ਭਾਵ ਨਾ ਹੋਵੇ, ਉਹਨਾਂ ਦਾ ਰਾਜ ਚਾਹੁੰਦਾ ਆ। ਔਰ ਬੇਗਮਪੁਰੇ ਦੀ ਗੱਲ ਕੀਤੀ, ਇਹ ਨੀ ਵੀ ਤੁਸੀਂ ਇੱਕ ਜਾਤ ਦੀ ਗੱਲ ਕੀਤੀ ਆ, ਰੋਟੀ ਦੀ ਗੱਲ ਬਿਨਾਂ ਭੇਦ ਭਾਵ ਤੋਂ ਔਰ ਸਮਾਨ ਅਵਸਰ ਸਾਰਿਆਂ ਲਈ, ਉੱਨਤੀ ਲਈ ਔਰ ਨਾਲ ਹੀ ਪੂਰੇ ਵਿਸ਼ਵ ਨੂੰ ਬੇਗਮਪੁਰਾ ਬਣਾਉਣਾ ਵੀ ਜਿੱਥੇ ਕੋਈ ਗਮ ਨਾ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ ਆ, ਸਤਿਗੁਰੂ ਫਰਮਾਉਂਦੇ ਆ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਖਾਓ। ਏਦਾਂ ਦਾ ਬੇਗਮ ਸ਼ਹਿਰ ਜਿੱਥੇ ਕੋਈ ਦੁੱਖ ਨਾ ਹੋਵੇ, ਤਕਲੀਫ਼ ਨਾ ਹੋਵੇ, ਕੋਈ ਡੋਮ ਸੋਮ ਨਾ ਹੋਵੇ, ਕੋਈ ਜਾਤ ਪਾਤ ਨਾ ਹੋਵੇ, ਬਰਾਬਰ ਹੱਕ ਮਿਲਣੇ ਚਾਹੀਦੇ। ਮੈਂ ਏਦਾਂ ਦਾ ਰਾਜ ਚਾਹੁੰਦਾ ਹਾਂ
ਜੀ। ਬਹੁਤ ਬਹੁਤ ਧੰਨਵਾਦ ਜੀ ਇਸ ਜਾਣਕਾਰੀ ਲਈ, ਬਹੁਤ ਮਿਹਰਬਾਨੀ
ਜੀ ਦੇ ਜਨਮ ਦਿਨ ਤੇ ਮੈਂ ਫੇਰ ਵਧਾਈ ਦਿੰਦਾ ਹਾਂ
ਜੀ।
ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ। ਇੰਨਾ ਹੀ ਨਹੀਂ, ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ, ਜਾਂ ਫਿਰ ਫੋਨ ਕਰੋ 266-9127।
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
ਲੜਨ ਲੱਗੀਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ। ਉੱਜੜੇ ਘਰਾਂ ਦੇ ਵਿੱਚ ਪਰਿੰਦਿਆਂ ਨੂੰ ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ। ਲੁੱਟੇ ਦਿਲ ਨਵੀਂ ਉਮੀਦ ਵਾਲੇ ਦੇਵੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ। ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ। ਉਹਦੀ ਯਾਦ
ਜੀ ਬਿਲਕੁਲ ਦੋਸਤੋ, ਤੇ ਨਾਲ ਹੀ ਨਾਲ 10 ਮਿੰਟ ਰਹਿੰਦੇ ਨੇ ਜੀ 5 ਵਜਣ ਦੇ ਵਿੱਚ। ਸੋ 9 ਤਰੀਕ ਜਿੱਥੇ 3 ਤਰੀਕ ਦੀ ਗੱਲ ਕੀਤੀ, ਜਿੱਥੇ ਖੇਡ ਮੇਲਾ ਹੋ ਰਿਹਾ ਹੈ ਪਾਪਾ ਟੋਇਟੋ ਦੇ ਵਿੱਚ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਸਹਿਯੋਗ ਦੇ ਨਾਲ, ਉੱਥੇ ਦੋਸਤੋ 9 ਮਾਰਚ ਨੂੰ ਫਿਰ ਲਾਈਵ ਪ੍ਰੋਗਰਾਮ ਹੋਏਗਾ ਬੱਬੂ ਮਾਨ ਆ ਰਿਹਾ ਜੀ ਆਕਲੈਂਡ ਦੇ ਵਿੱਚ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਜਿੱਥੇ ਕਿ ਮੈਨਾਕਾਉ ਦੇ ਵਿੱਚ ਹੈ। ਸੋ ਉੱਥੇ ਦੀਆਂ ਜਿਹੜੀਆਂ ਟਿਕਟਾਂ ਨੇ, ਉਹਨਾਂ ਦੀਆਂ ਟਿਕਟਾਂ ਮੇਜਰ ਇੰਡੀਅਨ ਆਊਟਲੈਟ 'ਤੇ ਪਹੁੰਚ ਚੁੱਕੀਆਂ ਨੇ, ਜਾਂ ਫਿਰ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ। ਔਰ ਇਹ ਮੇਲਾ ਜਿਹੜਾ ਹੈ, ਇਹ ਪ੍ਰੋਗਰਾਮ ਜਿਹੜਾ ਹੈ, ਜ਼ਰੂਰ 9 ਮਾਰਚ ਨੂੰ ਹੋਏਗਾ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ। ਸੋ ਖੇਡ ਮੇਲੇ ਦੀ ਗੱਲ ਕਰਾਂਗੇ ਬਾਅਦ 'ਚ, ਲੇਕਿਨ ਥੋੜ੍ਹਾ ਮੁੱਦੇ ਹੋਰ ਨੇ, ਜਿਵੇਂ ਕਸ਼ਮੀਰ ਦੀ ਗੱਲ ਪਹਿਲਾਂ ਛਿੜੀ ਸੀ ਪਰਮਿੰਦਰ ਜੀ। ਸੋ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਜੇ ਗੱਲਬਾਤ ਕਰੀਏ, ਤਾਂ ਹੋਰ ਐਸੇ ਕਿਹੜੀਆਂ ਅੜਚਣਾਂ ਜਾਂ ਫਿਰ ਹੋਰ ਐਸੇ ਕਿਹੜੇ ਫੈਸਲੇ ਆ ਜਿਹੜੇ ਸਰਕਾਰਾਂ ਲੈ ਰਹੀਆਂ ਨੇ ਇਸ ਸਮੇਂ
ਕਸ਼ਮੀਰ ਦਾ? ਜੇ ਅਸੀਂ ਮੁੱਦਾ ਦੇਖਦੇ ਨਾ ਭਾਜੀ, ਥੋੜਾ ਜਿਹਾ ਪਿੱਛੇ ਬੈਕਗ੍ਰਾਉਂਡ 'ਚ ਜਾਣਾ ਪੈਣਾ। ਜਿਵੇਂ ਸਾਨੂੰ ਪੰਜਾਬੀਆਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਨਾ ਈਵਨ ਕਿ ਪੰਜਾਬੀ ਪੱਤਰਕਾਰਾਂ ਨੂੰ ਨਹੀਂ ਪਤਾ ਜੀ, ਕਈ ਵਾਰੀ ਬਹੁਤ ਸ਼ਰਮ ਆਉਂਦੀ ਆ ਜਦੋਂ ਗੱਲਾਂ ਚੱਲਦੀਆਂ ਨਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਜਿਹੜੀ ਆ, ਖਾਸ ਤੌਰ ਤੇ ਸਾਡੇ ਜਿਹੜੇ ਸਿੱਖ ਆਗੂ ਕਈ ਵਾਰੀ ਕਰਦੇ ਆ, ਸਿੱਖ ਪੱਤਰਕਾਰ ਕਰਦੇ ਆ, ਹੈਰਾਨੀ ਹੁੰਦੀ ਆ ਉਹਨਾਂ ਨੇ ਆਪ ਆਨੰਦਪੁਰ ਸਾਹਿਬ ਦਾ ਮਤਾ ਪੜਿਆ ਹੀ ਨਹੀਂ ਇੱਕ ਵਾਰ ਵੀ। ਏਦਾਂ ਹੀ ਕਸ਼ਮੀਰ ਦੇ ਮਸਲੇ ਉੱਤੇ ਵੀ ਜਿੰਨੇ ਵੀ ਹੁਣ ਰੌਲੇ ਰੱਪੇ ਪਈ ਜਾਂਦੇ, ਚਾਹੇ ਓਪਰੇ ਪੈ ਰਹੇ ਆ ਧਰਾਤਲ ਦੇ ਉੱਤੇ, ਬਹੁਤਾ ਕਿਸੇ ਨੂੰ ਪਤਾ ਨਹੀਂ ਹੈ। ਯੂਨਾਨੀ ਕਹਾਵਤ ਹੈ, ਜੇ ਤੁਸੀਂ ਇਹ ਸੋਚ ਕੇ ਫੈਸਲਾ ਲੈਣ 'ਚ ਬਹੁਤ ਦੇਰ ਕਰੋਗੇ ਕਿ ਕਿਤੇ ਮੈਂ ਗਲਤ ਫੈਸਲਾ ਤਾਂ ਨਹੀਂ ਲੈ ਰਿਹਾ, ਤਾਂ ਤੁਸੀਂ ਫੈਸਲਾ ਲਓਗੇ ਉਹ ਗਲਤ ਹੀ ਹੋਊਗਾ ਜੋ ਤੁਸੀਂ ਦੋਵਾਂ 'ਚ ਪੈ ਜਾਂਦੇ ਹਨ। ਸੋ ਏਦਾਂ ਦਾ ਵਾਪਰਿਆ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਮਹਾਰਾਜਾ ਹਰੀ ਸਿੰਘ ਹੋਣਾ ਦੇ ਨਾਲ। ਅੰਗਰੇਜ਼ਾਂ ਤੋਂ ਅਸਲ 'ਚ ਅਸੀਂ ਭਾਜੀ ਆਜ਼ਾਦੀ ਜਿਹੜੀ ਖੋਹ ਕੇ ਨਹੀਂ ਲਈ
ਜੀ,
ਟੈਕਨੀਕਲੀ ਬਰਤਾਨਵੀ ਹਕੂਮਤ ਆਪਣੀ ਮਰਜ਼ੀ ਨਾਲ ਆਪਣੇ ਕੁਝ ਖਾਸਮ ਖਾਸ ਲੋਕਾਂ ਦੇ ਜਿਹੜੇ ਪ੍ਰਭਾਵ ਸੀਗਾ ਜਾਂ ਉਹਨਾਂ ਨੂੰ ਸੌਂਪ ਕੇ, ਤਾਂ ਹੌਲੀ ਦੇਣੀ ਇੱਥੋਂ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਵਿੱਚੋਂ ਰਸ ਕੱਢ ਲਿਆ ਤੇ ਹੁਣ ਹੌਲੀ ਦੇਣੀ ਨਿਕਲੋ ਇੱਥੋਂ, ਕਿਉਂਕਿ ਹੁਣ ਗੇਟ 'ਚ ਨਹੀਂ ਆਉਣੀ ਗੱਲ
ਜੀ।
ਸੋ ਇੱਥੋਂ ਜਦੋਂ ਰੁਖਸਤ ਹੋ ਗਈ, ਉਹ ਸਾਰੀ ਪਾਵਰ ਜਿਹੜੀ ਆ ਟ੍ਰਾਂਸਫਰ ਹੋ ਗਈ ਤੇ ਨਹਿਰੂ ਦੀ ਜਿਹੜੀ ਅਗਵਾਈ ਆ ਉਹਨੂੰ ਪ੍ਰਵਾਨ ਕਰ ਲਿਆ ਗਿਆ ਸੀ। ਆਪਾਂ ਜਾਣਦੇ ਹਾਂ ਮੁਸਲਿਮ ਲੀਗ ਉਧਰੋਂ ਬਣੀ, ਜਨਾਹ ਜਿਹੜੇ ਕਿ ਕੈਂਸਰ ਤੋਂ ਪੀੜਤ ਸੀਗੇ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਬਹੁਤੇ ਸਾਲ ਤਾਂ ਰਹਿਣਾ ਨਹੀਂ
ਜੀ,
ਤੋ ਉਹਨਾਂ ਨੇ ਆਪਣਾ ਵੱਖਰਾ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਨਹਿਰੂ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੀ ਅਗਵਾਈ ਆ
ਜੀ,
ਉਤੋਂ ਜਦੋਂ ਉਹਨਾਂ ਨੂੰ ਸੌਂਪੀ ਗਈ ਨਾ ਸਰਕਾਰ ਭਾਜੀ, ਜਦੋਂ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਪੁਰਾਣੀ ਰਿਕਾਰਡਿੰਗ ਚੱਲਦੀ ਆ ਵੀ ਰਾਤ ਨੂੰ ਉਹ ਅਨਾਊਂਸ ਹੁੰਦਾ ਆਵਾਜ਼ ਗੂੰਜਦੀ ਨਹਿਰੂ ਦੀ, ਉਹ ਬਿਨਾਂ ਵੋਟਾਂ ਤੋਂ ਆਰਜ਼ੀ ਸਰਕਾਰ ਜਿਹੜੀ ਚੁਣੀ ਗਈ ਸੀ
ਜੀ
47 'ਚ ਜਦੋਂ ਗੋਰਿਆਂ ਨੇ ਜਾਣਾ ਸੀ, ਤਾਂ ਉਹਨਾਂ ਨੇ ਨਹਿਰੂ ਨੂੰ ਇਹ ਵਾਗਡੋਰ ਦੇ ਦਿੱਤੀ ਵੀ ਆਹ ਲੋ ਜੀ ਹੁਣ ਤੁਸੀਂ
ਸੰਭੋ।
ਉਦੋਂ ਬਾਅਦ ਫਿਰ ਡੈਮੋਕ੍ਰੈਟਿਕ ਤਰੀਕੇ ਦਾ ਸੈਟਅਪ ਜਿਹੜਾ ਹੋਇਆ, ਜਿਸ ਕਰਕੇ ਤੁਸੀਂ ਦੇਖਿਆ ਹੋਣਾ 26 ਜਨਵਰੀ ਨੂੰ ਆਪਾਂ ਦਿਨ ਮਨਾਉਂਦੇ
ਸੀ
50 ਦੇ ਵਿੱਚ ਜਾ ਕੇ, ਹਾਂਜੀ
ਜੀ।
ਸੋ ਉਹ ਚੀਜ਼ਾਂ ਉਦੋਂ ਹਲੇ ਰਫਲੀ ਡਰਾਫਟ ਹੋ ਰਹੀਆਂ ਸੀਗੀਆਂ। ਸੋ ਗੋਰੇ ਆਪਣੇ ਮਿੱਥੇ ਸਮੇਂ ਤੋਂ ਫਿਰ ਵੀ ਕਾਫੀ ਪਹਿਲਾਂ ਚਲੇ ਗਏ, ਕਿਉਂਕਿ ਉਹਨੇ ਦੇਖ ਲਿਆ ਵੀ ਰੌਲਾ ਰੱਪਾ ਪੈਣ ਤੋਂ ਪਹਿਲਾਂ
ਨਿਕਲੀ ਜੀ।
ਤੋ ਜਿਹੜੀ ਪਹਿਲੀ ਸਰਕਾਰ ਬਣੀ ਬਿਨਾਂ ਵੋਟਾਂ ਤੋਂ, ਉਧਰ ਪਾਕਿਸਤਾਨ 'ਚ ਵੀ ਇੱਦਾਂ ਹੀ ਹੋਇਆ ਜਨਾਹ ਦੀ ਅਗਵਾਈ ਦੇ ਵਿੱਚ
ਜੀ।
ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਸੀ ਭਾਜੀ, ਜੋ ਤੁਸੀਂ ਪਿੱਛੇ ਇਤਿਹਾਸ ਦੇਖਦੇ ਆ, ਤੁਸੀਂ ਦੇਖਿਆ ਹੋਣਾ ਈਵਨ ਪੰਜਾਬ ਦੇ ਵਿੱਚ ਵੀ ਪੈਪਸੂ, ਕਪੂਰਥਲਾ, ਫਰੀਦਕੋਟ, ਜੈਤੋਂ, ਨਾਭਾ, ਇਹ ਸਾਰੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਹੁੰਦੀਆਂ ਸੀ। ਇੱਦਾਂ ਹੀ ਦੇਸ਼ ਦੇ ਵਿੱਚ ਸੈਂਕੜੇ ਰਿਆਸਤਾਂ ਸੀਗੀਆਂ ਨਿੱਕੀਆਂ ਨਿੱਕੀਆਂ
ਜੀ,
ਤੇ ਕੁਝ ਵੱਡੀਆਂ ਰਿਆਸਤਾਂ ਸੀ। ਜਿਹੜੀਆਂ ਵੱਡੀਆਂ ਰਿਆਸਤਾਂ ਸੀ ਉਹਨਾਂ ਦੇ ਵਿੱਚੋਂ ਜਿੱਦਾਂ ਜੂਨਾਗੜ੍ਹ ਹੋ ਗਿਆ, ਹੈਦਰਾਬਾਦ ਹੋ ਗਿਆ, ਬਹੁਤ ਵੱਡੀਆਂ ਰਿਆਸਤਾਂ ਸੀ। ਤੀਜੀ ਜਿਹੜੀ ਵੱਡੀ ਰਿਆਸਤ ਸੀ ਉਹ ਸੀ ਕਸ਼ਮੀਰ, ਜਿਹੜਾ ਅੱਜ ਆਪਾਂ ਕਸ਼ਮੀਰ ਦੇਖਦੇ ਹਾਂ ਉਹ ਤਾਂ ਵੰਡਿਆ ਹੋਇਆ ਨਾ
ਬਿਲਕੁਲ, ਅੱਛਾ,
ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੋ ਤੁਸੀਂ ਦੇਖਦੇ ਆ, ਪਰ ਅਸਲ 'ਚ ਬਹੁਤ ਵੱਡੀ ਰਿਆਸਤ ਸੀ ਔਰ ਬਹੁਤ ਖੂਬਸੂਰਤ ਸੀ, ਹੁਣ ਵੀ ਖੂਬਸੂਰਤ, ਇਹ ਗੱਲ ਵੱਖਰੀ ਆ। ਸਵਰਗ ਦੇ ਵਿੱਚ ਨਰਕਾਂ ਦਾ ਸੇਵਾ ਹੋ ਗਿਆ। ਜਿਹੜਾ ਉਸ ਵੇਲੇ ਰਿਆਸਤ ਕਸ਼ਮੀਰ ਦਾ ਰਾਜਾ ਸੀ ਹਰੀ ਸਿੰਘ, ਉਹ ਹਿੰਦੂ ਸੀ
ਜੀ,
ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪਰਿਵਾਰ ਨੂੰ ਸਾਜਿਸ਼ਾਂ ਕਰਕੇ ਖਤਮ ਕਰ ਦੇਣ ਵਾਲੇ ਜਿਹੜੇ ਡੋਗਰੇ ਸੀ, ਉਹਨਾਂ ਦੇ ਖਾਨਦਾਨ ਚੋਂ ਸੀ ਜੀ ਬੰਦਾ ਇਹ। ਤੁਸੀਂ ਸੁਣਿਆ ਹੋਣਾ ਧਿਆਨ ਚੰਦ ਡੋਗਰਾ ਦਾ ਨਾਮ ਬਹੁਤ ਆਉਂਦਾ ਔਰ ਲੋਕ ਬੜੀ ਹਕਾਰਤ ਦੀ ਨਜ਼ਰ ਨਾਲ ਦੇਖਦੇ ਆ। ਉਹਦੀ ਜਿਹੜੀ ਪਰਜਾ ਆ ਉਹ 77% ਮੁਸਲਮਾਨ ਸੀ
ਜੀ।
ਸੋ ਇਹ ਰਾਜ ਜਿਹੜਾ ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾ ਦੇ ਨਾਲ ਹੀ ਉਹਦੇ ਹੱਥ ਆਇਆ ਸੀ ਜਾਂ ਇਸ ਖਾਨਦਾਨ ਦੇ ਹੱਥ 'ਚ ਆਇਆ ਸੀ, ਜਾਂਦੇ ਜਾਂਦੇ ਅੰਗਰੇਜ਼ ਹਕੂਮਤ ਉਹਨੂੰ ਇਹ ਇੰਨਾ ਕੁ ਇੱਕ ਸੁਵਿਧਾ ਦੇ ਗਈ ਵੀ ਭਾਰਤੀ ਰਾਜਿਆਂ ਨੂੰ ਜਿੰਨੇ ਵੀ ਸੀਗੇ ਵੀ ਜੇ ਉਹ ਚਾਹੁਣ ਤਾਂ ਭਾਰਤ ਨਾਲ ਮਿਲ ਜਾਣ
ਜੀ,
ਜੇ ਉਹ ਨਹੀਂ ਚਾਹੁੰਦੇ ਤਾਂ ਉਹ ਪਾਕਿਸਤਾਨ ਨਾਲ ਵੀ ਜਾ ਸਕਦੇ ਆ, ਪਰ ਹਾਂ ਤੀਜੀ ਆਪਸ਼ਨ ਉਹਨਾਂ ਕੋਲ ਇਹ ਸੀ ਵੀ ਉਹ ਆਜ਼ਾਦ ਵੀ ਰਹਿ ਸਕਦੇ ਆ
ਜੀ।
ਹੁਣ ਰਾਜਾ ਹਰੀ ਸਿੰਘ ਜਿਹੜੀ ਪਹਿਲਾਂ ਗੱਲ ਕੀਤੀ ਵੀ ਜਦੋਂ ਤੁਸੀਂ ਜ਼ਿਆਦਾ ਦੁਵਿਧਾ 'ਚ ਪੈ ਜਾਂਦੇ ਨਾ, ਹੁਣ ਰਾਜਾ ਹਰੀ ਸਿੰਘ ਅਸਲ ਦੇ ਵਿੱਚ ਇੱਕ ਡਰੂ ਜੀ ਕਿਸਮ ਦਾ ਸ਼ਖਸੀਅਤ ਸੀ, ਕੋਈ ਬਹੁਤ ਜ਼ੋਰਦਾਰ ਬੰਦਾ ਨਹੀਂ ਸੀ
ਜੀ,
ਜਾਂ ਐਂ ਕਹਿ ਲਓ ਵੀ ਉਹਦੇ ਜੀਨਸ ਦੇ ਵਿੱਚ ਉਹੀ ਗਦਾਰਾਂ ਵਾਲਾ ਖੂਨ ਸੀ, ਡੋਗਰਿਆਂ ਦੇ ਖਾਨਦਾਨ ਦੇ ਵਿੱਚੋਂ ਸੀਗਾ
ਜੀ,
ਤੇ ਉਹ ਬੜਾ ਕਨਫਿਊਜ਼ ਹੋ ਗਿਆ ਵੀ ਮੈਂ ਸੋ ਜਦੋਂ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਇੰਨੇ ਨੂੰ ਜਿਹੜੇ ਪਹਿਲੇ ਗ੍ਰਹਿ ਮੰਤਰੀ ਸੀ ਸਰਦਾਰ ਵੱਲਭ ਭਾਈ ਪਟੇਲ, ਜਿਹਨਾਂ ਦਾ ਬਹੁਤ ਵੱਡਾ ਬੁੱਤ ਜਿਹੜਾ ਉਹ ਪਿੱਛੇ ਜੇ ਬਣਿਆ ਤੇ ਮੋਦੀ ਹੁਣੀ ਉਹਦੇ ਨਾਂ ਤੇ ਵੀ ਵੋਟਾਂ ਮੰਗ ਰਿਹਾ ਹੁਣ, ਸਾਰੇ ਦੇਸ਼ ਦੀਆਂ ਜਿੰਨੀਆਂ ਧਾਤੂ ਵਾਲੀਆਂ ਚੀਜ਼ਾਂ ਜਿੰਨੀ ਮੈਟਲ ਆ ਸਾਰੀ ਉਹ ਚ ਤੋਪ ਦਿੱਤੀ ਗਈ, ਔਰ ਅੰਗਰੇਜ਼ ਸਰਕਾਰ ਜਿਹੜੀ ਬ੍ਰਿਟਿਸ਼ ਗੌਰਮੈਂਟ ਆ ਉਹਨੇ ਇਸ ਦਾ ਵਿਰੋਧ ਵੀ ਕੀਤਾ ਵੀ ਅਸੀਂ ਕੁਛ ਪੈਸੇ ਤੁਹਾਨੂੰ ਦੇਸ਼ ਦੀ ਭਲਾਈ ਲਈ ਦਿੱਤੇ ਸੀ, ਤੁਸੀਂ ਚੱਕ ਕੇ ਉਹ ਵੀ ਉੱਥੇ
ਲਾਤੇ ਜੀ।
ਸੋ ਉਹ ਵੀ ਗੱਲਾਂ ਵਿੱਚ ਨੇ, ਲੇਕਿਨ ਇਤਿਹਾਸ ਚ ਦੁਬਾਰਾ ਜੇ ਝਰੋਖੇ ਚ ਦੇਖਦੇ ਹਾਂ ਤੇ ਰਾਜਾ ਹਰੀ ਸਿੰਘ ਆਪਣਾ ਦੇਸ਼ ਵੱਖਰਾ ਚਾਹੁੰਦਾ ਸੀ, ਆਜ਼ਾਦੀ ਚਾਹੁੰਦਾ ਸੀ, ਉਹਨੂੰ ਲੱਗਦਾ ਸੀ ਵੀ ਭਾਰਤ ਤੇ ਪਾਕਿਸਤਾਨ ਜਿਹੜੇ ਆ ਉਹਦੇ ਬਿਲਕੁਲ ਹਟਵੇਂ ਖਿੱਤੇ ਦੇ ਤੌਰ ਤੇ ਮੈਂ ਜੰਮੂ ਕਸ਼ਮੀਰ ਨੂੰ ਬਚਾ ਕੇ ਰੱਖ ਲੂੰਗਾ। ਉਹਨੇ ਸੁਪਨਿਆਂ ਚ ਵੀ ਨਹੀਂ ਸੀ ਸੋਚਿਆ ਵੀ ਇਹਦਾ ਇੱਕ ਹਿੱਸਾ ਮਕਬੂਜ਼ਾ ਕਸ਼ਮੀਰ ਹੋਊਗਾ, ਇਹ ਕਿੱਦਾਂ ਜਿਹੜਾ ਦੂਜੇ ਪਾਸੇ ਚਲਾ ਜਾਣਾ। ਸੋ ਅੱਗੇ ਚੱਲ ਕੇ ਜਦੋਂ ਤੁਸੀਂ ਇਤਿਹਾਸ ਦੇ ਵਿੱਚ ਜਦੋਂ ਦੇਖਦੇ ਹਾਂ ਵੀ ਸਰਦਾਰ ਪਟੇਲ ਜੋ ਕਿ ਪਹਿਲਾਂ ਉਪ ਪ੍ਰਧਾਨ ਮੰਤਰੀ ਵੀ ਸੀ
ਜੀ,
ਉਹਨੇ ਇੰਡੀਅਨ ਆਰਮੀ ਜਿਹੜੀ ਕਿ ਕਾਫੀ ਸਟਰੋਂਗ ਸੀ ਕਿਉਂਕਿ ਬ੍ਰਿਟਿਸ਼ ਰੂਲ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਪਹਿਲੀ ਵਰਲਡ ਵਾਰ ਤੇ ਦੂਜੀ ਵਰਲਡ ਵਾਰ ਦੇ ਵਿੱਚ ਜਿਹੜੀ ਆਰਮੀ ਰਹੀ ਉਹਨਾਂ ਦੇ ਵਾਰਸ ਜਾਂ ਉਹਨਾਂ ਦੇ ਡਿਸਿਪਲਿਨ ਜਿਹੜਾ ਉਸ ਵਕਤ ਨਜ਼ਰ ਆ ਰਿਹਾ ਸੀ ਆਰਮੀ ਦੇ ਵਿੱਚ। ਸੋ ਉਹਨਾਂ ਨੇ ਕੀ ਕੀਤਾ ਵੀ ਹੌਲੀ ਹੌਲੀ ਜਿਹੜਾ ਕੋਈ ਜੁੱਤੀ ਨਾ ਮੰਨਦਾ ਸੀ ਉਹਨੂੰ ਜੁੱਤੀ ਨਾ ਮਨਾ ਲਿਆ, ਜਿਹੜਾ ਕੋਈ ਧੋਖੇ ਨਾ ਸੂਤ ਆਇਆ ਉਹਨੂੰ ਧੋਖੇ ਨਾਲ ਸੂਤ ਕਰ ਲਿਆ। ਸੋ ਵੱਲਭ ਭਾਈ ਪਟੇਲ ਨੇ ਆਪਣੇ ਵੱਲੋਂ ਸਾਮ ਦਾਮ ਦੰਡ ਭੇਦ ਸਾਰੇ ਵਰਤ ਕੇ ਜਿੰਨੀਆਂ ਵੱਡੀਆਂ ਰਿਆਸਤਾਂ ਜਾਂ ਛੋਟੀਆਂ ਰਿਆਸਤਾਂ ਸੀ ਉਹਨਾਂ ਨੂੰ ਆਪਣੇ ਅਖੰਡ ਭਾਰਤ ਦਾ ਜਿਹੜਾ ਉਹਦਾ ਕੋਨਸੈਪਟ ਸੀਗਾ ਉਹਦੇ ਹਿਸਾਬ ਨਾਲ ਬਣਾਉਣਾ ਸ਼ੁਰੂ ਕਰਤਾ। ਪਿੱਛੇ ਸਰਕਾਰ ਦੀ ਬੈਕਅਪ ਸੀ ਕਿਉਂਕਿ ਉਹ ਗ੍ਰਹਿ ਮੰਤਰੀ ਸੀ। ਹਾਂਜੀ। ਸੋ ਉਹਦੇ ਨਾਲ ਕੀ ਹੋਇਆ ਕਿ ਜਦੋਂ ਉਧਰੋਂ ਜਨਾਹ ਨੇ ਦੇਖਿਆ ਵੀ ਜੂਨਾਗੜ੍ਹ ਤੇ ਹੈਦਰਾਬਾਦ ਹੱਥੋਂ ਚਲੇ ਗਏ, ਉਹਨਾਂ ਨੇ ਜਿਹੜੇ ਪਖਤੂਨ ਅਫਗਾਨੀ ਲੜਾਕੇ ਆ 6-6 ਫੁੱਟੇ ਕੱਦ ਜੀ ਉਹਨਾਂ ਦੇ, ਗਾਈਆਂ ਛਿੱਲ ਕੇ ਉਹਨੀ ਏਦਾਂ ਹੀ ਬਾਹਰ ਹੀ ਟੰਗੀਆਂ ਹੁੰਦੀਆਂ, ਤੇਜ ਹੁਣੀ ਪਿੱਛੇ ਜਾ ਕੇ ਆਏ ਉਧਰਲੇ ਪਾਸੇ ਤਾਂ ਉਹ ਦੱਸਦੇ ਸੀ ਕਹਿੰਦੇ ਵੀ ਉਹ ਬੰਦਿਆਂ ਦਾ ਹਿਸਾਬ ਤਾਂ ਨਿਰਾਲਾ ਹੀ ਆ। ਸੋ ਉਹ ਜਿਹੜੇ ਅਫਗਾਨੀ ਲੜਾਕੇ ਆ ਜਾਂ ਉਹਨਾਂ ਚੋਂ ਆਪਾਂ ਪਠਾਨ ਕਹਿ ਸਕਦੇ ਹਾਂ ਜੇ ਨਸਲ ਦੇ ਤੌਰ ਤੇ ਕੌਮ ਦੇ ਤੌਰ ਤੇ ਉਹਨੂੰ ਦੇਖਦੇ ਹਾਂ ਤਾਂ ਉਹਨਾਂ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਜਨਾਹ ਨੇ, ਆਪ ਤਾਂ ਵਕਾਲਤ ਕਰਦਾ ਸੀ, ਡਰੂ ਜਿਹਾ ਬੰਦਾ ਸੀ ਜਨਾਹ ਵੀ ਪੋਲੀਟੀਕਲ ਬੰਦਾ ਸੀ, ਤੇ ਉਹਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਜਾ ਕੇ ਲੁੱਟੋ ਕੁੱਟੋ ਤੇ ਰਾਜ ਕਰੋ। ਜਦੋਂ ਉਹਨੇ ਦੇਖਿਆ ਵੀ ਰਾਜਾ ਹਰੀ ਸਿੰਘ ਆਜ਼ਾਦ ਕਸ਼ਮੀਰ ਨੂੰ ਰੱਖਣਾ ਚਾਹੁੰਦਾ, ਸੋ ਉਹ ਮੁੱਦੇ ਦੇ ਆਧਾਰ ਦੇ ਉੱਤੇ ਫਿਰ ਇਹ ਜਿਹੜੇ ਅਫਗਾਨ ਗਏ ਇਹ ਰਾਜ ਲੈਣਾ ਜਾਣਦੇ ਸੀ, ਰਾਜ ਕਰਨਾ ਨੀ
ਜਾਣਦੇ।
ਇਹਨਾਂ ਨੇ ਫਿਰ ਉੱਥੇ ਜਾ ਕੇ ਲੁੱਟ ਖਸੁੱਟ ਕੀਤੀ ਜੀ ਸਾਰੀ ਤਰ੍ਹਾਂ ਦੀ ਜਿੱਦਾਂ ਪਹਿਲੀਆਂ ਦੇ ਵਿੱਚ ਹੁੰਦੀ ਹੁੰਦੀ ਸੀ ਆਜ਼ਾਦੀ ਦੇ ਸਮੇਂ ਤੋਂ। ਸੋ ਜਨਾਹ ਆਪਣੀ ਜਗ੍ਹਾ ਇਹ ਸਕੀਮ ਦੇ ਵਿੱਚ ਸੀਗਾ ਵੀ ਪੰਜਾਬ ਤੇ ਬੰਗਾਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਦੰਗੇ ਫੈਲੇ ਹੋਏ ਸੀ, ਪਲੇਗ ਦੀ ਬਿਮਾਰੀ ਫੈਲ ਗਈ, ਫਲੱਡ ਆ ਗਿਆ, ਉਹ ਦੰਗਿਆਂ ਦੀ ਆੜ ਦੇ ਵਿੱਚ ਜਿੱਥੇ ਦੇਸ਼ ਦੀ ਆਰਮੀ ਇੱਧਰ ਭਾਰਤ ਵਾਲੀ ਜਿਹੜੀ ਆਰਮੀ ਉਹ ਬਿਜ਼ੀ ਸੀ, ਉਹਨੂੰ ਲੱਗਿਆ ਵੀ ਇਹਨਾਂ ਨੂੰ ਮੈਂ ਕਹਿਣਾ ਆ ਵੀ ਜੂਨਾਗੜ੍ਹ ਤੇ ਹੈਦਰਾਬਾਦ ਭਾਵੇਂ ਕਿ ਵੱਲਭ ਭਾਈ ਪਟੇਲ ਭਾਰਤੀ ਰਿਆਸਤ ਭਾਰਤੀ ਦੇਸ਼ ਚ ਸ਼ਾਮਲ ਕਰਾ ਗਿਆ, ਲੇਕਿਨ ਇਹ ਜਿਹੜੀ ਚੀਜ਼ ਆ ਇਹ ਅਫਗਾਨੀ ਆਪਣੇ ਕੋਲ ਰੱਖਣਗੇ ਤੇ ਇਹ ਸਾਡੇ ਮੁਸਲਮਾਨ ਭਰਾ ਵਾਲਾ ਜਿਹੜਾ ਲਾਲਚ ਦੇ ਕੇ ਇਹਨਾਂ ਨੂੰ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਥ ਮਾਰ ਲਵਾਂਗਾ ਤੇ ਰਾਜੇ ਹਰੀ ਸਿੰਘ ਦਾ ਰਾਜ ਜਿਹੜਾ ਹੌਲੀ ਹੌਲੀ
ਜਾਂਦਾ ਲੱਗੂ।
ਸੋ ਇਹਨੇ ਨੂੰ ਜਦੋਂ ਰਾਜਾ ਹਰੀ ਸਿੰਘ ਨੇ ਇਹ ਦੇਖ ਲਿਆ ਵੀ ਨਹੀਂ ਯਾਰ ਕੰਮ ਖਰਾਬ ਹੋ ਗਿਆ ਵੀ ਆਜ਼ਾਦ ਤਾਂ ਰਹਿ ਨਹੀਂ ਹੋਣਾ, ਉਹਨੇ ਫਿਰ ਭਾਰਤੀ ਸਰਕਾਰ ਨੂੰ ਬੇਨਤੀ ਕੀਤੀ ਵੀ ਮੇਰੇ ਦੇਸ਼ ਦੀ ਜਿਹੜੀ ਪ੍ਰਭੂ ਸੱਤਾ ਉਹਨੂੰ ਬਚਾਉਣ ਦੇ ਲਈ ਤੁਸੀਂ ਮਦਦ ਕਰੋ, ਬਦਲੇ ਚ ਮੈਂ ਤੁਹਾਡੇ ਨਾਲ ਥੋੜੀ ਬਹੁਤ ਸੰਧੀ ਜਿਹੜੀ ਆ ਉਹ
ਕਰ ਲੂੰਗਾ
ਕਿਉਂਕਿ ਉਹਨੂੰ ਲੱਗਿਆ ਵੀ ਐਸੇ ਲਾਉਣਾ ਆਹੀ ਮੌਕਾ। ਸਰਦਾਰ ਪਟੇਲ ਤੇ ਨਹਿਰੂ ਨੇ ਪਹਿਲੇ ਰਾਜੇ ਨੂੰ ਭਾਰਤ ਚਲਾਉਣ ਲਈ ਕਿਹਾ ਹੋਇਆ ਸੀ, ਹਰੀ ਸਿੰਘ ਉਸ ਵੇਲੇ ਝਟਪਟ ਮੰਨ ਗਿਆ ਕਿਉਂਕਿ ਉਹ ਦਾੜ੍ਹ ਆਇਆ ਸੀ ਅਫਗਾਨੀਆਂ ਦੇ ਤੇ, ਪਰ ਇਹਨੇ ਸੰਧੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਵੀ ਇਹ ਜਿਹੜਾ ਰਲੇਵਾਂ ਹੋਊਗਾ ਨਾ ਇਹ ਆਰਜ਼ੀ ਹੋਊਗਾ ਤੇ ਬਾਅਦ ਵਿੱਚ ਲੜਾਈ ਖਤਮ ਹੋਣ ਤੇ ਇੱਕ ਮਰਦਮਸ਼ੁਮਾਰੀ ਕਰਾਈ ਜਾਊਗੀ, ਲੋਕ ਰਾਏ ਲਈ ਜਾਊਗੀ ਲੋਕ ਕੀ ਚਾਹੁੰਦੇ ਆ, ਕਿਉਂਕਿ ਉਹ ਖੁਦ ਕਨਫਿਊਜ਼ ਸੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ 77% ਪਰਜਾ ਜਿਹੜੀ ਸੀ
ਉਹ ਪਾਕਿਸਤਾਨ
ਇਸਲਾਮਕ ਭਾਈਚਾਰਾ
ਸੀ, ਮੁਸਲਮਾਨ ਸੀ,
ਸੋ ਖੁਦ ਨਹੀਂ ਸੀ ਜਾਣਦਾ ਵੀ ਜੇ ਮੈਂ ਹੁਣ ਧੱਕੇ ਨਾ ਦਿਲੋਂ ਚਾਹੁੰਦਾ ਹੀ ਹੋਏ ਭਾਰਤ ਨਾਲ ਰਲ ਵੀ ਜਾਂਦਾ ਉਹਦੇ ਘਰ ਦੇ ਵਿੱਚ, ਉਹ ਸਾਦਾ ਰਿਵੋਲਟ ਹੁੰਦਾ ਬਗਾਵਤ ਹੁੰਦੀ ਤੇ ਉਹ ਵੀ ਖਤਾ ਖਾ ਜਾਂਦਾ। ਹਾਂਜੀ। ਸੋ ਉਹਦੇ ਨਾਲ ਕੀ ਹੋਇਆ ਵੀ ਉਹਦੇ ਨਾਲ ਉਹਨੂੰ ਇੱਕ ਲਾਂਘਾ ਦੇਣ ਦੇ ਲਈ ਜਿਹੜਾ ਕਿ ਭਾਰਤ ਸਰਕਾਰ ਲੱਭਦੀ ਸੀ ਉਹ ਰਾਜਾ ਹਰੀ ਸਿੰਘ ਨੇ ਆਪ ਜਿਹੜੀ ਆਫਰ ਕਰ ਦਿੱਤੀ ਤੇ ਜਿਹੜੇ ਪਾਕਿਸਤਾਨ ਪਖਤੂਨ ਲੜਾਕੇ ਸੀਗੇ ਉਹ ਸ੍ਰੀਨਗਰ ਪਹੁੰਚ ਚੁੱਕੇ ਸੀ ਜੀ ਲੁੱਟ ਦੇ ਤੇ ਕੁੱਟ ਦੇ ਲੋਕਾਂ, ਉਹਨਾਂ ਨੇ ਕਬਜ਼ੇ ਨਾਲ ਵੱਧ ਲੁੱਟ ਵੱਲ ਧਿਆਨ ਦਿੱਤਾ, ਭਾਰਤੀ ਫੌਜ ਨੇ ਹਵਾਈ ਹਮਲੇ ਕੀਤੇ ਕਿਉਂਕਿ ਚੰਗੇ ਜ਼ਮੀਨੀ ਰਸਤੇ ਹੈ ਨਹੀਂ ਸੀ, ਜਿਵੇਂ ਮੈਂ ਰਾਤ ਵੀ ਫਿਰ ਤੁਹਾਡੇ ਨਾਲ ਜ਼ਿਕਰ ਕਰਦਾ ਹੁੰਦਾ ਸੀ ਪਠਾਨਕੋਟ ਵਾਲਾ ਰਸਤਾ ਵੀ ਬੜੀ ਮੁਸ਼ਕਲ, ਬਾਅਦ ਚ ਮੇਹਰ ਚੰਦ ਮਹਾਜਨ ਹੋਣਾ ਦੀ ਸਕੀਮ ਦੇ ਨਾਲ ਉਹ ਮਿਲਿਆ ਇਹਨਾਂ ਨੂੰ, ਨਹੀਂ ਤਾਂ ਉੱਥੇ ਨੂੰ ਜਿਹੜੇ ਸੇਬਾਂ ਵਾਲੇ ਟਰੱਕ ਆ ਤੇ ਉਹ ਸ਼ਾਇਦ ਜਾਣ ਦੇ ਲਈ ਰਸਤਾ ਹੋਰ ਲੱਭਣਾ ਪੈਣਾ ਸੀ ਜੰਮੂ ਕਸ਼ਮੀਰ ਨੂੰ। ਖੈਰ ਨਹੀਂ ਵੇ ਉਹ ਕਿਉਂਕਿ ਹਵਾਈ ਹਮਲਿਆਂ ਦੇ ਲਈ ਵੀ ਇੰਨੇ ਰਿਸੋਰਸਿਸ ਉਸ ਵਕਤ ਨਹੀਂ ਸੀਗੇ ਇੰਡੀਅਨ ਏਅਰਫੋਰਸ ਦੇ ਕੋਲ, ਸੋ ਥੋੜਾ ਬਹੁਤ ਇਹਨਾਂ ਨੇ ਆਪਣੇ ਨੂੰ ਜਿੰਨੇ ਕੁ ਜੋਗੇ ਸੀਗੇ ਇਹਨਾਂ ਨੇ ਟਰਾਈ ਕੀਤੀ। ਜਦੋਂ ਇਹਨਾਂ ਨੇ ਦੇਖਿਆ ਵੀ ਉੱਥੇ ਛੇ ਛੇ ਸੱਤ ਹੁਣ ਉਹਦੇ ਨਾਲ ਕੀ ਹੋਇਆ ਵੀ ਜਿਹੜਾ ਹਿੱਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਉਹ ਉਹਨਾਂ ਦੇ ਕੋਲ ਪਾਕਿਸਤਾਨ ਨੇ ਕੀ ਕੀਤਾ ਵੀ ਪਾਕਿਸਤਾਨ ਨੇ ਉਹ ਸਾਰੇ ਮਾਮਲੇ ਤੋਂ ਬਾਅਦ ਕੁਛ ਇੱਕ ਇਲਾਕਾ ਏਦਾਂ ਦਾ ਸੀ ਜਿੱਥੇ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਲਈ ਇਹ ਸਥਿਤੀਆਂ ਜਿਹੜੀਆਂ ਉਹ ਜਿੱਤਣੀਆਂ ਔਖੀਆਂ ਹੋ ਜਾਣੀਆਂ
ਜੀ
ਉਹਨਾਂ ਨੇ ਚਾਈਨਾ ਦੀ ਮਦਦ ਲਈ ਤੁਸੀਂ ਯਕੀਨ ਕਰਨਾ ਹਾਲੇ ਵੀ ਚਾਈਨਾ ਦੇ ਕੋਲ ਕਾਫੀ ਹਿੱਸਾ ਹੈਗਾ ਜਿਹੜਾ ਕਿ ਪਾਕਿਸਤਾਨ ਤੋਹਫੇ ਦੇ ਤੌਰ ਤੇ ਉਹਨਾਂ ਨੇ ਦਿੱਤਾ ਆ ਹੁਣ ਕਸ਼ਮੀਰ ਜਿਹੜਾ ਹੈ ਜੀ ਉਹਦੇ ਤਿੰਨ ਮਾਈ ਬਾਪ ਆ ਭਾਜੀ
ਜੀ
ਜੇ ਅਸਲ ਜੇ ਇਸ ਹਾਲਾਤ ਦੇਖਦੇ ਆ ਸੋ ਜੋ ਭਾਰਤੀ ਸੈਨਾ ਦੇ ਕਬਜ਼ੇ ਚ ਆਇਆ
ਉਧਰ ਆ ਗਿਆ
ਭਾਰਤ ਨੇ ਦੱਬ ਲਿਆ
ਜੀ
ਜਿਹੜਾ ਪਾਕਿਸਤਾਨੀ ਸੈਨਾ ਦੇ ਕਬਜ਼ੇ ਚ ਆਇਆ ਉਹਨਾਂ ਨੇ ਦੱਬ ਲਿਆ
ਜੀ
ਤੇ ਦੋਨਾਂ ਦੇਸ਼ਾਂ ਨੂੰ ਮਦਦ ਦੋਨਾਂ ਦੇਸ਼ਾਂ ਦੀਆਂ ਫੌਜਾਂ ਜਿਹੜੀਆਂ ਰਾਜਾ ਹਰੀ ਸਿੰਘ ਦੀ ਮਦਦ ਦੇਣ ਲਈ ਕਸ਼ਮੀਰ ਚ ਦਾਖਲ ਹੋਈਆਂ ਸੀ ਉਹ ਹਲੇ ਤਾਂ
ਨਹੀਂ ਨਿਕਲੀਆਂ
ਹਲੇ ਤਾਈ ਉੱਥੇ ਜ਼ੁਲਮ ਹੋ ਰਿਹਾ ਜੀ ਤੁਸੀਂ ਲੋਕਾਂ ਦੀ ਹਾਲਾਤ ਦੇਖਣ ਵਾਲੇ ਆ
ਤਿੰਨ ਪਾਸੇ ਲੜ ਕੇ ਨਾ
ਬਲਾਤਕਾਰ ਤੋਂ ਲੈ ਕੇ ਹੋਰ ਸਭ ਕੁਛ ਜਿੰਨਾ ਹਿਊਮਨ ਰਾਈਟਸ ਦੀ ਦੁਹਾਈ ਪਾਉਂਦਾ ਚਾਹੇ ਪਾਕਿਸਤਾਨ ਪਾਵੇ ਚਾਹੇ ਇੰਡੀਆ ਪਾਵੇ ਲੇਕਿਨ ਕਸ਼ਮੀਰੀ ਲੋਕਾਂ ਦਾ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਹਿਊਮਨ ਰਾਈਟਸ ਐਂਗਲ ਤੋਂ ਜੇ ਤੁਸੀਂ ਦੇਖੋ ਤਾਂ ਉੱਥੇ ਹਾਲਾਤ ਬਹੁਤ ਖਰਾਬ ਆ ਸੋ ਨਹਿਰੂ ਨੇ ਬਿਨਾਂ ਈਵਨ ਆਪਣੇ ਕੈਬਨਿਟ ਦੀ ਸਲਾਹ ਕੀਤੇ ਬਿਨਾਂ ਇਹਨੂੰ ਮਸਲੇ ਨੂੰ ਇੰਟਰਨੈਸ਼ਨਲਾਈਜ਼ ਕਰਤਾ ਯੂਐਨਓ ਚ ਲੈ ਗਿਆ ਜੀ ਉਹ ਕਹਿੰਦਾ ਵੀ ਯੂਐਨਓ ਨੇ ਇੱਕ ਪੰਜ ਮੈਂਬਰੀ ਕਮਿਸ਼ਨ ਬਣਾਤਾ ਜਿਹਨੂੰ ਕਿ ਘਾਟੀ ਦੇ ਦੌਰ ਤੇ ਭੇਜਿਆ ਜੋ ਕਿ ਜਗ੍ਹਾ ਜਗ੍ਹਾ ਭਾਰਤ ਤੇ ਪਾਕਿਸਤਾਨ ਨੇ ਨੱਪੀਓ ਸੀ ਜਗ੍ਹਾ ਉਹਨੇ ਉਹ ਜਿਹੜਾ ਪੰਜ ਮੈਂਬਰੀ ਕਮਿਸ਼ਨ ਸੀ ਉਹਨੇ ਉਹਨੂੰ ਲਾਈਨ ਆਫ ਕੰਟਰੋਲ ਮੰਨ ਲਿਆ ਜਿਵੇਂ ਆਪਣੇ
ਵਾਹਗਾ ਬਾਰਡਰ
ਅਟਾਰੀ ਵਾਲਾ ਏਦਾਂ ਉੱਥੇ ਵੀ ਉਹਨਾਂ ਨੇ ਜਿੱਥੇ ਜਿੱਥੇ ਜਿਹਨੇ ਜਿਹਨੇ ਦੇਸ਼ ਨੇ ਜਗ੍ਹਾ ਨੱਪੀ ਉਸ
ਲਾਈਨ ਬਣਾ
ਉਹਨੂੰ ਲਾਈਨ ਆਫ ਕੰਟਰੋਲ ਮੰਨ ਲਿਆ ਜਿਹੜੀ ਕਿ ਹਲੇ ਵੀ ਬਹੁਤ ਆਰਜ਼ੀ ਆ ਇੰਨੇ ਸਾਲਾਂ ਤੋਂ 70 ਸਾਲ
ਕਾਫੀ ਸਾਲ ਹੋ ਗਏ
ਜੀ ਸਾਰਾ ਕੁਝ ਇਦਾਂ ਚੱਲ ਰਿਹਾ ਸੋ ਪਾਕਿਸਤਾਨ ਨੇ ਆਪਣੇ ਕਬਜ਼ੇ ਵਾਲੇ ਹਿੱਸੇ ਨੂੰ ਆਜ਼ਾਦ ਕਸ਼ਮੀਰ ਦਾ ਨਾਂ ਦੇ ਦਿੱਤਾ ਜੀ ਦੇਸ਼ ਐਲਾਨ ਕਰ ਦਿੱਤਾ ਲੋਕਾਂ ਦੀ ਨਜ਼ਰਾਂ ਧੂੜ ਝੋਂਕਣ ਦੇ ਲਈ ਪਰ ਕੇਂਦਰੀ ਕੰਟਰੋਲ ਆਪਣਾ ਰੱਖਿਆ ਕੁਝ ਹਿੱਸਾ ਪਾਕਿਸਤਾਨ ਨੇ ਚੀਨ ਨੂੰ ਤੋਹਫੇ ਦੇ ਦਿੱਤਾ ਤੇ ਚੀਨ ਵੀ ਇਸ ਜਿਹੜੀ ਡਿਸਪਿਊਟਡ ਲੈਂਡ ਆ ਜਿਹੜੀ ਉਹਦੀ ਇੱਕ ਧਿਰ ਬਣ ਗਿਆ ਸੋ ਇਹ ਮੋਟੀਆਂ ਮੋਟੀਆਂ ਗੱਲਾਂ ਆ ਜੇ ਸਰਲ ਤਰੀਕੇ ਨਾਲ ਆਪਾਂ ਕਰੀਏ ਇਸ ਦੌਰਾਨ ਜੇ ਅਸੀਂ ਰਾਜਿਆਂ ਦੀ ਗੱਲ ਕਰਦੇ ਹਾਂ ਤੇ ਰਾਜਾ ਹਰੀ ਸਿੰਘ ਜਿਹੜਾ ਕਸ਼ਮੀਰ ਦੇ ਮਹਿਲ ਛੱਡ ਕੇ ਜੰਮੂ ਆ ਗਿਆ
ਥੱਲੇ
ਕਸ਼ਮੀਰ ਕਾਫੀ ਉੱਪਰ ਜਾ ਗਿਆ ਤੋ ਜੰਮੂ ਆ ਗਿਆ ਜਿਹੜਾ ਪਠਾਨਕੋਟ ਤੋਂ ਕਸ਼ਮੀਰ ਨੂੰ ਜਾਂਦਾ ਰਾਹ ਚ ਆਉਂਦਾ ਮੈਦਾਨੀ ਇਲਾਕਾ
ਹਾਂਜੀ
ਹੁਣ ਜਿਹੜਾ ਡਾਕਟਰ ਕਰਨ ਸਿੰਘ ਹੈ ਜੀ ਜਿਹਨਾਂ ਨੇ ਅਪੁਆਇੰਟਮੈਂਟ ਕੀਤੀਆਂ ਸਾਰੇ ਐਨ ਆਰ ਆਈ ਜਿਹੜੇ ਕਾਂਗਰਸੀ ਲੀਡਰ ਨੇ ਤੁਸੀਂ ਦੇਖਿਆ ਹੋਣਾ ਵੀ ਉਹ ਟੋਪੀ ਲਾ ਕੇ ਰੱਖਦੇ ਕਾਂਗਰਸ ਉਹ ਡਾਕਟਰ ਕਰਨ ਸਿੰਘ ਜਿਹੜੇ ਆ ਜਾਂ ਡਾਕਟਰ ਕਰਨ ਸਿੰਘ ਜੰਮੂ ਕਿਹਾ ਜਾਂਦਾ ਇਹ ਉਸੇ ਰਾਜੇ ਹਰੀ ਸਿੰਘ ਦਾ ਪੜਪੋਤਾ ਹੈ ਜੀ ਜੇ ਉਹ ਪਰਿਵਾਰ ਆ ਜਿਹਦੀ ਜਿੱਤੀ ਦੀ ਵਜ੍ਹਾ ਨਾਲ ਕਸ਼ਮੀਰ ਜਿਹੜਾ ਉਹ ਅੱਜ ਬਲਦੀ ਦੇ ਬੂਥੇ ਪਿਆ ਹੋਇਆ ਅਸਲ ਦੇ ਵਿੱਚ ਜੇ ਅਸੀਂ ਕਹੀਏ ਸਿੱਧੇ ਸਿੱਧੇ ਲਫ਼ਜ਼ਾਂ
ਚ
ਸੋ ਨੈਸ਼ਨਲ ਕਾਨਫਰੰਸ ਨਾਂ ਦੀ ਇੱਕ ਪਾਰਟੀ ਉੱਠੀ ਜੀ ਸ਼ੇਖ ਅਬਦੁੱਲੇ ਹੋਣਾ ਦੀ ਉਹ ਵੀ ਬੜੇ ਮਸ਼ਹੂਰ ਆ ਆਪਾਂ ਸੁਣਿਆ ਇਹਨਾਂ ਦਾ ਨਾਮ
ਬਿਲਕੁਲ
ਕਸ਼ਮੀਰ ਦੀ ਗੱਲ ਚੱਲਦੀ ਹੈ ਸ਼ੇਖ ਅਬਦੁੱਲੇ ਉਹਨਾਂ ਦਾ ਜ਼ਿਕਰ ਜ਼ਰੂਰ ਆਉਂਦਾ ਸੋ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਨਹਿਰੂ ਨੇ ਸ਼ੇਖ ਅਬਦੁੱਲੇ ਨੂੰ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾ ਕੇ ਕੰਮ ਚਲਾਓ ਆਰਜ਼ੀ ਸਰਕਾਰ ਬਣਾਤੀ ਫਿਰ ਦੋਨਾਂ ਦੀ ਵਿਗੜ ਗਈ ਜੀ ਜਦੋਂ ਵਿਗੜ ਗਈ ਉਹਨੇ ਚੱਕ ਕੇ ਸ਼ੇਖ ਅਬਦੁੱਲੇ ਨੂੰ 11 ਸਾਲਾਂ ਲਈ ਜੇਲ੍ਹ ਚ ਸਿੱਟਤਾ ਅਗਲੇ ਦੀ ਚੱਲਦੀ ਸੀ
ਬਿਲਕੁਲ
ਇੱਕ ਹੋਰ ਬੜੀ ਦਿਲਚਸਪ ਘਟਨਾ ਹੁੰਦੀ ਆ ਵੀ ਜਿਹੜੀ ਕੇਂਦਰ ਦੀ ਪਹਿਲੀ ਆਰਜ਼ੀ ਸਰਕਾਰ ਸੀ ਉਹਦੇ ਚ ਇੱਕ ਸਪੈਸ਼ਲ ਆਰਟੀਕਲ ਦਾ ਕਾਨੂੰਨ ਲੈ ਕੇ ਆਸਰਾ ਲਿਆ ਗਿਆ ਜਿਹਨੂੰ ਆਪਾਂ ਧਾਰਾ 370 ਕਹਿੰਦੇ ਹਾਂ ਜਿਹਦੇ ਵਿੱਚ ਜੰਮੂ ਕਸ਼ਮੀਰ ਨੂੰ ਇੱਕ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਉਹ ਵੀ ਦੇਖੋ ਕਿੱਡੀ ਅਜੀਬ ਗੱਲ ਆ ਹੁਣ ਦਬਾਓ ਬਣ ਰਿਹਾ ਵੀ ਉਹ ਜਿਹੜਾ ਵਿਸ਼ੇਸ਼ ਦਰਜਾ ਜਾਂ ਧਾਰਾ 370 ਉਹ ਹਟਾਈ ਜਾਵੇ ਭਾਰਤ ਦੇ ਬਾਕੀ ਪ੍ਰਾਂਤਾਂ ਵਾਂਗ ਹੀ ਇਹਨੂੰ ਇੱਕ ਪ੍ਰਾਂਤ ਦੇ ਤੌਰ ਤੇ
ਲਿਆ ਜਾਵੇ
ਹੁਣ ਜਿਹਦੇ ਚ ਜੰਮੂ ਕਸ਼ਮੀਰ ਦਾ ਵੱਖਰਾ ਝੰਡਾ ਜਾਂ ਉੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਐਂਡ ਆਲ ਦੈਟ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਚ ਤਰਮੀਮ ਦੇ ਦੌਰਾਨ ਆਈਆਂ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਹ ਸੋ ਫਾਰ ਇਹਦੇ ਵਿੱਚ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ ਇਹ ਕਮਲਪ੍ਰੀਤ ਉਹਨਾਂ ਨੇ ਜਿਹੜਾ ਸਾਡੇ ਕੋਲ ਸੁਨੇਹਾ ਭੇਜਿਆ ਜੀ ਉਹਦੇ ਵਿੱਚੋਂ ਅਸੀਂ ਕਵਰ ਕਰ ਰਹੇ ਸੀ ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਤਾਂ ਹਰਜੋਤ ਸਿੰਘ ਹੋਣਾ ਨੇ ਵੀ ਬਹੁਤ ਸੋਹਣਾ ਇਹਨੂੰ ਕਵਰ ਕੀਤਾ ਤੇ ਉਹਨਾਂ ਦੀ ਖੂਬਸੂਰਤੀ ਇਹ ਉਹਨਾਂ ਨੇ ਨਾਲ ਇਹ ਵੀ ਲਿਖ ਦਿੱਤਾ ਵੀ ਜਿੰਨਾ ਕੁ ਮੈਂ ਕਸ਼ਮੀਰ ਨੂੰ ਸਮਝਿਆ ਸੋ ਦੂਜੇ ਹਿੱਸੇ ਨੂੰ ਅਸੀਂ ਅਗਲੇ ਦੌਰ ਦੇ ਵਿੱਚ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਜਿਹੜੀਆਂ ਬੁਨਿਆਦੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਇਹ ਜ਼ਰੂਰੀ ਨਹੀਂ ਵੀ ਇਹ ਸਾਰੇ ਦੇ ਸਾਰੇ ਤੱਥ ਜਿਹੜੇ ਉਹ ਸੱਚੇ ਹੋਣ ਇਹਨਾਂ ਦੇ ਵਿੱਚ ਥੋੜਾ ਰਲੇਵਾਂ ਵੀ ਹੋ ਸਕਦਾ ਸਾਡੇ ਸੁਣਨ ਵਾਲੇ ਸਰੋਤਾਂ ਵਿੱਚੋਂ ਵੀ ਜੇ ਕੋਈ ਕਸ਼ਮੀਰ ਦੇ ਮਾਮਲੇ ਉੱਤੇ ਕੁਝ ਕਹਿਣਾ ਚਾਹੁੰਦਾ ਜਾਂ ਇਸ ਸਮੱਸਿਆ ਦੇ ਬਾਰੇ ਕੁਝ ਜਾਣਦਾ ਫੀਡਬੈਕ ਦੇਣੀ ਚਾਹੁੰਦਾ ਉਹ ਜ਼ਰੂਰ ਦੇ ਸਕਦਾ ਤੇ ਸਮਾਂ ਹੋ ਗਿਆ ਜੀ ਅਸੀਂ ਤੁਹਾਡੇ ਨਾਲ ਜਿਹੜੀਆਂ ਸਥਾਨਕ ਖਬਰਾਂ ਨੇ ਉਹ ਸਾਂਝੀਆਂ ਕਰਦੇ ਚੱਲਾਂਗੇ ਪਰਮਵੀਰ ਬਾਠ ਇਹਨਾਂ ਖਬਰਾਂ ਨੂੰ ਲੈ ਕੇ ਹਾਜ਼ਰ ਹੁੰਦੇ ਨੇ ਸੋ ਸਾਡਾ ਸਾਥ ਇਸ ਤਰ੍ਹਾਂ ਮਾੜਾ ਹੀ ਰੱਖਣਾ ਇਸ ਤੋਂ ਬਾਅਦ ਅਸੀਂ ਮੈਂਬਰ ਪਾਰਲੀਮੈਂਟ ਬਖਸ਼ੀ ਜੀ ਹੋਣਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਚੱਲਾਂਗੇ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ ਲੀਐਮ ਥੌਨਸਨ 27 ਵਰਿਆਂ ਦਾ ਹੈ ਤੇ ਨਾਰਥ ਸ਼ੋਰ ਦੀ ਮਾਰਕੀਟ ਸਨੀ ਲੂਪ ਵਿੱਚ ਲਾਈਮ ਸਕੂਟਰ ਚਲਾ ਰਿਹਾ ਸੀ ਤੇ ਆਪਣੇ ਬੇਟੇ ਦੇ ਜਨਮ ਦਿਨ ਕਾਰਨ ਘਰ ਜਲਦੀ ਜਾਣਾ ਚਾਹੁੰਦਾ ਸੀ ਪਰ ਜਦੋਂ ਪਹਾੜੀ ਤੋਂ ਹੇਠਾਂ ਉਤਰਨ ਲੱਗਾ ਤਾਂ ਅਚਾਨਕ ਸਕੂਟਰ ਦੇ ਟਾਇਰ ਲੌਕ ਹੋ ਗਏ ਥੌਮਸਨ ਸਕੂਟਰ ਤੋਂ ਡਿੱਗਿਆ ਜਿਸ ਦੇ ਕਰਕੇ ਉਸਦਾ ਜਬਾੜਾ ਟੁੱਟ ਗਿਆ ਤੇ ਉਸਤੇ ਕਈ ਹੋਰ ਵੀ ਸੱਟਾਂ ਲੱਗੀਆਂ ਇਹਨਾਂ ਸਕੂਟਰਾਂ ਨੂੰ ਵਰਤਣ ਵਾਲਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਚਲਾਉਣ ਵੇਲੇ ਪੂਰੇ ਧਿਆਨ ਦੇ ਨਾਲ ਵਰਤਣ ਕਿਉਂਕਿ ਆਏ ਦਿਨ ਲਾਈਮ ਸਕੂਟਰਾਂ ਦੇ ਕਰਕੇ ਹਾਦਸਿਆਂ ਦੀ ਹੋਣ ਵਾਲੀ ਗਿਣਤੀ ਵੱਧ ਰਹੀ ਹੈ ਉਧਰ ਇੰਟਰਨੈਟ ਦੀਆਂ ਵੱਡੀਆਂ ਕੰਪਨੀਆਂ ਗੂਗਲ ਅਤੇ ਫੇਸਬੁੱਕ ਵੱਲੋਂ ਨਿਊਜ਼ੀਲੈਂਡ ਵਾਸੀਆਂ ਤੋਂ ਹਰ ਸਾਲ ਕਰੋੜਾਂ ਅਰਬਾਂ ਡਾਲਰਾਂ ਦੀ ਕਮਾਈ ਕੀਤੀ ਜਾਂਦੀ ਹੈ ਪਰ ਇਸ ਦੇ ਵਿੱਚ ਨਿਊਜ਼ੀਲੈਂਡ ਸਰਕਾਰ ਨੂੰ ਇਨਕਮ ਟੈਕਸ ਦੇ ਰੂਪ ਵਿੱਚ ਕੋਈ ਕਮਾਈ ਨਹੀਂ ਹੁੰਦੀ ਪਰ ਸਰਕਾਰ ਹੁਣ ਇਹਨਾਂ ਕੰਪਨੀਆਂ ਦੇ ਇਨਕਮ ਟੈਕਸ ਲਾਉਣ ਸੰਬੰਧੀ ਸੋਚ ਰਹੀ ਹੈ ਤੇ ਇਸ ਲਈ ਪਿਛਲੇ ਕੁਝ ਸਮੇਂ ਤੋਂ ਕੈਬਨਿਟ ਦੀਆਂ ਕਈ ਮੀਟਿੰਗਾਂ ਵੀ ਹੋਈਆਂ ਨੇ ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਵੱਲੋਂ ਖਾਸ ਤੌਰ ਤੇ ਦਿੱਤੀ ਗਈ ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਕੰਪਨੀਆਂ ਤੇ ਇਨਕਮ ਟੈਕਸ ਲਾਉਣ ਵਾਲੇ ਅਸੀਂ ਪਹਿਲੇ ਨਹੀਂ ਹੋਵਾਂਗੇ ਬਲਕਿ ਯੂਰਪ ਦੇ ਕਈ ਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਇਹਨਾਂ ਕੰਪਨੀਆਂ ਦੇ ਉੱਤੇ ਟੈਕਸ ਲਾਉਣ ਦੇ ਬਾਰੇ ਸੋਚ ਰਹੇ ਨੇ ਇਸ ਸੰਬੰਧੀ ਰੈਵਨਿਊ ਮਿਨਿਸਟਰ ਸਟੂਅਰਟ ਨੈਸ਼ ਨੇ ਦੱਸਿਆ ਕਿ ਸਾਡਾ ਮੌਜੂਦਾ ਇਨਕਮ ਟੈਕਸ ਕਾਨੂੰਨ ਇਹਨਾਂ ਕੰਪਨੀਆਂ ਨੂੰ ਆਮਦਨ ਕਰ ਦੇ ਦਾਇਰੇ ਦੇ ਵਿੱਚ ਨਹੀਂ ਲਿਆਉਂਦਾ ਇਸੇ ਲਈ ਜਲਦ ਹੀ ਇਸ ਸੰਬੰਧੀ ਕਾਨੂੰਨਾਂ ਦੇ ਵਿੱਚ ਸੰਭਾਵੀ ਸੋਧ ਕੀਤੀ ਜਾਏਗੀ ਉਧਰ ਦੂਸਰੇ ਪਾਸੇ ਕਈ ਮੌਸਮ ਮਾਹਿਰਾਂ ਵੱਲੋਂ ਸਾਈਕਲੋਨ ਓਮਾ ਦੇ ਇਸੇ ਹਫ਼ਤੇ ਨਿਊਜ਼ੀਲੈਂਡ ਦੇ ਨਾਲ ਟਕਰਾਏ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਕੁਝ ਹੋਰ ਕੰਪਿਊਟਰ ਸਾਫਟਵੇਅਰ ਫੋਰਕਾਸਟ ਸਿਸਟਮ ਵੱਲੋਂ ਇਸ ਤੋਂ ਉਲਟ ਵਿਖਾਇਆ ਜਾ ਰਿਹਾ ਹੈ ਪਰ ਇਸ ਸੰਬੰਧੀ ਮੌਸਮ ਮਾਹਿਰ ਲੀਜ਼ਾ ਮੁਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਕਲੋਨ ਓਮਾ ਨਿਊਜ਼ੀਲੈਂਡ ਦੇ ਨਾਲ ਟਕਰਾਏਗਾ ਜਾਂ ਨਹੀਂ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਨਿਊਜ਼ੀਲੈਂਡ ਦੇ ਲੋਕਾਂ ਨੂੰ ਇਸ ਹਫ਼ਤੇ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਉਹ ਇਸੇ ਹਫ਼ਤੇ ਨਿਊਜ਼ੀਲੈਂਡ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟ ਕਰ ਰਹੇ ਨੇ ਤੇ ਇਸ ਮੌਸਮ ਦੇ ਚੱਲਦਿਆਂ ਅੱਗ ਲੱਗਣ ਦੀ ਚੇਤਾਵਨੀ ਅਤੇ ਫਾਇਰ ਬੈਨ ਤੇ ਲੱਗੀ ਰੋਕ ਵੀ ਖਤਮ ਹੋ ਜਾਵੇਗੀ ਉਧਰ ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਆਕਲੈਂਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਸੰਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਇਹ ਸਮਾਗਮ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਨੇ ਇਸ ਲੜੀ ਦੇ ਤਹਿਤ ਆਉਣ ਵਾਲੇ ਸਮਾਗਮਾਂ ਦੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਜਨਮ ਦਿਨ ਨੂੰ ਸਮਰਪਿਤ ਅਖੰਡਪੁਰ ਸਾਹਿਬ ਦੇ ਲੜੀਵਾਰ ਜਾਪ ਚੱਲ ਰਹੇ ਜਿਨ੍ਹਾਂ ਦੇ ਵਿੱਚ ਮਿਤੀ 3 ਫਰਵਰੀ ਨੂੰ ਅੰਬੇਦਕਰ ਸਪੋਰਟਸ ਅਤੇ ਕਲਚਰ ਕਲੱਬ ਬੰਬੇ ਵੱਲੋਂ ਪਹਿਲਾ ਅਖੰਡਪੁਰ ਸਾਹਿਬ ਕਰਵਾਇਆ ਗਿਆ ਫਿਰ 10 ਫਰਵਰੀ ਨੂੰ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਇਸੇ ਲੜੀ ਦੇ ਤਹਿਤ ਤੀਸਰਾ ਅਖੰਡਪੁਰ ਸਾਹਿਬ 17 ਫਰਵਰੀ ਨੂੰ ਨੇਪਰੇ ਝਾੜਿਆ ਗਿਆ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਲੜੀ ਦਾ ਚੌਥਾ ਵਿਸ਼ੇਸ਼ ਸਮਾਗਮ 19 ਫਰਵਰੀ ਨੂੰ ਸ਼ਾਮ ਨੂੰ ਕਰਵਾਇਆ ਜਾ ਰਿਹਾ ਤੇ ਇਸ ਮੌਕੇ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਦੀਵਾਨ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਜਣਗੇ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੜੀ ਦਾ 5ਵਾਂ ਅਖੰਡ ਪਾਠ 24 ਫਰਵਰੀ ਨੂੰ ਸਮੂਹ ਸਾਧ ਸੰਗਤ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਜਾਵੇਗਾ ਤੇ ਗੁਰੂ ਘਰਾਂ ਦੇ ਵੱਖ ਵੱਖ ਰਾਗੀ ਢਾਡੀ ਅਤੇ ਕੀਰਤਨੀ ਜਥੇ ਸ਼ਬਦ ਗੁਰਬਾਣੀ ਦੇ ਨਾਲ ਸੰਗਤ ਨੂੰ ਨਿਹਾਲ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਉਧਰ ਵਾਈਕਾਟਰੇ ਜ਼ਿਲ੍ਹਾ ਅਦਾਲਤ ਵਿੱਚ ਸਫੈਦ ਰੰਗ ਦਾ ਸੰਦੇਹਜਨਕ ਪਾਊਡਰ ਮਿਲਣ ਤੇ ਅਦਾਲਤ ਨੂੰ ਖਾਲੀ ਕਰਵਾਏ ਜਾਣ ਦੀ ਖ਼ਬਰ ਮਿਲੀ ਹੈ ਇਸ ਮੌਕੇ ਫਾਇਰ ਵਿਭਾਗ ਦੇ 3 ਗਰੁੱਪ ਵੀ ਪੁੱਜੇ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇਮਾਰਤ ਪੂਰੀ ਤਰ੍ਹਾਂ ਖਾਲੀ ਕਰਵਾਉਣ ਦੇ ਵਿੱਚ ਮਦਦ ਕੀਤੀ ਗਈ ਇਹ ਸ਼ੱਕੀ ਪਦਾਰਥ ਪਹਿਲੀ ਮੰਜ਼ਿਲ ਦੇ ਉੱਤੇ ਖਿਲਰਿਆ ਮਿਲਿਆ ਸੀ ਤੇ ਮਿਨਿਸਟਰੀ ਆਫ਼ ਜਸਟਿਸ ਦੇ ਬੁਲਾਰੇ ਨੇ ਇਸ ਘਟਨਾ ਦੇ ਚੱਲਦਿਆਂ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਸਵੇਰ ਅਤੇ ਸ਼ਾਮ ਦੀ ਬੱਦਲਬਾਈ ਤੋਂ ਬਿਨਾਂ ਮੌਸਮ ਸਾਫ਼ ਰਹੇਗਾ ਹਲਕੀਆਂ ਹਵਾਵਾਂ ਚੱਲ ਸਕਦੀਆਂ ਨੇ ਹਮਿਲਟਨ ਦੇ ਵਿੱਚ ਦੁਪਹਿਰ ਨੂੰ ਮੌਸਮ ਸਾਫ਼ ਰਹੇਗਾ ਪਰ ਸਵੇਰ ਅਤੇ ਸ਼ਾਮ ਨੂੰ ਬੱਦਲਬਾਈ ਰਹਿਣ ਦੇ ਆਸਾਰ ਨੇ ਤਾਪਮਾਨ 12 ਡਿਗਰੀ ਤੋਂ 27 ਡਿਗਰੀ ਦੇ ਦਰਮਿਆਨ ਰਹੇਗਾ ਵਲਿੰਗਟਨ ਦੇ ਵਿੱਚ ਘੱਟੋ ਘੱਟ ਤਾਪਮਾਨ 17 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਹੇਗਾ ਸਵੇਰ ਸ਼ਾਮ ਦੀ ਬੱਦਲਬਾਈ ਤੋਂ ਬਿਨਾਂ ਮੌਸਮ ਖੁਸ਼ਕਵਾਰ ਰਹਿਣ ਦੀ ਆਸ ਹੈ ਨਿਊਜ਼ੀਲੈਂਡ ਦੀਆਂ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ NZ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127 ਇਸ ਤਿਉਹਾਰਾਂ ਦੀ
ਜੀ ਬਿਲਕੁਲ ਦੋਸਤੋ ਖਬਰਾਂ ਤੇ ਨਾਲ ਨਾਲ ਹੋਰ ਜਿਹੜੀਆਂ ਜਾਣਕਾਰੀਆਂ ਬਾਅਦ ਦੇ ਵਿੱਚ ਕਰਾਂਗੇ ਲੇਕਿਨ ਅਹਿਮ ਜਾਣਕਾਰੀਆਂ ਜਿਹੜੀਆਂ ਸਿੱਧੀਆਂ ਪਾਰਲੀਮੈਂਟ ਤੋਂ ਨੱਚਦਾ ਪੰਜਾਬ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਣਗੀਆਂ ਸਰਦਾਰ ਕਮਲ ਸਿੰਘ ਬਖਸ਼ੀ ਜੀ
ਵੈਸੇ ਇਸ ਗੱਲੋਂ ਵੀ ਅਸੀਂ ਧੰਨਵਾਦੀ ਹਾਂ ਵੀ ਦੇਖ ਲਓ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਹੁੰਦੀ ਆ ਫਿਰ ਵੀ ਆਪਣੇ ਮਿੱਥੇ ਸਮੇਂ ਮੁਤਾਬਕ ਸਰਦਾਰ ਬਖਸ਼ੀ ਜਿਹੜੇ ਆਪਣੇ ਲੋਕਾਂ ਦੇ ਲਈ ਸਮਾਂ ਕੱਢਦੇ ਆ ਬਖਸ਼ੀ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਤੇ ਵੈਲਕਮ ਬੈਕ
ਸਤਿ ਸ੍ਰੀ ਅਕਾਲ ਪਰਮਿੰਦਰ ਜੀ ਔਰ ਅਮਰੀਕ ਜੀ ਔਰ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ
ਮੇਰੀ ਅਦਬ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਅਸੀਂ ਸਵਾਲ ਜਵਾਬ ਦੇਖ ਰਹੇ ਜੀ ਤੁਸੀਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਮੁਲਕ ਭੂਟਾਨ ਆ ਉਸ ਸੰਬੰਧੀ
ਕਾਫੀ ਗੱਲਾਂ ਬਾਤਾਂ ਕੀਤੀਆਂ
ਇਮੀਗ੍ਰੇਸ਼ਨ ਮਿਨਿਸਟਰ ਨਾਲ ਕਹਿੰਦੇ ਕਾਫੀ ਗੱਲਾਂ ਬਾਤਾਂ ਹੋਈਆਂ ਜੀ ਅੱਜ
ਉਹ ਇਹ ਤੇ ਚੱਲਦੀਆਂ ਰਹਿੰਦੀਆਂ ਨੇ ਕੁਛ ਨਾ ਕੁਛ ਲੱਗਾ ਰਹਿੰਦਾ ਉਹਦੇ ਵਿੱਚ ਬੇਸਿਕਲੀ ਮੁੱਦਾ ਸੀਗਾ ਕਿ ਅਸੀਂ ਜਦੋਂ ਪੇਰੈਂਟਸ ਕੈਟੇਗਰੀ ਦੇ ਉੱਤੇ ਰੋਕ ਲਗਾਈ ਸੀਗੀ ਉਸ ਟਾਈਮ ਤੇ ਅਸੀਂ ਕਿਹਾ ਸੀ ਕਿ ਇਸ ਨੂੰ 2 ਸਾਲ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਕਿ ਕਿਸ ਪ੍ਰਕਾਰ ਨਾਲ ਇਹ ਅੱਗੇ ਇਹਨੂੰ ਵਧਾਉਣਾ ਚਾਹੀਦਾ ਤੇ 1 ਸਾਲ ਹੋ ਗਿਆ ਇਮੀਗ੍ਰੇਸ਼ਨ ਮਿਨਿਸਟਰ ਦੀ ਟੇਬਲ ਦੇ ਉੱਤੇ ਫਾਈਲ ਪਈ ਹੈ ਔਰ ਹਜੇ ਤੱਕ ਕੋਈ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੀ ਕਿ ਇੱਕ ਬਹੁਤ ਵੱਡੀ ਡਿਸਅਪੋਇੰਟਮੈਂਟ ਹੈ ਔਰ ਉਸ ਤੋਂ ਇਲਾਵਾ ਦੂਜੀ ਚੀਜ਼ ਜਿਹੜੀ ਲੋਕਾਂ ਦੇ ਸਾਹਮਣੇ ਆਈ ਨਹੀਂ ਔਰ ਬੜੇ ਚੁੱਪ ਚੁਪੀਤੇ ਸਰਕਾਰ ਨੇ ਕਰ ਦਿੱਤੀ ਉਹ ਇਹ ਕਿ ਇਮੀਗ੍ਰੇਸ਼ਨ ਦੇ ਜੋ ਵਰਕ ਵੀਜ਼ਾ ਹੈਗਾ ਉਹਦੇ ਅੰਦਰ ਬਹੁਤ ਵੱਡਾ ਬਦਲਾਓ ਜਿਹੜਾ ਹੈਗਾ ਕ੍ਰਿਸਮਸ ਤੋਂ ਇਕਦਮ ਪਹਿਲੇ ਇਹਨਾਂ ਨੇ ਇੰਟਰੋਡਿਊਸ ਕੀਤਾ ਫਿਰ ਕ੍ਰਿਸਮਸ ਦੀ ਬ੍ਰੇਕ ਆ ਗਈ ਤੇ ਕਿਸੇ ਨੂੰ ਕਿਸੇ ਨੇ ਗੌਰ ਨਹੀਂ ਕੀਤੀ ਤੇ ਹੁਣ ਇਹ ਮੁੱਦਾ ਜਿਹੜਾ ਹੈਗਾ ਉਹ ਉਭਰ ਕੇ ਸਾਹਮਣੇ ਆਉਣਾ ਹੈ ਕਿ ਜਿਹੜੇ ਸਮਾਲ ਬਿਜ਼ਨਸ ਖਾਸ ਤੌਰ ਤੇ ਨੇ ਉਹਨਾਂ ਦੇ ਉੱਤੇ ਜਿਹੜੀ ਕੋਸਟ ਹੈ ਉਹ ਬਹੁਤ ਵੱਧ ਜਾਣੀ ਹੈ ਖਾਸ ਤੌਰ ਤੇ ਜਿਹਨਾਂ ਨੂੰ ਹਰ ਬਿਜ਼ਨਸ ਨੂੰ ਐਕਰੀਡੇਟ ਹੋਣਾ ਪੈਣਾ ਇਮੀਗ੍ਰੇਸ਼ਨ ਨਾਲ ਕਿ ਅਸੀਂ ਇਮੀਗ੍ਰੈਂਟ ਨੂੰ ਇੰਪਲੋਏ ਕਰ ਸਕਦੇ ਹਾਂ ਅਗਰ ਤੁਸੀਂ 1 ਤੋਂ 5 ਤੱਕ ਕਰਦੇ ਹੋ ਤੇ ਤੁਸੀਂ ਉਹ ਸਮਾਲ ਕੈਟੇਗਰੀ ਚ ਆਉਂਦੇ ਹੋ ਸਟੈਂਡਰਡ ਕੈਟੇਗਰੀ ਚ ਅਗਰ 5 ਤੋਂ ਉੱਤੇ ਨੇ ਤੇ ਉਹ ਪ੍ਰੀਮੀਅਮ ਕੈਟੇਗਰੀ ਚ ਆਉਂਦਾ ਔਰ ਇੱਕ ਤੀਸਰੀ ਵੀ ਕੈਟੇਗਰੀ ਹੈ ਮੈਂ ਹੁਣ ਉਸਦਾ ਮੈਨੂੰ ਪੂਰਾ ਅਜੇ ਧਿਆਨ ਨਹੀਂ ਕਿਉਂਕਿ ਮੈਂ ਇਸ ਨੂੰ ਪੜ੍ਹ ਰਿਹਾ ਸੀਗਾ ਤੇ ਉਹਦੇ ਵਿੱਚ ਤੁਹਾਡੀ ਕੰਪਲਾਇੰਸ ਕੋਸਟ ਜਿਹੜੀ ਹੈ ਉਹ ਵਧਦੀ ਜਾਣੀ ਹੈ ਕਿਉਂਕਿ ਹਰ ਸਾਲ ਤੁਹਾਨੂੰ ਇਮੀਗ੍ਰੇਸ਼ਨ ਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਪੈਣਾ ਕਿ ਤੁਹਾਡਾ ਬਿਜ਼ਨਸ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਬਿਜ਼ਨਸ ਪਲਾਨ ਕਿਵੇਂ ਤੁਸੀਂ ਇਹ ਜਿਹੜਾ ਬੰਦਾ ਵਰਕ ਵੀਜ਼ੇ ਤੇ ਰੱਖਿਆ ਸੀਗਾ ਉਹਨੂੰ ਤੁਹਾਨੂੰ ਕਿੰਨੀ ਦੇਰ ਦੀ ਹੋਰ ਲੋੜ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬੇਸਿਕਲੀ ਛੋਟੇ ਜਿਹੜੇ ਵਪਾਰ ਨੇ ਉਹਨਾਂ ਨੂੰ ਕਿਲ ਕਰਨ ਲਈ ਨੇ ਤੇ ਮੈਂ ਸਮਝਦਾ ਵਾਂ ਕਿ ਇਸ ਦੇ ਉੱਤੇ ਸਾਨੂੰ ਮਿਲ ਕੇ ਆਵਾਜ਼ ਉਠਾਉਣੀ ਪਏਗੀ ਕਿ ਇਹ ਜਿਹੜੀ ਕੋਸਟ ਹੈ ਇਸ ਨੂੰ ਕਿਸ ਤਰ੍ਹਾਂ ਘਟਾਇਆ ਜਾਏ ਜਿਹੜੀ ਗੱਲ ਅਸੀਂ ਨੈਸ਼ਨਲ ਸਰਕਾਰ ਦੇ ਟਾਈਮ ਤੇ ਕਰਦੇ ਸੀਗੇ ਘੱਟ ਤੋਂ ਘੱਟ ਪੇਪਰ ਵਰਕ ਜਿਹੜਾ ਹੈਗਾ ਅਸੀਂ ਬਿਜ਼ਨਸਿਸ ਨੂੰ ਕਹੀਏ ਕਿ ਉਹ ਫਿਲ ਅਪ ਕਰਨ ਜਾਂ ਆਪਣੀ ਕੋਈ ਵੀ ਰਿਪੋਰਟ ਸਬਮਿਟ ਕਰਨ ਅਸੀਂ ਚਾਹੁੰਦੇ ਹਾਂ ਕਿ ਬਿਜ਼ਨਸਿਸ ਜੋ ਨੇ ਉਹ ਬੰਦੇ ਜਿਹੜੇ ਨੇ ਉਹ ਬਿਹਤਰ ਨੇ ਆਪਣਾ ਵਪਾਰ ਕਰਨ ਚ ਉਹਨਾਂ ਨੂੰ ਟਾਈਮ ਦਿੱਤਾ ਜਾਏ ਕਿ ਉਹ ਵਪਾਰ ਕਰਨ ਨਾ ਕਿ ਉਹ ਪੇਪਰ ਵਰਕ ਕਰਨ
ਮੈਂ ਨਿੱਜੀ ਤੌਰ ਤੇ ਵੀ ਕਈ ਵਾਰ ਇਸ ਬਾਰੇ ਤੁਹਾਡੇ ਨਾਲ ਡਿਸਕਸ਼ਨ ਕੀਤੀ ਆ ਬਖਸ਼ੀ ਸਾਹਿਬ 1-2 ਹੋਰ ਮਾਮਲੇ ਇਸ ਵਕਤ ਤੁਹਾਡੇ ਦਫ਼ਤਰ ਦੇ ਵਿਚ ਵਿਚਾਰਧੀਨ ਪਏ ਨੇ ਜਿਹਦੇ ਵਿਚ ਜਿਹੜੇ ਓਵਰਸੀਜ਼ ਟ੍ਰੇਨਡ ਵਰਕਰ ਨੇ ਉਹਨਾਂ ਨੂੰ ਛੋਟੇ ਅਤੇ ਮੱਧਮ ਦਰਜੇ ਦੇ ਵਪਾਰੀਆਂ ਦੇ ਲਈ ਕੋਈ ਬਹੁਤੀ ਸਹੂਲਤ ਇਹ ਸਰਕਾਰ ਨਹੀਂ ਦੇ ਰਹੀ ਚੱਕਰ ਕੀ ਆ ਪ੍ਰੋਬਲਮ ਕਿੱਥੇ ਆ
ਪ੍ਰੋਬਲਮ ਦੇਖੋ ਗੱਲ ਇਹ ਵੇ ਕਿ ਇੱਕ ਤਰਫੋਂ ਤੇ ਸਰਕਾਰ ਕਹਿੰਦੀ ਹੈ ਕਿ ਜੀ ਅਨਇੰਪਲੋਇਮੈਂਟ ਜਿਹੜੀ ਹੈ ਉਹ ਪਿਛਲੇ 10 ਸਾਲਾਂ ਚ ਲੋਐਸਟ ਹੈ ਹੁਣ ਦੇਖੋ ਕਿੰਨੀ ਮਤਲਬ ਕਿ ਅਜੀਬ ਗੱਲ ਹੈ ਪਿਛਲੇ ਮਹੀਨੇ ਕਿਹਾ ਸੀਗਾ ਲੋਐਸਟ ਹੈ 3.9% ਅਨਇੰਪਲੋਇਮੈਂਟ ਹੈ ਔਰ ਇਸ ਵਾਰ ਜਿਹੜੀ ਫਿਗਰ ਆਈ ਹੈ ਉਹ 4.3 ਹੋ ਗਈ ਹੈ ਇਟ ਮੀਨਸ ਅਨਇੰਪਲੋਇਮੈਂਟ ਜਿਹੜੀ ਵੱਧ ਰਹੀ ਹੈ ਘੱਟ ਨਹੀਂ ਰਹੀ ਔਰ ਦੂਸਰੀ ਗੱਲ ਅਗਰ ਤੁਸੀਂ ਦੂਸਰੇ ਤਰੀਕੇ ਨਾਲ ਦੇਖੋ ਤੇ 4.3 ਜਿਹੜੀ ਹੈਗੀ ਡਿਵੈਲਪਡ ਵਰਲਡ ਦੇ ਅੰਦਰ ਬਹੁਤ ਘੱਟ ਅਨਇੰਪਲੋਇਮੈਂਟ ਮੰਨੀ ਜਾਂਦੀ ਹੈ ਤਕਰੀਬਨ 5 ਦੇ ਕਰੀਬ ਜਿਹੜੀ ਅਨਇੰਪਲੋਇਮੈਂਟ ਹੈ ਉਸ ਇੱਕ ਨੈਚੁਰਲ ਪ੍ਰੋਸੈਸ ਨੂੰ ਉਹਨੂੰ ਗਿਣਿਆ ਜਾਂਦਾ ਹੈ ਅਪ ਟੂ 5% ਹੁਣ ਜਦ ਤੱਕ ਸਾਡੇ ਕੋਲ ਮਾਈਗਰੈਂਟਸ ਨਹੀਂ ਹੋਣਗੇ ਜਿਹੜੇ ਵਰਕਰਸ ਅਸੀਂ ਓਵਰਸੀਜ਼ ਤੋਂ ਲੈ ਕੇ ਆ ਰਹੇ ਹਾਂ ਚਾਹੇ ਉਹ ਪਰਮਾਨੈਂਟ ਰੈਜੀਡੈਂਟ ਨੇ ਜਾਂ ਜਿਹੜੇ ਟੈਂਪਰੇਰੀ ਵਰਕ ਵੀਜ਼ਾ ਤੇ ਨੇ ਉਹਨਾਂ ਤੋਂ ਬਗੈਰ ਗਤੀ ਨਹੀਂ ਸਾਡਾ ਵਪਾਰ ਜਿਹੜੇ ਨੇ ਸਾਰੇ ਠੱਪ ਹੋ ਜਾਣਗੇ ਤੁਸੀਂ ਇਹ ਦੇਖੋ ਕਿ ਜਿਹੜੀ ਹੌਕਸ ਬੇ ਦੇ ਅੰਦਰ ਖਾਸ ਤੌਰ ਤੇ ਜਿਹੜੀ ਫਸਲ ਤਿਆਰ ਖੜੀ ਹੈ ਉੱਥੇ ਉਹਨਾਂ ਕੋਲ ਬੰਦੇ ਹੀ ਨਹੀਂ ਨੇ ਜਿਹੜੇ ਉਹਨਾਂ ਨੂੰ ਫਸਲ ਨੂੰ ਜਿਹੜਾ ਉਹ ਮੈਚਿਓਰ ਜਿਹੜੀ ਹੋ ਚੁੱਕੀ ਉਸ ਨੂੰ ਲੈ ਸਕਣ ਬਹੁਤ ਦੁਖੀ ਹੈ ਫਾਰਮਰ ਸੇਮ ਇਹੋ ਜਿਹੜੀ ਚੀਜ਼ ਹੈ ਅੱਗੇ ਜਾ ਕੇ ਪਲੈਂਟੀ ਚ ਹੋ ਜਾਣੀ ਹੈ ਕਿ ਉੱਥੇ ਵੀ ਤੁਹਾਨੂੰ ਕਿਵੀ ਫਰੂਟ ਨੂੰ ਪਿਕ ਕਰਨ ਵਾਲੇ ਬੰਦੇ ਹੀ ਨਹੀਂ ਮਿਲਣੇ
ਜੀ ਬਿਲਕੁਲ
ਹੋਸਪਿਟੈਲਿਟੀ ਦੇਖੋ ਤੁਹਾਡਾ ਛੋਟਾ ਰੈਸਟੋਰੈਂਟ ਹੋਵੇ ਚਾਹੇ ਵੱਡਾ ਹੋਟਲ ਹੋਵੇ ਬੰਦੇ ਹੀ ਨਹੀਂ ਨੇ ਉਹਨਾਂ ਕੋਲ ਕੰਮ ਕਰਨ ਲਈ
ਬਿਲਕੁਲ
ਅੱਛਾ ਚਲੋ ਇਹ ਵੀ ਆਪਾਂ ਗੱਲ ਕੰਸਿਡਰ ਕਰਦੇ ਹਾਂ ਹਾਲਾਤ ਕਿਵੀ ਬਿਲਡ ਵਾਲੇ ਵੀ ਮਾਮਲੇ ਚ ਤੁਹਾਡੀ ਟਿੱਪਣੀ ਚਾਹਾਂਗੇ ਉਧਰੋਂ ਜਿਹੜੇ ਟੀਚਰਸ ਕਹਿੰਦੇ ਸੀ ਜੀ ਕਮੀ ਪੂਰੀ ਹੋ ਜਾਣੀ ਆ ਮਾਫ ਕਰਨਾ ਅੱਜ ਫੇਕ ਅਖਬਾਰ ਦੇ ਵਿਚ ਅੱਧਾ ਪੰਨੇ ਦੀ ਪੂਰੀ ਖਬਰ ਛਪੀ ਹੋਈ ਆ ਵੀ ਟੀਚਰਾਂ ਦੀ ਕਮੀ ਨੀ ਪੂਰੀ ਹੋ ਰਹੀ ਇਹ ਬੈਕਲੌਗ ਪੂਰਾ ਕਿਉਂ ਨੀ ਹੋ ਰਿਹਾ ਜੀ
ਦੇਖੋ ਪਰਮਿੰਦਰ ਜੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 10,000 ਘਰ ਹਰ ਸਾਲ ਬਣਾਵਾਂਗੇ ਅਗਲੇ 10 ਸਾਲਾਂ ਲਈ ਔਰ ਕੀਵੀ ਬਿਲਡ ਦੇ ਅੰਡਰ ਔਰ 1,00,000 ਘਰ ਜਿਹੜਾ ਅਸੀਂ ਬਣਾ ਕੇ ਦੇਵਾਂਗੇ ਫਿਰ ਗੱਲ ਸਮਝ ਆਉਂਦੀ ਹੈ ਕਿ ਜੀ ਜਿਹੜਾ ਵੀ ਪ੍ਰੋਜੈਕਟ ਕਰਦਾ ਹੈਗਾ ਉਹ ਪਹਿਲੇ ਦਿਨ ਅਗਰ ਸ਼ੁਰੂ ਕਰੋ ਤੇ ਪਹਿਲੇ ਸਾਲ ਅੰਦਰ ਘਰ ਨਹੀਂ ਬਣਨਗੇ ਇਹਨਾਂ ਦੀ ਕਮਿਟਮੈਂਟ ਸੀ ਕਿ 1,000 ਘਰ ਅਸੀਂ ਪਹਿਲੇ ਸਾਲ ਦੇਵਾਂਗੇ ਅਗਲੇ ਸਾਲ ਜਿਹੜਾ ਦੂਜੇ ਸਾਲ ਵਿਚ ਅਸੀਂ 19,000 ਘਰ ਦੇਵਾਂਗੇ ਜਿਹੜੇ 9,000 ਘੱਟ ਘਰ ਬਣਨਗੇ ਉਹਨਾਂ ਨੂੰ ਪੂਰਾ ਕਰਾਂਗੇ ਹੁਣ 1,000 ਘਰ ਦੀ ਪਹਿਲੇ ਕਹਾਣੀ ਹੈ ਵੇ ਕਿ ਉਹਦੇ ਵਿਚੋਂ ਸਿਰਫ 54 ਘਰ ਜਿਹੜੇ ਘਰ ਨੇ ਉਹ ਹਜੇ ਤੱਕ ਤਿਆਰ ਹੋਣ ਦੇ ਪ੍ਰੋਸੈਸ ਵਿਚ ਨੇ ਮਤਲਬ ਕਿ 950 ਘਰ ਇਹਦੇ ਵਿਚ ਵੀ ਕਮੀ ਆ ਗਈ ਜਿੱਥੇ 9,000 ਘਰ ਘਾਟਾ ਸੀ ਪਹਿਲਾਂ ਉਹ 9,950 ਹੋ ਗਿਆ ਪਹਿਲੇ ਸਾਲ ਦੇ ਵਿਚ ਹੀ ਅਗਲੇ ਸਾਲ ਫਿਰ ਪ੍ਰੈਸ਼ਰ ਆਏਗਾ ਅਗਲੇ ਸਾਲ 10,000 ਅਗਲੇ ਸਾਲ ਦੇ ਐਡ ਕਰੋ ਤੇ 9,950 ਐਡ ਕਰੋ ਤੇ 20,000 ਘਰ ਕਿੱਥੋਂ ਬਣ ਜਾਣੇ ਨੇ ਵਰਕ ਫੋਰਸ ਅਵੇਲੇਬਲ ਨਹੀਂ ਹੈ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਮੈਨਕਾਓ ਈਵੈਂਟ ਸੈਂਟਰ ਅੰਦਰ ਜਦੋਂ ਬਿਲ ਇੰਗਲਿਸ਼ ਦੇ ਨਾਲ ਜੈਸਿੰਡਾ ਦੀ ਗੱਲਬਾਤ ਹੋਈ ਸੀ ਡਿਬੇਟ ਹੋਈ ਸੀਗੀ ਉਸ ਟਾਈਮ ਤੇ ਇਹ ਆਂਕੜਾ ਬਿਲ ਇੰਗਲਿਸ਼ ਨੇ ਰੱਖਿਆ ਸੀਗਾ ਸਾਨੂੰ 50,000 ਬੰਦੇ ਚਾਹੀਦੇ ਨੇ ਕੱਲੇ ਸਿਰਫ ਕੰਸਟਰਕਸ਼ਨ ਇੰਡਸਟਰੀ ਅੰਦਰ ਔਰ ਜਸਿੰਡਾ ਨੇ ਕਿਹਾ ਸੀ ਨਹੀਂ ਜੀ ਨਹੀਂ 50,000 ਨਹੀਂ ਚਾਹੀਦੇ 5,000 ਬੰਦਿਆਂ ਨਾਲ ਸਾਡਾ ਕੰਮ ਚੱਲ ਜਾਣਾ ਤੇ ਇਹ ਘਰਾਂ ਦੀ ਘਾਟ ਜਿਹੜੀ ਹੈ ਇਹ ਜਿਹੜੀ ਉੱਥੋਂ ਦੀ ਕੰਸਟਰਕਸ਼ਨ ਜਿਹੜੀ ਹੈ ਇਨਫਰਾਸਟ੍ਰਕਚਰ ਜਿਹੜਾ ਰੋਡ ਬਣ ਰਹੀ ਹੈ ਉੱਤੋਂ ਦੀ ਇਹ ਕਹਿੰਦੇ ਜੀ ਅਸੀਂ ਰੇਲ ਪ੍ਰੋਜੈਕਟ ਲਿਆਵਾਂਗੇ ਉਹ ਰੇਲ ਪ੍ਰੋਜੈਕਟ 2021 ਦੇ ਵਿੱਚ ਕੰਪਲੀਟ ਕਰਕੇ ਇਹਨਾਂ ਨੇ ਡਿਲੀਵਰ ਕਰਨਾ ਸੀ ਹਜੇ ਤੇ ਉਹਦੀ ਨੀਂਹ ਨਹੀਂ ਰੱਖੀ ਗਈ ਤੇ ਇਹ ਸਰਕਾਰ ਜਿਹੜੀ ਐਕਸੀਡੈਂਟਲ ਸਰਕਾਰ ਹੈ ਔਰ ਜੋ ਕਿ ਐਕਸੀਡੈਂਟ ਨਾਲ ਬਣ ਗਈ ਹੈ ਔਰ ਜੋ ਜੋ ਪ੍ਰੋਮਿਸ ਇਹਨਾਂ ਨੇ ਕੀਤੇ ਸੀ ਇਹਨਾਂ ਨੂੰ ਨਹੀਂ ਉਮੀਦ ਸੀ ਕਿ ਸਾਨੂੰ ਇਹ ਡਿਲੀਵਰ ਕਰਨੇ ਪੈਣੇ ਹਵਾ 'ਚ ਸਾਰੇ ਤੀਰ ਚਲਾ ਦਿਓ ਪਰ ਕੁਛ ਨਹੀਂ ਹੋ ਰਿਹਾ ਅਜੇ ਤੱਕ
ਅੱਛਾ ਇੱਕ ਤੁਹਾਡੇ ਬਹੁਤ ਖਾਸ ਮਿੱਤਰ ਆ ਉਹ ਕਾਫੀ ਦੇ ਵਿੱਚ ਸ਼ੂਗਰ ਬਹੁਤ ਘੱਟ ਪਾਉਂਦੇ ਆ ਮਿਸਟਰ ਵਿੰਸਟਨ ਪੀਟਰਸ ਉਹ ਅੱਜ ਕੱਲ ਬੜੇ ਚੁੱਪ ਨੇ
ਉਹ ਦੇਖੋ ਨਾ ਜੀ ਇੰਟਰਨੈਸ਼ਨਲ ਫਰੰਟ ਤੇ ਵੀ ਤੁਸੀਂ ਦੇਖੋ ਤੇ ਸਭ ਤੋਂ ਪਹਿਲੇ ਤੇ ਚਾਈਨਾ ਦੇ ਨਾਲ ਜਿਹੜਾ ਸਾਡਾ ਰਿਲੇਸ਼ਨ ਹੈ ਉਹ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਉਹਦੇ ਵਿੱਚ ਕਿਉਂਕਿ ਸਾਡਾ ਬਿਗੇਸਟ ਟ੍ਰੇਡਿੰਗ ਪਾਰਟਨਰ ਹੈ ਅਸੀਂ ਅਫੋਰਡ ਨਹੀਂ ਕਰ ਸਕਦੇ ਹਾਲਾਂਕਿ ਜਿਹੜੇ ਪ੍ਰੋਡਕਟ ਸਾਡੇ ਨੇ ਉਹਦੀ ਪੂਰੀ ਦੁਨੀਆਂ 'ਚ ਡਿਮਾਂਡ ਹੈਗੀ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਕਿ ਡਿਮਾਂਡ ਦੇ 'ਚ ਕੋਈ ਕਮੀ ਆਵੇ ਪਰ ਓਵਰਆਲ ਹਜੇ ਸਾਨੂੰ ਇਹ ਦੇਖਣਾ ਪਏਗਾ ਕਿ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਟੈਕਲ ਕੀਤਾ ਜਾਏ ਕਿਉਂਕਿ ਅਸੀਂ ਇਹ ਅਫੋਰਡ ਨਹੀਂ ਕਰ ਸਕਦੇ ਕਿ ਉਸ ਦੇ ਨਾਲ ਵਿਗਾੜ ਪਾ ਲਈਏ ਪਹਿਲੀ ਗੱਲ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜੇ 5 ਮਿਨਿਸਟਰਸ ਉੱਥੇ ਜਾਣ ਲਈ ਤਿਆਰ ਬੈਠੇ ਨੇ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਪ੍ਰਾਈਮ ਮਿਨਿਸਟਰ ਜਾਣ ਨੂੰ ਤਿਆਰ ਬੈਠੀਏ ਉਹਨੂੰ ਟਾਈਮ ਨਹੀਂ ਮਿਲਦਾ ਪਿਆ ਇੱਥੇ ਟੂਰਿਜ਼ਮ ਦੀ ਐਗਜ਼ੀਬਿਸ਼ਨ ਲੱਗਣੀ ਸੀ ਉਹਨਾਂ ਨੇ ਕੈਂਸਲ ਕਰ ਦਿੱਤੀ ਔਰ ਤੁਹਾਨੂੰ ਪਤਾ ਉੱਥੇ ਸਰਕਾਰ ਜਿਸ ਤਰਫ ਇਸ਼ਾਰਾ ਕਰ ਦੇਵੇ ਲੋਕੀ ਉਸ ਤਰਫ ਹੀ ਚੱਲਦੇ ਨੇ ਔਰ ਜੋ ਲੱਗਦਾ ਵੇ ਕਿ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਟੂਰਿਸਟ ਨੰਬਰ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਤੀਸਰੀ ਗੱਲ ਤੁਸੀਂ ਇਹਦੇ ਵਿੱਚ ਇੰਟਰਨੈਸ਼ਨਲ ਫਰੰਟ ਤੇ ਅਗਰ ਅਸੀਂ ਡਿਪਲੋਮੇਸੀ ਦੀ ਗੱਲ ਕਰੀਏ ਤੇ ਜੋ 14 ਤਾਰੀਖ ਨੂੰ ਇੰਡੀਆ ਦੇ ਵਿੱਚ ਕਸ਼ਮੀਰ ਦੇ ਅੰਦਰ ਵਾਰਦਾਤ ਹੋਈ 14 ਤਾਰੀਖ ਨੂੰ ਹੀ ਮੋਸਟਲੀ ਜਿਤਨੇ ਯੂਰੋਪੀਅਨ ਕੰਟਰੀ ਸਨ ਅਮੇਰੀਕਾ ਸਭ ਨੇ ਇੱਕ ਇਸ ਨੂੰ ਕੰਡੋਨ ਕਰਨ ਲਈ ਸਟੇਟਮੈਂਟ ਇਸ਼ੂ ਕਰ ਦਿੱਤੀ ਸੀ ਔਰ ਸਾਡੀ ਪਾਰਟੀ ਵੱਲੋਂ ਵੀ ਇਮੀਡੀਏਟਲੀ ਇੱਕ ਸਟੇਟਮੈਂਟ ਇਸ਼ੂ ਕੀਤੀ ਗਈ ਸੀ ਨਿਊਜ਼ੀਲੈਂਡ ਸਰਕਾਰ ਵੱਲੋਂ ਇਹਨਾਂ ਨੂੰ 4 ਦਿਨ ਲੱਗੇ 17 ਤਾਰੀਖ ਨੂੰ ਜਾ ਕੇ ਵਿੰਸਟਨ ਪੀਟਰ ਵੱਲੋਂ ਜਿਹੜੀ ਸਟੇਟਮੈਂਟ ਹੈ ਉਹ ਇਸ਼ੂ ਕੀਤੀ ਜਾਂਦੀ ਹੈ
14
ਤਰੀਕ ਦਾ ਇੰਸੀਡੈਂਟ ਹੋਇਆ ਹੋਇਆ
17
ਤਰੀਕ ਉਹ ਵੀ ਦੁਪਹਿਰ ਤੋਂ ਬਾਅਦ ਜਾ ਕੇ
ਜੀ 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 ਸੋ ਬੜੀ ਬੜੀ ਅਨਫੋਰਚੁਨੇਟ ਗੱਲ ਹੈ ਵੈਸੇ ਇੰਟਰਨੈਸ਼ਨਲੀ ਇੰਨੇ ਵਧੀਆ ਸੰਬੰਧ ਹੋਣ ਦਾ ਦਾਵਾ ਜੇ ਅਸੀਂ ਕਰਦੇ ਹਾਂ ਡਿਪਲੋਮੈਟਿਕ ਲੈਵਲ ਦੇ ਉੱਤੇ ਤੇ ਇਹਨਾਂ ਗੱਲਾਂ ਦਾ ਤਾਂ ਖਿਆਲ ਜ਼ਰੂਰ ਰੱਖਣਾ ਚਾਹੀਦਾ ਜੀ
ਬਿਲਕੁਲ ਬਿਲਕੁਲ ਇਹ ਚੀਜ਼ ਜਿਹੜੀ ਹੈਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਕਿ ਮੈਂ ਕਿਹਾ ਕਿ ਐਕਸੀਡੈਂਟਲ ਸਰਕਾਰ ਬਣੀ ਹੈ ਇਸ ਨੂੰ ਬੜਾ ਸੋਚ ਸਮਝ ਕੇ ਜੋ ਪ੍ਰਾਈਮ ਮਿਨਿਸਟਰ ਦੀ ਸਪੀਚ ਹੋਈ ਹੈ ਜੋ ਓਪਨਿੰਗ ਆਫ ਪਾਰਲੀਮੈਂਟ ਦੇ ਉੱਤੇ ਕੋਈ ਵੀ ਮੁੱਦਾ ਜਿਹੜਾ ਲੋਕਾਂ ਨੂੰ ਦੇ ਨਜ਼ਦੀਕ ਹੈ ਉਸ ਨੂੰ ਤੇ ਟੱਚ ਹੀ ਨਹੀਂ ਕੀਤਾ ਹਵਾ 'ਚ ਗੱਲਾਂ ਸਾਰੀਆਂ ਕਰ ਦਿੱਤੀਆਂ ਪਰ ਹੁਣ ਦੇਖੋ ਨਾ $3 billion ਜਿਹੜਾ ਹੈਗਾ ਉਹ ਸ਼ੇਨ ਜੋਨਸ ਦੇ ਕੋਲ ਉਹਦਾ ਸਾਰਾ ਮਾਲਕਾਨਾ ਹੱਕ ਹੈਗਾ
ਬਿਲਕੁਲ
ਕਿੰਨੀਆਂ ਜੋਬਸ ਕ੍ਰੀਏਟ ਹੋਈਆਂ 54 ਜੋਬਸ ਕ੍ਰੀਏਟ ਹੋਈਆਂ ਅਜੇ ਤੱਕ
ਜੀ ਜੀ ਅੱਛਾ ਦੂਜੇ ਪਾਸੇ ਜੇ ਅਸੀਂ ਜ਼ਿਕਰ ਕਰਦੇ ਹਾਂ ਤੇ ਮਾਣਯੋਗ ਪ੍ਰਧਾਨ ਮੰਤਰੀ ਕਹਿੰਦੇ ਵੀ ਆਪਾਂ ਫੇਰ ਸ਼ੇਅਰ ਲੈਣਾ ਜੀ ਚਾਹੇ ਗੂਗਲ ਵਾਲੇ ਹੋਣ ਚਾਹੇ ਫੇਸਬੁੱਕ ਵਾਲੇ ਹੋਣ ਤੁਸੀਂ ਕੀ ਸੋਚਦੇ ਹੋ ਕਿੰਨੀ ਕਮਾਈ ਆ ਜੂਗੀ ਇਹਦੇ ਨਾਲ ਆਪਾਂ ਨੂੰ ਰੈਵਨਿਊ
ਦੇਖੋ ਇਹ ਤੇ ਪੂਰੀ ਜਦੋਂ ਜਿਹੜੀ ਪ੍ਰਪੋਜ਼ਲ ਹੈ ਉਹ ਸਾਹਮਣੇ ਆਏਗੀ ਤੇ ਪਤਾ ਲੱਗੇਗਾ ਕਿ ਕਿੰਨਾ ਕੁਝ ਇਹਦੇ ਵਿੱਚ ਜਿਹਨੂੰ ਕਹਿੰਦੇ ਨੇ ਤੇਲ ਚੋਂ ਕਿੰਨਾ ਤਿਲਾਂ ਚੋਂ ਤੇਲ ਕਿੰਨਾ ਨਿਕਲਦਾ ਹੈ। ਹਜੇ ਤੇ ਇਹ ਇੱਕ ਸਿਰਫ ਪ੍ਰਪੋਜ਼ਲ ਹੈ, ਸਾਰੇ ਜਿਹੜੀ ਉਹਦੀ ਡਿਟੇਲਸ ਆ ਜਾਏ ਉਸ ਤੋਂ ਬਾਅਦ ਹੀ ਐਸਟੀਮੇਟ ਲੱਗੇਗਾ, ਕਿਉਂਕਿ ਟ੍ਰੈਜਰੀ ਇਹਦੇ ਉੱਤੇ ਕੰਮ ਕਰ ਰਹੀ ਹੈ ਕਿ ਕਿਸ ਪ੍ਰਕਾਰ ਇਹਦੇ ਉੱਤੇ ਕੰਮ ਕੀਤਾ ਜਾ ਸਕੇ।
ਇੱਕ ਵਾਰ ਫਿਰ ਅਸੀਂ ਤੁਹਾਨੂੰ ਆਪਣੇ ਸਾਰੇ ਸਰੋਤਿਆਂ ਦੇ ਬਿਹਾਫ ਦੇ ਉੱਤੇ ਬੇਨਤੀ ਕਰਨੀ ਚਾਹਾਂਗੇ, ਜਿਹੜੀ ਫੈਮਿਲੀ ਰੀਯੂਨੀਅਨ ਜਾਂ ਪੇਰੈਂਟਸ ਕੈਟਾਗਰੀ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਫੋਨ ਕਾਲਸ ਆਉਂਦੀਆਂ ਜੀ ਇੱਥੇ ਰੇਡੀਓ ਪ੍ਰੋਗਰਾਮ ਦੇ ਦੌਰਾਨ, ਔਰ ਬੜੀਆਂ ਉਮੀਦਾਂ ਨੇ ਲੋਕਾਂ ਦੀਆਂ, ਖਾਸ ਤੌਰ 'ਤੇ ਤੁਸੀਂ ਖੁਦ ਇੱਕ ਪ੍ਰਵਾਸੀ ਹੋ ਔਰ ਲੋਕਾਂ ਨੂੰ ਬੜੀ ਉਮੀਦ ਹੈ ਜੀ। ਅਸੀਂ ਚਾਹਾਂਗੇ ਕਿ ਤੁਸੀਂ ਹੱਥ ਧੋ ਕੇ ਪਿੱਛੇ ਪੈ ਜਾਓ, ਇਹ ਜਿਹੜਾ ਰਿਵਿਊ ਕਰਨ ਦਾ ਪ੍ਰੋਸੈਸ ਹੈ ਇਹਦੇ ਲਈ ਸਰਕਾਰ ਦਾ ਕੁੰਡਾ ਜ਼ਰਾ ਜ਼ੋਰ ਸ਼ੋਰ ਨਾਲ ਖੜਕਾਓ, ਬੜੀ ਉਮੀਦ ਹੈ ਤੁਹਾਡੇ ਤੋਂ। ਸੋ ਆਸ ਕਰਦੇ ਹਾਂ ਵੀ ਜਿਹੜੀ ਕੋਈ ਸਾਡੇ ਵੱਲੋਂ ਜ਼ਰੂਰਤ ਹੈ ਤੁਹਾਨੂੰ ਉਹਦੇ ਲਈ ਅਸੀਂ ਹਾਜ਼ਰ ਹਾਂ ਜੀ।
ਬਿਲਕੁਲ, ਮੈਂ ਪਰਮਿੰਦਰ ਜੀ ਇਹਦੇ ਉੱਤੇ ਤੁਹਾਨੂੰ ਅਪਡੇਟ ਜਿਹੜਾ ਟਾਈਮ ਟੂ ਟਾਈਮ ਦਿੰਦਾ ਰਹਾਂਗਾ।
ਸ਼ੁਕਰੀਆ ਭਾਜੀ, ਤੁਸੀਂ ਇੰਡੀਆ ਤੋਂ ਹੋ ਕੇ ਆਏ ਔਰ ਆਉਂਦੇ ਸਾਰ ਹੀ ਪਾਰਲੀਮੈਂਟ 'ਚ ਬਿਜ਼ੀ ਹੋ ਗਏ, ਇਸ ਬਾਵਜੂਦ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਰਾਬਤਾ ਬਣਾਉਣ ਦੇ ਵਿੱਚ ਹਮੇਸ਼ਾ ਯਕੀਨ ਰੱਖਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਪਰਮਿੰਦਰ ਜੀ,
ਸ਼ੁਕਰੀਆ,
ਥੈਂਕ ਯੂ ਜੀ, ਬਹੁਤ ਮਿਹਰਬਾਨੀ। ਵੈਸੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਮੈਂ ਗੱਲਾਂ ਨਹੀਂ ਜਾਵਾਂਗਾ ਕਿ ਗੱਲਾਂ ਨਾਲ ਵੀ ਸਾਰ ਦਿੰਦੇ ਕਿ ਨਹੀਂ, ਜਿਵੇਂ ਰਣਜੀਤ ਬਾਬਾ ਵੀ ਇਸ ਤਰ੍ਹਾਂ ਦਾ ਕੁਛ ਕਹਿ ਰਿਹਾ ਜਾਂ ਇਹ ਵੀ ਆਪਣੀ ਜਾਣੀ ਕਿ ਰੋਮਾਂਟਿਕ ਗੱਲ ਕਰ ਰਿਹਾ, ਲੇਕਿਨ ਜਿਹੜੇ ਪੋਲੀਟੀਸ਼ੀਅਨ ਨੇ ਉਹ ਆਪਣੇ ਹਿਸਾਬ ਨਾਲ ਗੱਲ ਕਰਦੇ ਨੇ, ਪਰ ਇਹ ਗਾਣੇ ਵੱਲ ਇੰਨਾ ਨਹੀਂ ਜਾਣਾ, ਨਜ਼ਾਰਾ ਲੈਣਾ ਇਸ ਗੀਤ ਦਾ।
ਬੱਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ, ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਛੱਡਦਾ ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਝੂਠ ਦਾ ਬਣਾਈ ਵੇ ਤੂੰ ਮੈਲ ਰੱਖਦਾ, ਹੌਸਲੇ ਨਾ ਬੋਲਦਾ ਕਦੇ ਨੀ ਥੱਕਦਾ, ਆਪ ਫਸ ਜਾਂਦੇ ਬੋਲ ਕੇ ਤੂੰ ਝੱਲਾ ਵਾਲਾ ਏ, ਸੱਸ ਜਾਂਦੇ ਬੋਲ ਕੇ ਤੂੰ ਝੱਲਾ ਵਾਲਾ ਏ, ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ, ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ ਖੜੇ ਪੈਰ ਉੱਤੇ ਮੁੱਕਰ ਤੂੰ ਜਾਣਾ ਏ, ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ ਖੜੇ ਪੈਰ ਉੱਤੇ ਮੁੱਕਰ ਤੂੰ ਜਾਣਾ ਏ, ਸਮਝ ਨੀ ਆਉਂਦੀ ਇੰਨਾ ਕਿਉਂ ਏ ਚਲਾਕ ਹਰ ਟਾਈਮ ਤੇਰੇ ਮੂੰਹ ਤੇ ਬਹਾਨਾ ਏ, ਇਸ ਦੁਨੀਆਂ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ, ਦੁਨੀਆਂ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ, ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ
ਪੰਜ ਵੱਜ ਕੇ ਇੱਕੀ ਮਿੰਟ ਹੋ ਚੁੱਕੇ ਨੇ ਜੀ ਸਟੂਡੀਓ ਦੀ ਘੜੀ ਦੇ ਉੱਤੇ, ਮੌਸਮ ਬੜਾ ਸਾਫ਼ ਦੇ ਰਿਹਾ ਅੱਜ, ਲੇਕਿਨ ਵੀਕਐਂਡ ਥੋੜਾ ਗਿੱਲਾ ਰਹੇਗਾ, ਬਾਰਿਸ਼ ਹੋਣ ਦੀਆਂ ਸੰਭਾਵਨਾ ਸ਼ਨੀਵਾਰ ਤੇ ਐਤਵਾਰ ਬਣੀਆਂ ਹੋਈਆਂ ਨੇ, ਸੋ ਤੁਸੀਂ ਜ਼ਰੂਰ ਆਪਣੀ ਪਲੈਨਿੰਗ ਕਰ ਸਕਦੇ ਹੋ। ਇਸ ਦੇ ਦੌਰਾਨ 3 ਤਰੀਕ ਨੂੰ ਜੀ ਖੇਡ ਮੇਲਾ ਹੋ ਰਿਹਾ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਸਹਿਯੋਗ ਦੇ ਨਾਲ ਤੁਹਾਡੇ ਆਪਣੇ ਸ਼ਹਿਰ ਪਾਪਾ ਟੋਇਟੋਏ ਦੇ ਵਿੱਚ, ਸੋ ਤੁਸੀਂ ਉੱਥੇ ਜ਼ਰੂਰ ਆਪਣੀ ਸ਼ਮੂਲੀਅਤ ਦੇਣੀ ਜੀ, ਕਿਉਂਕਿ ਇੱਕ ਮੇਲੇ ਦਾ ਰੂਪ ਦੇ ਵਿੱਚ ਜਿਹੜਾ ਖੇਡ ਮੇਲੇ ਖੇਡਾਂ ਜਿਹੜੀਆਂ ਨੇ ਉਹ ਹੋਣਗੀਆਂ, ਔਰ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਲੈ ਕੇ ਆਉਣਾ, ਜਿਵੇਂ ਪਰਮਿੰਦਰ ਜੀ ਨੇ ਕਿਹਾ ਕਿ ਪੰਜਾਬੀ ਪਹਿਰਾਵੇ ਦੇ ਵਿੱਚ ਤੁਸੀਂ ਪਹੁੰਚੋਗੇ ਤਾਂ ਬੜੀ ਮਿਹਰਬਾਨੀ ਹੋਏਗੀ। ਉਸ ਤੋਂ ਇਲਾਵਾ 9 ਤਰੀਕ ਨੂੰ ਜੀ ਫਿਰ ਬੱਬੂ ਮਾਨ ਲਾਈਵ ਕੌਂਸਰਟ ਜਿਹੜੀ ਆ ਵੋਡਾਫੋਨ ਇਵੈਂਟ ਸੈਂਟਰ 'ਚ ਹੋਣੀ ਹੈ, ਉਸ ਦੀਆਂ ਟਿਕਟਾਂ ਜਿਹੜੀਆਂ ਨੇ ਮੇਜਰ ਇੰਡੀਅਨ ਆਊਟਲੈਟ 'ਤੇ ਪਹੁੰਚ ਚੁੱਕੀਆਂ ਨੇ, ਤੁਸੀਂ ਜ਼ਰੂਰ ਖਰੀਦ ਲੈਣੀਆਂ।
ਮੈਂ ਕਹਿੰਦਾ ਸਰ ਇੱਕ ਵਾਰ ਫਿਰ ਜੇ ਵਾਪਸ ਪਰਤੀਏ ਤੇ ਕਸ਼ਮੀਰ ਦੇ ਬਾਰੇ ਜਿਹੜੀ ਜਾਣਕਾਰੀ ਹਰਜੋਤ ਸਿੰਘ ਹੋਣਾ ਨੇ ਸਾਂਝੀ ਕੀਤੀ ਹੈ ਫੇਸਬੁੱਕ ਦੇ ਮਾਧਿਅਮ ਰਾਹੀਂ, ਉਹ ਲਿਖਦੇ ਨੇ ਕਿ 1820 ਦੇ 20 ਨੂੰ 500 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਰਾਨੀ ਅਫਗਾਨੀ ਦੁਰਾਨੀ ਤੇ ਮੁਗਲ ਰਾਜ ਤੋਂ ਸੰਪੂਰਨ ਤੌਰ ਤੇ ਲਾਹੌਰ ਰਾਜ ਦੇ ਅਧੀਨ ਲੈ ਆਂਦਾ। 1846 ਨੂੰ ਪਹਿਲੀ ਐਂਗਲੋ ਸਿੱਖ ਜੰਗ ਜਿਹੜੀ ਹੈ ਸੰਧੀ ਹੁੰਦੀ ਹੈ, ਜਿਹਦੇ ਵਿੱਚ ਕਸ਼ਮੀਰ ਨੂੰ ਲਾਲ ਸਿੰਘ ਡੋਗਰਾ ਨੇ ਅੰਗਰੇਜ਼ਾਂ ਤੋਂ 75 ਲੱਖ ਦੇ ਨਾਨਕਸ਼ਾਹੀ ਦਮੜਿਆਂ 'ਚ ਖਰੀਦ ਲਿਆ
ਜੀ।
ਇਹ ਪੈਸੇ ਲਾਹੌਰ ਰਾਜ ਦੇ ਹੀ ਖੱਚਰਾਂ ਦੀਆਂ ਪਿੱਠਾਂ ਤੋਂ ਕਸ਼ਮੀਰ ਆਏ ਸਨ, ਤਾਰੀਖ ਦੇ ਵਿੱਚ ਇਹ ਸਾਰੀਆਂ ਗੱਲਾਂ ਆਉਂਦੀਆਂ ਜੀ। ਐਂਡ 1947 ਦੇ ਵਿੱਚ ਭਾਰਤ ਪਾਕਿਸਤਾਨ ਵਿਵਾਦ 'ਚ ਜਿਹੜਾ ਕਸ਼ਮੀਰ ਹੈ ਉਹ ਜਿਵੇਂ ਪਹਿਲਾਂ ਜ਼ਿਕਰ ਹੋਇਆ, ਹਰੀ ਸਿੰਘ ਹੋਣਾ ਨੇ ਇਹਨੂੰ ਆਜ਼ਾਦ ਰਿਆਸਤ ਦੇ ਤੌਰ 'ਤੇ ਰੱਖਣ ਦੀ ਕੋਸ਼ਿਸ਼ ਕੀਤੀ, ਜਿਹੜੇ ਕਿ ਲਾਲ ਸਿੰਘ ਡੋਗਰੇ ਦੀ 4th ਪੁਸ਼ਤ ਵਿੱਚੋਂ ਸਨ। ਸੋ ਆਜ਼ਾਦੀ ਤੋਂ 2 ਮਹੀਨੇ ਬਾਅਦ ਹੀ ਪਾਕਿਸਤਾਨ ਦੇ ਖੈਬਰ ਪਖਤੂਨ ਦੇ ਕਬਾਇਲੀ ਲੋਕਾਂ ਨੇ ਪਾਕਿਸਤਾਨੀ ਫੌਜ ਨਾਲ ਰਲ ਕੇ ਜਿਹਾਦ ਦੇ ਨਾਂ ਤੇ ਕਸ਼ਮੀਰ ਦੇ ਕਾਫੀ ਹਿੱਸੇ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਹਮਲੇ ਤੋਂ ਡਰਦਿਆਂ ਹਰੀ ਸਿੰਘ ਨੇ ਜਲਦੀ ਨਾਲ ਨਹਿਰੂ ਨਾਲ ਸੰਧੀ ਕਰਦਿਆਂ ਸਹਾਇਤਾ ਮੰਗੀ ਤੇ ਇੱਥੋਂ ਪਹਿਲਾ ਜਿਹੜਾ ਜੰਗ ਦਾ ਆਗਾਜ਼ ਹੋਇਆ ਭਾਰਤ ਤੇ ਪਾਕਿਸਤਾਨ ਦਾ। ਖੈਰ ਜਨਵਰੀ 1949 ਦੇ ਵਿੱਚ ਇਹ ਮਾਮਲਾ ਯੂਨਾਈਟਿਡ ਨੇਸ਼ਨ ਦੇ ਵਿੱਚ ਚਲਾ ਗਿਆ ਜਦੋਂ ਦੋਵੇਂ ਦੇਸ਼ਾਂ ਨੇ ਕਾਹਲੀ ਕਾਹਲੀ ਦੇ ਵਿੱਚ ਜੰਗਬੰਦੀ ਕੀਤੀ। ਦੋ ਕਸ਼ਮੀਰ ਬਣੇ, ਇੱਕ POK ਪਾਕਿਸਤਾਨ ਓਕੂਪਾਈਡ ਕਸ਼ਮੀਰ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਤੇ ਦੂਜਾ ਭਾਰਤੀ ਜੰਮੂ ਕਸ਼ਮੀਰ। ਸੋ ਜੇ ਮੌਜੂਦਾ ਸਮੇਂ ਚ ਦੇਖਦੇ ਹਾਂ ਤੇ ਜਿਹੜੇ 80% ਲੋਕ ਇਸਲਾਮ ਨੂੰ ਮੰਨਣ ਵਾਲੇ ਨੇ ਤੇ ਬਾਕੀ ਕਸ਼ਮੀਰੀ ਪੰਡਿਤ ਨੇ, ਥੋੜੀ ਮਾਇਨੋਰਟੀ ਦੇ ਵਿੱਚ ਸਿੱਖ ਲੋਕ ਵੀ ਉੱਥੇ ਹੈ ਨੇ। 1987 ਤੱਕ ਹਾਲਾਤ ਸਾਜ਼ਗਰ ਰਹੇ, ਲੇਕਿਨ ਫਿਰ ਚੋਣਾਂ ਨੇ ਗਰਮ ਖਿਆਲੀਆਂ ਦੇ ਹਾਰ ਮਗਰੋਂ ਸਭ ਕੁਝ ਬਦਲ ਗਿਆ। ਹਜ਼ਾਰਾਂ ਬੇਕਸੂਰ ਕਸ਼ਮੀਰੀ ਪੰਡਿਤਾਂ ਨੂੰ ਇਸ ਅੱਗ ਦੀ ਭੇਟ ਚੜ੍ਹਨਾ ਪਿਆ। 1990 ਦੇ ਵਿੱਚ ਕੇਂਦਰ ਸਰਕਾਰ ਦਾ ਸਿੱਧਾ ਦਖਲ ਹੋ ਗਿਆ ਜੀ ਕਸ਼ਮੀਰ ਦੇ ਵਿੱਚ ਤੇ ਹੁਣ ਹਾਲਾਤ ਇੰਨੇ ਮਾੜੇ ਨੇ ਕਿ ਬਹੁਤੇ ਕਸ਼ਮੀਰੀ ਪੰਡਿਤਾਂ ਨੂੰ ਉੱਥੋਂ ਹਿਜਰਤ ਕਰਨੀ ਪਈ, ਬਾਕੀ ਰਾਜਾਂ 'ਚ ਵੱਸ ਗਿਆ ਜਾਂ ਥੋੜ੍ਹੇ ਬਹੁਤ ਜੰਮੂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ। ਸੋ ਪਿਛਲੇ 30 ਸਾਲ 'ਚ ਅਮਰੀਕਾ ਜੀ ਇਸ ਬਹਿਰਮ ਜੰਗ ਦੇ ਵਿੱਚ 1,00,000 ਬੰਦਾ ਮਾਰਿਆ ਜਾ ਚੁੱਕਾ, ਤਬਾਹੀ ਉੱਥੇ ਮਰ ਚੁੱਕੀ ਹੈ
ਜੀ।
ਇਹ ਨਫ਼ਰਤ ਦੀ ਅੱਗ ਹੀ ਜੋ ਅੱਗੇ ਚੱਲ ਕੇ 1991 'ਚ ਬਾਬਰੀ ਮਸਜਿਦ ਦੇ ਢਹਿ ਢੇਰੀ ਹੋਣ ਦਾ ਵੱਡਾ ਕਾਰਨ ਵੀ ਬਣੀ ਤੇ ਨਾ ਮੁੱਕਣ ਵਾਲੀ ਧਾਰਮਿਕ ਜੰਗ ਵੀ ਬਣੀ। ਸੋ 1947 ਦੀ ਆਜ਼ਾਦੀ ਜਿਹੜੀ ਸੀ ਉਹ AK-47 ਦੇ ਵਿੱਚ ਤਬਦੀਲ ਹੋ ਗਈ। ਪਾਕਿਸਤਾਨ ਕਸ਼ਮੀਰ ਦੇ ਦੋ ਵੱਡੇ ਸ਼ਹਿਰ ਮੁਜ਼ਫਰਾਬਾਦ ਤੇ ਗਿਲਗਿਟ ਹਨ। ਭਾਰਤੀ ਕਸ਼ਮੀਰ 'ਚ ਲੇਹ ਲਦਾਖ ਆਉਂਦਾ ਹੈ। ਸ੍ਰੀਨਗਰ ਦਾ ਰਾਜਾ ਅਸ਼ੋਕਾ ਦੁਆਰਾ ਬੁੱਧ ਧਰਮ ਦੇ ਪ੍ਰਚਾਰ ਹਿੱਤ ਵਸਾਇਆ ਗਿਆ। ਸੋ ਧਾਰਾ 370 ਜਿਹਦਾ ਜ਼ਿਕਰ ਪਹਿਲਾਂ ਵੀ ਹੋਇਆ, ਇਹਦੇ ਨਾਲ ਭਾਰਤੀ ਸੰਵਿਧਾਨ ਅਨੁਸਾਰ ਕਸ਼ਮੀਰ 'ਚ ਕੋਈ ਬਾਹਰੀ ਵਿਅਕਤੀ ਜ਼ਮੀਨ ਨਹੀਂ ਲੈ ਸਕਦਾ ਤੇ ਧਾਰਾ 375A ਜਿਹੜੀ ਹੈ ਉਹ ਵੀ ਕਸ਼ਮੀਰ ਨੂੰ ਵੱਖਰੇ ਅਧਿਕਾਰ ਦਿੰਦੀ ਹੈ। ਕਸ਼ਮੀਰ ਦੀ ਅਰਥ ਵਿਵਸਥਾ ਕੁੱਲ ਮਿਲਾ ਕੇ ਟੂਰਿਜ਼ਮ ਦੇ ਉੱਤੇ ਨਿਰਭਰ ਹੈ ਤੇ ਨਿਰਭਰ ਹੈ, ਜਿਹਦੇ ਨਾਲ ਇੱਥੇ ਕਸ਼ਮੀਰੀ ਸੇਬ ਤੇ ਸ਼ਾਲ ਜਿਹੜੇ ਨੇ ਉਹ ਕਾਫੀ ਯੋਗਦਾਨ ਪਾਉਂਦੇ ਇੱਥੋਂ ਦੀ ਜਿਹੜੀ ਇਕਾਨਮੀ ਉਹਦੇ ਵਿੱਚ। ਇਸੇ ਤਰ੍ਹਾਂ ਦੀ ਭਾਸ਼ਾ ਦੀ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਤੇ ਕਸ਼ਮੀਰੀ ਬੋਲੀ ਸੰਸਕ੍ਰਿਤ ਤੇ ਪਰਸੀਅਨ ਦੇ ਮੇਲ ਦੇ ਨਾਲ ਗਰੁੱਚ ਹੈ। ਕਾਫੀ ਸ਼ਬਦ ਜਿਹੜੇ ਆ ਉਹ ਅਰੇਬਿਕ ਤੇ ਗ੍ਰੀਕ ਵੀ ਨੇ। ਸ਼ਾਰਦਾ ਲਿਪੀ ਜਿਹੜੀ 3rd century ਤੋਂ ਪਹਿਲਾਂ ਇੱਥੇ ਸਥਾਪਿਤ ਰਹੀ, ਇਸ ਤੋਂ ਅੱਗੇ ਜਾ ਕੇ ਫਿਰ ਗੁਰਮੁਖੀ ਦੇ ਅੱਖਰਾਂ ਦੀ ਬਣਾਵਟ ਵੀ ਤੁਰੀ। ਸੋ ਇਸ ਮਾਮਲੇ ਵਿੱਚ ਹਰਜੋਤ ਸਿੰਘ ਨੇ ਬਹੁਤ ਸੋਹਣੇ ਢੰਗ ਦੇ ਨਾਲ ਜਿੰਨੀ ਖੋਜ ਕੀਤੀ ਹੈ, ਕਾਬਲੇ ਤਾਰੀਫ ਹੈ। ਜਿਹੜੇ ਜਗਿਆਸੂ ਲੋਕ ਨੇ ਉਹ ਜ਼ਰੂਰ ਇਸ ਤਰ੍ਹਾਂ ਦੇ ਯਤਨ ਜਿਹੜੇ ਨੇ ਕਰਦੇ ਰਹਿੰਦੇ ਨੇ ਤੇ ਉਧਰੋਂ ਜਸਵਿੰਦਰ ਸੰਧੂ ਹੁਣੀ ਜਿਹੜੇ ਨੇ ਉਹ ਵੀ ਫੋਨ ਤੇ ਗੱਲਾਂ ਕਰਨ ਦੇ ਲਈ ਕਾਹਲੇ ਨੇ। ਸੰਧੂ ਸਾਹਿਬ ਫੋਨ ਕਰ ਲਓ, 8158100 ਸਾਡਾ ਫੋਨ ਨੰਬਰ ਹੈ। ਵੈਸੇ ਹੁਣ ਅਸੀਂ ਛੁੱਟੀਆਂ ਲੈਣੀਆਂ
ਜੀ,
ਤੁਸੀਂ ਛੇਤੀ ਨਾਲ ਫੋਨ ਕਰ ਲਓ ਤਾਂ ਵਧੀਆ, ਕਿਉਂਕਿ ਅਸੀਂ ਅੱਧੀ ਛੁੱਟੀ ਸਾਰੀ ਕਰਨ ਦੇ ਚੱਕਰ 'ਚ ਸੀਗੇ।
ਬਿਲਕੁਲ
5:30 ਜਤਿੰਦਰ ਪੰਨੂ ਸਾਹਿਬ ਜਿਹੜੇ ਨੇ ਉਹਨਾਂ ਦੀ 20 ਮਿੰਟ ਦੀ ਜਿਹੜੀ ਪ੍ਰਾਈਮ ਏਸ਼ੀਆ ਤੇ ਟਿੱਪਣੀ ਹੈ
ਉਹ ਵੀ ਸੁਣਦੇ ਚੱਲਾਂਗੇ,
ਉਹ ਸੁਣਨੀ ਹੈ ਜੀ ਆਪਾਂ। ਸੋ ਜੇ ਤੁਹਾਡੇ ਕੋਲ ਸਮਾਂ ਹੈ 2 ਮਿੰਟ ਦਾ ਤਾਂ ਤੁਸੀਂ ਹੁਣੇ ਹੁਣੇ 815-8800 ਤੇ ਫੋਨ ਕਰ ਲਓ
ਜੀ। ਬਿਲਕੁਲ, ਤੇ ਨਾਲ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਸਹਿਯੋਗ ਦੇ ਨਾਲ ਹੋ ਰਿਹਾ ਜੀ ਖੇਡ ਮੇਲਾ ਪਾਪਾ ਟੋਟੋਏ ਦੇ ਵਿੱਚ, ਤੇ ਉੱਥੇ ਤੁਸੀਂ ਜ਼ਰੂਰ ਸ਼ਮੂਲੀਅਤ ਕਰਨੀ। ਸੁਝਾਅ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਜ਼ਰੂਰ ਦਿੰਦੇ ਚੱਲਣਾ, ਤੇ ਨਾਲ ਨਾਲ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਉੱਥੇ ਤੁਸੀਂ ਜ਼ਰੂਰ ਇਸ ਖੇਡ ਮੇਲੇ ਦਾ ਆਨੰਦ ਮਾਣਨਾ। ਉਸ ਦੇ ਵਿੱਚ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਜ਼ਰੂਰ ਮਿਲਣਗੀਆਂ ਤੇ ਨਾਲ ਨਾਲ ਬਹਿਣ ਦਾ ਵੀ ਪੂਰਾ ਪ੍ਰਬੰਧ ਉੱਥੇ ਰਹੇਗਾ। ਚਲੋ ਹੋਰ ਵੀ ਗੱਲਾਂ ਬਾਤਾਂ ਕਰਦੇ ਚੱਲਾਂਗੇ, ਚੱਲਦੇ ਚੱਲਦੇ ਪਹਿਲਾਂ ਇਹ ਗੀਤ, ਫਿਰ ਉਸ ਤੋਂ ਬਾਅਦ ਜਤਿੰਦਰ ਪੰਨੂ ਹੁਣਾਂ ਨੂੰ ਜ਼ਰੂਰ ਸੁਣਾਂਗੇ।
ਸਭ ਪਾਸੇ ਉਹ ਬਲੌਕ ਕਰਤਾ ਨੀ ਤੇਰੇ ਦਿੱਤੇ ਤੋਹਫਿਆਂ ਨੂੰ ਰੰਗ ਵਿੱਚ ਪਾ ਕੇ ਬੱਲੀਏ ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ ਨੀਂਦ ਚੈਨ ਨਾਲ ਆਈ ਜਦੋਂ ਅੱਖ ਸੀ ਮਲਾਈ ਉਦੋਂ ਸੁਪਨੇ ਚ ਕਰਨੇ ਤੁਲਾ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ
ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਸੋ 5:30 ਹੋ ਗਏ ਨੇ ਜੀ ਸਟੂਡੀਓ ਦੀ ਕੜੀ ਦੇ ਉੱਤੇ ਸਾਡੇ ਨਾਲ ਨੇ ਜੀ ਜਸਵਿੰਦਰ ਸੰਧੂ ਜੀ ਜਸਵਿੰਦਰ ਜੀ ਤੁਹਾਡਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ
ਸਤਿ ਸ੍ਰੀ ਅਕਾਲ ਵੀਰ ਜੀ ਪਰਵਿੰਦਰ ਜੀ ਤੁਹਾਨੂੰ ਸਰਨ ਸਤਿ ਸ੍ਰੀ ਅਕਾਲ
ਜੀ 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 ਬਿਲਕੁਲ ਸਤਿ ਸ੍ਰੀ ਅਕਾਲ ਤੇ ਨਾਲ ਨਾਲ ਸਾਨੂੰ ਵੀ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਵੱਲੋਂ
ਹਾਂਜੀ ਹਾਂਜੀ ਮੈਂ ਵੀ ਆਪਣੇ ਸੰਧੂ ਪਰਿਵਾਰ ਵੱਲੋਂ ਅਤੇ ਅੰਬੇਡਕਰ ਸਪੋਰਟਸ ਐਂਡ ਕਲਚਰ ਕਲੱਬ ਦੀ ਸਾਰੀ ਸਮੁੱਚੀ ਟੀਮ ਵੱਲੋਂ ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ 642ਵੇਂ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਨੀਲੰਗ ਦੀ ਬਖਤੀ ਸਾਰੀਆਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦਾ
ਤੇ
ਚਾਹੁੰਦੇ ਹਾਂ ਕਿ ਅੱਜ ਜੋ ਬੰਬੇ ਗੁਰੂ ਘਰ ਵਿਖਰੀ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਹੈ ਉਸ ਸਾਰਿਆਂ ਨੇ ਦਰਸ਼ਨ ਦਿਓ ਤੇ ਨੈਕਸਟ ਸੰਡੇ ਵੀ ਹੈਗਾ ਪ੍ਰੋਗਰਾਮ ਕਮਿੰਗ ਸੰਡੇ ਆ ਰਿਹਾ
ਜੀ ਇਸ ਐਤਵਾਰ ਨੂੰ ਜੀ ਹਾਂਜੀ
ਹਾਂਜੀ ਇਸ ਐਤਵਾਰ ਨੂੰ
ਜੀ ਜੀ ਬਹੁਤ ਮਿਹਰਬਾਨੀ ਇਸ ਜਾਣਕਾਰੀ ਦੇ ਲਈ ਤੁਸੀਂ ਸਦਾ ਚੜ੍ਹਦੀ ਕਲਾ ਚ ਰਹੋ ਜੀ ਔਰ ਨਾਲ ਨਾਲ ਤੁਸੀਂ ਸਹਿਯੋਗ ਦੇ ਰਹੇ ਹੋ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਨੂੰ
ਜਿਹੜਾ ਕਿ ਫੁੱਲ ਸਪੋਰਟ ਜੀ ਸਾਡੇ ਵੱਲੋਂ ਮੇਰੀ ਇਕੱਲੇ ਗੱਲ ਹੋਈ ਸੀ ਆਪਣੇ ਰਾਣੀਵਾਲ ਸਾਹਿਬ ਨਾਲ
ਜੀ ਜੀ
ਤੇ ਅੰਬੇਡਕਰ ਸਪੋਰਟਸ ਐਂਡ ਕਲਚਰ ਕਲੱਬ ਦਾ ਪੂਰਾ ਉਹਨਾਂ ਨਾਲ ਸਹਿਯੋਗ ਰਹੇਗਾ ਤੁਹਾਡੇ ਨਾਲ ਸਾਰਿਆਂ ਵੀਰਾਂ ਨਾਲ ਤੇ ਸਾਡੇ ਨਾਲ ਜਿੱਦਾਂ ਵੀ ਜਿਹੜੀ ਵੀ ਸੇਵਾ ਸਾਡੇ ਤੋਂ ਲਾਵਾਂਗੇ ਅਸੀਂ ਤੁਹਾਡੀ ਘਰ ਨੂੰ ਪੂਰੀ ਤਿਆਰ ਕਰ ਲਾਂਗੇ
ਬਹੁਤ ਮਿਹਰਬਾਨੀ ਜੀ ਇਹਨਾਂ ਸ਼ਬਦਾਂ ਲਈ ਔਰ ਜਾਣਕਾਰੀ ਲਈ ਬਹੁਤ ਮਿਹਰਬਾਨੀ
ਥੈਂਕ ਯੂ ਅਮਰੀਕ ਜੀ ਥੈਂਕ ਯੂ
ਧੰਨਵਾਦ ਜੀ ਤੇ ਲਓ ਫਿਰ ਦੋਸਤੋ ਚੱਲਦੇ ਚੱਲਦੇ ਜਤਿੰਦਰ ਭਨੂਣਾ ਨੂੰ ਅਸੀਂ ਜ਼ਰੂਰ ਸੁਣ ਲੈਂਦੇ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਔਰ ਅਗਲੇ ਹਫ਼ਤੇ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਕੁਝ ਗਲਤੀਆਂ ਜ਼ਰੂਰ ਹੋ ਗਈਆਂ ਹੋਣਗੀਆਂ ਇਸ ਲਈ ਜ਼ਰੂਰ ਮਾਫ਼ੀ ਚਾਹਾਂਗੇ ਪਰ 3 ਤਰੀਕ ਦਾ ਦਿਨ ਜ਼ਰੂਰ ਯਾਦ ਰੱਖਣਾ ਅਗਲੇ ਹਫ਼ਤੇ ਕੁਝ ਹੋਰ ਜਾਣਕਾਰੀਆਂ ਕੁਝ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤੇ ਲਓ ਸੁਣਦੇ ਹਾਂ ਜੀ ਪ੍ਰਾਈਮ ਏਸ਼ੀਆ ਟੀਵੀ ਤੋਂ
ਚੱਲ ਰਿਹਾ ਪਰ ਬਜਟ ਸੈਸ਼ਨ ਤੋਂ ਜ਼ਿਆਦਾ ਉੱਥੇ ਤਲਖ ਕਲਾਮੀ ਚੱਲ ਰਹੀ ਹੈ ਜੀ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਹੋਰਾਂ ਦੀ ਲੀਡਰੀ ਦੇ ਵਿੱਚ ਜਿਹੜੀਆਂ ਤਸਵੀਰਾਂ ਸਾੜੀਆਂ ਗਈਆਂ ਨਾਅਰੇਬਾਜ਼ੀ ਕੀਤੀ ਗਈ ਤੇ ਸਿੱਧੂ ਹੋਰਾਂ ਨੂੰ ਕਿਹਾ ਗਿਆ ਕਿ ਜੋ ਪਾਕਿਸਤਾਨੀ ਏਜੰਟ ਹੈ ਤੇ ਵਿਧਾਨ ਸਭਾ ਦੇ ਅੰਦਰ ਵੀ ਨਵਜੋਤ ਸਿੱਧੂ ਤੇ ਵਿਕਰਮ ਮਜੀਠੀਆ ਹੋਰਾਂ ਦੇ ਵਿੱਚ ਬਹੁਤ ਜ਼ਿਆਦਾ ਤਲਖ ਕਲਾਮੀ ਹੋਈ ਉਸ ਤੋਂ ਬਾਅਦ ਸਾਰੇ ਹੀ ਪਾਸੇ ਜਿਹੜਾ ਮਾਹੌਲ ਸੀਗਾ ਉਹ ਇਹੋ ਜਿਹਾ ਬਣ ਗਿਆ ਕਿ ਵੀ ਵਿਧਾਨ ਸਭਾ ਵੀ ਮੁਲਤਵੀ ਕਰਨੀ ਪਈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ
ਇਹ ਪੰਜਾਬ ਦੀ ਰਾਜਨੀਤੀ ਦਾ ਬਹੁਤ ਹੱਸ ਹੋਣਾ ਘਟੀਆ ਤੇ ਨਿਖੇਧੀ ਯੋਗ ਪ੍ਰਗਟਾਵਾ ਹੋ ਰਿਹਾ ਗੱਲ ਇਹ ਨਾ ਅਸੀਂ ਆਖੀਏ ਕਿ ਪਿਛਲੇ ਹਫ਼ਤੇ ਜਿਹੜੀ ਘਟਨਾ ਪੁਲਵਾਮਾ 'ਚ ਹੋਈ ਸੀ ਆਰ ਪੀ 'ਤੇ ਹਮਲਾ ਹੋਇਆ
ਜੀ
ਬਾਕੀਆਂ ਨੇ ਇੱਕ ਬਿਆਨ ਦਿੱਤਾ ਤੇ ਸਿੱਧੂ ਨੇ ਇੱਕ ਵੱਖਰਾ ਬਿਆਨ ਦਿੱਤਾ ਤੇ ਉਹਦੀ ਕੋਈ ਕੁੜੱਤਣ ਕੁੜੱਤਣ ਉਦੋਂ ਦੀ ਹੈ ਜਦੋਂ ਨਵਜੋਤ ਸਿੱਧੂ ਭਾਰਤੀ ਜਨਤਾ ਪਾਰਟੀ ਦਾ ਐਮ ਪੀ ਹੁੰਦਾ ਸੀ ਪਹਿਲਾਂ ਉਹ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਬਹੁਤ ਨੇੜੇ ਸੀ ਫਿਰ ਮਤਭੇਦ ਆਏ ਉਹਨਾਂ ਮਤਭੇਦਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਆਖੇ ਤੇ ਭਾਜਪਾ ਨੇ ਨਵਜੋਤ ਸਿੱਧੂ ਨੂੰ ਨੁਕਰੇ ਲਾ ਦਿੱਤਾ ਫਿਰ ਭਾਜਪਾ ਲੀਡਰਸ਼ਿਪ ਇਹ ਸਮਝਦੀ ਸੀ ਕਿ ਸਿੱਧੂ ਠੀਕ ਆ ਪਰ ਉਹਦੇ ਨਾਲ ਨਹੀਂ ਸੀ ਖਲੋਂਦੀ ਤੇ ਜਦੋਂ ਹਰਿਆਣੇ ਦੀਆਂ ਚੋਣਾਂ ਸੀ ਉਦੋਂ ਸਿੱਧੂ ਨੂੰ ਉੱਥੇ ਸੱਦ ਕੇ ਤੇ ਬਾਦਲਾਂ ਦੇ ਖਿਲਾਫ਼ ਭਾਜਪਾ ਲੀਡਰਸ਼ਿਪ ਨੇ ਵਰਤਿਆ ਕੌੜ ਹੋਰ ਵੱਧ ਗਈ ਦੋਵਾਂ ਦੀ ਆਹਮੋ ਸਾਹਮਣੇ ਸਿੱਧੂ ਤਾਂ ਪੋਤੜੇ ਫੋਲਣ ਤੱਕ ਉੱਥੇ ਗਿਆ ਤੇ ਜਿਹੜੀ ਭਾਜਪਾ ਦਾ ਕਰਕੇ ਵਧੀ ਸੀ ਉਹਨਾਂ ਨੇ ਫਿਰ ਸਿੱਧੂ ਨੂੰ ਕਹਿ ਤਾ ਨਹੀਂ ਹੁਣ ਤੂੰ ਚੁੱਪ ਕਰ ਜਾ ਸਿੱਧੂ ਨੇ ਮੈਂ ਕਿਹਾ ਵੀ ਮੈਂ ਕੋਈ ਖਡਾਉਣਾ ਨਹੀਂ ਗਾ ਜਿਹਨੂੰ ਤੁਸੀਂ ਚਾਬੀ ਲਾ ਕੇ ਤੁਰੋ ਤੇ ਚਾਬੀ ਬੰਦ ਕਰ ਦਿਓ ਉਹ ਵਿਰੋਧ ਉਦੋਂ ਦਾ ਚੱਲਦਾ ਸੀ ਉਹ ਫਿਰ ਛੱਡ ਕੇ ਕਾਂਗਰਸ ਪਾਰਟੀ ਚ ਆ ਗਿਆ ਐਮ ਐਲ ਏ ਬਣਿਆ ਮੰਤਰੀ ਬਣ ਗਿਆ ਇਸ ਵਾਰੀ ਤੇ ਪੁਲਵਾਮਾ ਦਾ ਸਵਾਲ ਆ ਤੇ ਮਜੀਠੀਆ ਸਾਹਿਬ ਕਹਿੰਦੇ ਆ ਕਿ ਸਿੱਧੂ ਪਾਕਿਸਤਾਨ ਦਾ ਏਜੰਟ ਤੇ ਦੇਸ਼ ਦਾ ਗਦਾਰ ਤੇ ਪਰਚਾ ਦਰਜ ਕਰੋ ਇਸ ਹਫ਼ਤੇ ਦੀਆਂ ਗੱਲਾਂ ਨੂੰ ਛੱਡ ਦਈਏ ਪਿਛਲੇ 2 ਸਾਲਾਂ ਚ ਇੱਕ ਵੀ ਸੈਸ਼ਨ ਇਹੋ ਜਿਹਾ ਲੰਘਿਆ ਵਿਧਾਨ ਸਭਾ ਦਾ ਜਦੋਂ ਇਹ ਦੋਵੇਂ ਆਹਮੋ ਸਾਹਮਣੇ ਮਿਹਣੋ ਮਿਹਣੀ ਨਾ ਹੋਏ ਹੁਣ ਅੱਖਾਂ ਨਾਲ ਤੇ ਹੱਥਾਂ ਨਾਲ ਇਸ਼ਾਰੇ ਨਾ ਕੀਤੇ ਗਏ ਹੋਣ
ਜੀ,
ਤੂੰ ਤੂੰ ਮੈਂ ਨਾ ਹੋਈ ਹੋਵੇ। ਹੁਣ ਜਿਸ ਕਿਸਮ ਦੀਆਂ ਗੱਲਾਂ ਇੰਨੀ ਵਾਰ ਅੱਗੇ ਹੋਈਆਂ ਸੀ ਤੇ ਇਸ ਵਾਰੀ ਫਿਰ ਹੋ ਗਈਆਂ, ਇਹ ਤੋਂ ਬਾਅਦ ਤਾਂ ਇਹ ਕਹਿਣਾ ਕਿ ਬੜੇ ਨਿਵਾੜਾਂ ਨੂੰ ਚਲੇ ਗਏ, ਨਿਵਾੜਾਂ ਨੂੰ ਜਾਂਦੇ 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 ਹੁਣ ਤਾਂ ਪੰਜਾਬ ਦੀ ਰਾਜਨੀਤੀ ਖੱਡੇ ਚ ਜਾ ਡਿੱਗੀ ਆ। ਇਹਦੇ ਚ ਕਿਤੇ ਨਾ ਕਿਤੇ ਜਾ ਕੇ ਹੱਦ ਹੋਣੀ ਚਾਹੀਦੀ। ਤੁਹਾਨੂੰ ਨਵਜੋਤ ਸਿੱਧੂ ਤੇ ਇਤਰਾਜ ਹੈ, ਜਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਲਓ, ਕੀ ਕਰੋਗੇ
ਜੀ?
ਉਹਨੇ ਆਖਿਆ ਕਿ ਇਹੋ ਹੀ ਕਿ ਠੀਕ ਹੈ ਇੱਕ ਘਟਨਾ ਵਾਪਰੀ, ਇਸ ਘਟਨਾ ਨੂੰ ਦੋ ਦੇਸ਼ਾਂ ਚ ਟਕਰਾਅ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਮੈਂ ਸਿੱਧੂ ਦੀ ਰਾਏ ਨਾਲ ਸਹਿਮਤ ਨਹੀਂ
ਜੀ,
ਬੜੇ ਹੋਰ ਲੋਕ ਹੈ ਜਿਹੜੇ ਸਿੱਧੂ ਦੀ ਰਾਏ ਨਾਲ ਸਹਿਮਤ ਨਹੀਂ, ਪਰ ਕੁਝ ਲੋਕ ਇੱਥੇ ਹੈਗੇ ਨੇ ਜਿਹੜੇ ਕਹਿੰਦੇ ਆ ਸਿੱਧੂ ਵਾਂਗ ਕਿ ਦੋ ਦੇਸ਼ਾਂ ਚ ਟਕਰਾਅ ਨਹੀਂ ਹੋਣਾ ਚਾਹੀਦਾ। ਉਹ ਸਾਰੇ ਦੇ ਸਾਰੇ ਲੋਕ ਪਾਕਿਸਤਾਨ ਦੇ ਏਜੰਟ ਤਾਂ ਨਹੀਂ
ਜੀ,
ਉਹ ਸਾਰੇ ਦੇ ਸਾਰੇ ਲੋਕ ਦੇਸ਼ ਦੇ ਗਦਾਰ ਤਾਂ ਨਹੀਂ ਗਏ। ਮੈਂ ਸਮਝਦਾ ਕਿ ਆਹ ਮੌਕਾ ਪਾਕਿਸਤਾਨ ਨਾਲ ਕੋਈ ਨਰਮੀ ਨਹੀਂ ਰੱਖਣੀ ਚਾਹੀਦੀ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤੱਕ ਸਾਰੇ ਕਹਿੰਦੇ ਨਰਮੀ ਨਹੀਂ ਰੱਖਣੀ ਚਾਹੀਦੀ, ਸਾਡੀ ਸਾਰਿਆਂ ਦੀ ਇੱਕ ਰਾਏ। ਪਰ ਜਿਹੜੇ ਦੂਜੇ ਆ ਉਹ ਇਹ ਕਹਿੰਦੇ ਆ ਕਿ ਅੱਜ ਦੀ ਗੱਲ ਹੋਰ ਹੈ, ਅੱਜ ਹਾਲਾਤ ਇਸ ਤਰ੍ਹਾਂ ਦੇ ਆ ਕਿ ਇੱਕ ਘਟਨਾ ਵਾਪਰੀ ਆ, ਸਾਨੂੰ ਉਹਦੇ ਨਾਲ ਗੁੱਸਾ ਹੈ
ਜੀ।
ਕਾਰਗਿਲ ਦੀ ਜੰਗ ਦਾ ਵੀ ਤਾਂ ਗੁੱਸਾ ਸੀ ਨਾ, ਜੰਗ ਲਾਉਣ ਵਾਲੇ ਜਨਰਲ ਮੁਸ਼ਰਫ ਨਾਲ ਅਗਲੇ ਸਾਲ ਵਾਜਪੇਈ ਸਾਹਿਬ ਨੇ ਆਗਰੇ ਚ ਮੀਟਿੰਗ ਕੀਤੀ ਸੀ। ਫਿਰ ਪਠਾਨਕੋਟ ਦੀਨਾਨਗਰ ਦੀਆਂ ਘਟਨਾਵਾਂ ਤੋਂ ਬਾਅਦ ਵੀ ਪਾਕਿਸਤਾਨ ਨਾਲ ਕਦੇ ਅਸੀਂ ਨੇੜੇ ਆਏ, ਕਦੇ ਅਸੀਂ ਖਿਲਾਫ ਗਏ, ਤੇ ਇਹਨਾਂ ਹਾਲਾਤ ਵਿੱਚ ਕੱਲ ਨੂੰ ਕਿਸੇ ਮੋੜ ਦੇ ਉੱਤੇ ਫਿਰ ਸੰਬੰਧਾਂ ਚ ਮੋੜਾ ਵੀ ਪੈ ਸਕਦਾ
ਜੀ।
ਅਸੀਂ ਕਹਿੰਦੇ ਹਾਂ ਕਿ ਅੱਜ ਦੀ ਗੱਲ ਅੱਜ ਕਰੋ। ਸਿੱਧੂ ਜਾਂ ਸਿੱਧੂ ਵਰਗੇ ਕੁਛ ਹੋਰ ਲੋਕ ਕਹਿੰਦੇ ਆ ਕਿ ਅੱਜ ਦੀ ਗੱਲ ਕਰਨ ਲੱਗਿਆਂ ਵੀ ਇਹ ਚੇਤਾ ਰੱਖੋ ਕਿ ਕੱਲ ਨੂੰ ਮਿਲਣਾ ਪੈ ਸਕਦਾ
ਜੀ।
ਇੰਨੀ ਕੁ ਗੱਲ ਉਹਨਾਂ ਆਖੀ ਆ। ਮੈਂ ਉਹਦੇ ਇਸ ਢੰਗ ਨਾਲ ਸਹਿਮਤ ਨਹੀਂ, ਪਰ ਡੈਮੋਕਰੇਸੀ ਆ, ਕਿਸੇ ਨੂੰ ਹੱਕ ਤਾਂ ਦੇਣਾ ਚਾਹੀਦਾ। ਇੰਨੀ ਗੱਲ ਦੇ ਉੱਤੇ ਤੂੰ ਤੂੰ ਮੈਂ ਗਾਲਾਂ ਤੱਕ ਚਲੇ ਜਾਓ, ਫਿਰ ਤੈਨੂੰ ਵੇਖ ਲਾਂਗਾ, ਬਾਹਾਂ ਟੰਗੀ ਜਾਓ, ਫਿਰ ਇੱਕ ਧਿਰ ਬਾਹਰ ਜਾ ਕੇ ਦੂਜਿਆਂ ਦੀਆਂ ਫੋਟੋ ਸਾੜਦੀ ਫਿਰੇ, ਇਹ ਜੋ ਕੁਛ ਹੁੰਦਾ ਪਿਆ, ਇਹਨਾਂ ਨੇ ਸਾਡੀ ਵਿਧਾਨ ਸਭਾ ਨੂੰ ਇੱਕ ਤਮਾਸ਼ੇ ਦਾ ਅਖਾੜਾ ਬਣਾਤਾ। ਔਰ ਜਿਸ ਤਰ੍ਹਾਂ ਦਾ ਭੱਦਾ ਪ੍ਰਗਟਾਵਾ ਉੱਥੇ ਹੋਇਆ, ਦੋਵਾਂ ਪਾਸਿਆਂ ਤੋਂ MLA ਉੱਠ ਪਏ, ਫਿਰ ਸਪੀਕਰ ਸਾਹਿਬ ਨੂੰ ਟਕਰਾਅ ਰੋਕਣ ਵਾਸਤੇ ਇਹ ਕਹਿਣਾ ਪਿਆ ਕਿ ਅਕਾਲੀ ਦਲ ਤੇ ਭਾਜਪਾ ਦੇ ਜਿੰਨੇ ਮੈਂਬਰ ਆ ਉਹ ਸਾਰੇ ਬਾਹਰ ਚਲੇ ਜਾਣ, ਜੇ ਇਹ ਨਹੀਂ ਜਾਂਦੇ ਤੇ ਮੈਂ ਮਾਰਸ਼ਲ ਨੂੰ ਇਹ ਹੁਕਮ ਕਰਦਾ ਕਿ ਇਹਨਾਂ ਨੂੰ ਕੱਢ ਕੇ ਬਾਹਰ ਛੱਡ ਆਉਣ
ਜੀ।
ਇਹ ਨੌਬਤ ਕਿਉਂ ਆਉਂਦੀ ਹੈ? ਆਉਣੀ ਨਹੀਂ ਚਾਹੀਦੀ। ਕੁਝ ਨਾ ਕੁਝ ਕਿਤੇ ਨਾ ਕਿਤੇ ਤਾਂ ਆਪਸ ਵਿੱਚ ਹੱਦਬੰਦੀ ਰੱਖਣੀ ਚਾਹੀਦੀ ਹੈ, ਉਹ ਹੱਦਾਂ ਨਹੀਂ ਰੱਖੀਆਂ ਜਾ ਰਹੀਆਂ। ਸਿਆਸੀ ਚੱਜ ਅਚਾਰ ਜਿਹੜਾ ਇਹਨਾਂ ਤੋਂ ਪਹਿਲੀਆਂ ਵਿਧਾਨ ਸਭਾਵਾਂ ਚ ਹੁੰਦਾ ਸੀ, ਅੱਜ ਤੋਂ 20 ਸਾਲ ਪਹਿਲਾਂ, 20-30 ਸਾਲ, 40 ਸਾਲ, 50 ਸਾਲ ਪਹਿਲਾਂ ਹੁੰਦਾ ਸੀ, ਉਹ ਸਾਰਾ ਖਤਮ ਹੋ ਰਿਹਾ। ਲੱਗਦਾ ਇਸ ਵਾਰੀ ਦੀ ਵਿਧਾਨ ਸਭਾ ਨੇ ਸਭ ਕੁਝ ਖਤਮ ਕਰ ਦੇਣਾ
ਜੀ। ਸੋ ਅਗਲੀ ਗੱਲ ਜਿਹੜੀ ਉਹ ਬੜੀ ਇੰਪੋਰਟੈਂਟ ਹੈ ਕਿ IG ਪਰਮਰਾਜ ਸਿੰਘ ਉਮਰਾਨੰਗਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਜੀ, ਬੇਅਦਬੀ ਕਾਂਡ ਮਾਮਲੇ ਦੇ ਵਿੱਚ। ਇਸ ਤੋਂ ਕੁਝ ਦਿਨ ਪਹਿਲਾਂ ਜਿਹੜੀ ਉਹ ਬਹੁਤ ਸਾਰੇ ਅਫਸਰਾਂ ਦੇ ਕੋਲੋਂ ਪੁੱਛਗਿੱਛ ਹੋਈ ਸੀ, ਉਹਦੇ ਚ ਉਮਰਾਨੰਗਲ ਸਾਹਿਬ ਵੀ ਸੀਗੇ, ਪਰ ਉਸ ਦਿਨ SIT ਨੇ ਕੁਛ ਨਹੀਂ ਕਿਹਾ, ਪਰ ਹੁਣ ਅਚਾਨਕ ਤੋਂ ਗ੍ਰਿਫਤਾਰੀ ਜਿਹੜੀ ਹੋਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਜਿਸ ਦਿਨ ਇਹਦੀ ਪੁੱਛਗਿੱਛ ਹੋਈ ਸੀ ਉਸ ਦਿਨ ਨਹੀਂ, ਉਹਦੇ ਤੋਂ ਪਹਿਲਾਂ ਤੋਂ ਹੀ ਚਰਚਾ ਵਿੱਚ ਆਉਂਦਾ ਸੀ ਮੁੜ ਮੁੜ ਕੇ ਕਿ ਪਰਮਰਾਜ ਦਾ ਨਾਂ ਕਿਸੇ ਨਾ ਕਿਸੇ ਰੂਪ ਚ ਇਹਦੇ ਚ ਆ ਸਕਦਾ। ਇੱਕ ਕਾਰਨ ਤਾਂ ਇਹ ਵੀ ਸੀ ਕਿ ਇਹ ਪਿਛਲੀ ਸਰਕਾਰ ਦਾ ਜ਼ਰੂਰਤ ਤੋਂ ਜ਼ਿਆਦਾ ਚਹੇਤਾ ਸੀ। ਉਸ ਸਰਕਾਰ ਨੇ ਜੋ ਕੁਝ ਕੀਤਾ ਜਾਂ ਕਰਵਾਇਆ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਕੁਝ 3-4 ਅਫਸਰ ਖਾਸ ਵਰਤੇ ਗਏ ਉਹਨਾਂ ਚ ਕਿਹਾ ਸੀ
ਜੀ,
ਇਹਦੀ ਉੱਥੇ ਡਿਊਟੀ ਨਹੀਂ ਸੀ। ਦੂਰੋਂ ਗਿਆ, ਵਾਰਦਾਤ ਹੋਣ ਤੋਂ ਬਾਅਦ ਵਾਪਸ ਆ ਗਿਆ। ਇੱਕ ਤਾਂ ਕਾਰਨ ਇਹ ਹੈ, ਦੂਜਾ ਕੱਲੀ ਇਹੋ ਗੱਲ ਨਹੀਂ ਗੀ, ਇਹਦੇ ਤੋਂ ਪਹਿਲਾਂ ਦੀਆਂ ਵੀ ਕੁਛ ਗੱਲਾਂ ਜਿਹੜੀਆਂ ਸਾਰੀਆਂ ਨਾਲ ਜੁੜਦੀਆਂ ਸ਼ੁਰੂ ਹੋ ਜਾਂਦੀਆਂ, ਉਹ ਸਾਰੀਆਂ ਨਾਲ ਜੋੜ ਕੇ ਤੇ ਜਦੋਂ ਵੇਖਿਆ ਜਾਂਦਾ ਫਿਰ ਬੰਦਾ ਫਸਣ ਲੱਗ ਪੈਂਦਾ। ਤੀਸਰੀ ਗੱਲ, ਤੁਹਾਨੂੰ ਯਾਦ ਹੋਏਗਾ ਪਿਛਲੇ ਹਫ਼ਤੇ ਫੋਕਸ ਪ੍ਰੋਗਰਾਮ 'ਚ ਮੈਂ ਆਖਿਆ ਸੀ ਕਿ ਇਹਨਾਂ 'ਚੋਂ ਇੱਕ IG ਰੈਂਕ ਦਾ ਅਫਸਰ ਹੈ ਜਿਹਨੇ ਪੁਲਿਸ ਵਿਭਾਗ ਦੇ ਵਿੱਚ ਵੀ ਆਪਣੇ ਖਿਲਾਫ ਇੰਨੇ ਕੁ ਵਿਰੋਧ ਪੈਦਾ ਕੀਤੇ ਆ ਕਿ ਪੁਲਿਸ ਦੇ ਅੰਦਰ ਹੀ ਬੜੇ ਸ਼ੁਭ ਚਿੰਤਕ ਹੈ ਜਿਨ੍ਹਾਂ ਨੇ ਆਖਣਾ ਫਸਦਾ ਤੇ ਫਸ ਜਾਵੇ
ਜੀ।
ਮੈਂ ਨਾਂ ਤਾਂ ਨਹੀਂ ਸੀ ਲਿਆ, ਪਰ ਸਾਰਿਆਂ ਨੂੰ ਪਤਾ ਸੀ ਕਿ ਉਹ ਗੱਲ ਇਹਦੀ ਹੋ ਰਹੀ ਹੈ ਕਿ ਇਹਨੇ ਪੁਲਿਸ ਦੇ ਵਿੱਚ ਵੀ ਬੜੇ ਵਿਰੋਧ ਪੈਦਾ ਕੀਤੇ ਸੀ। ਜੇ ਲੋੜ ਪਵੇ ਇੱਕ ਦਿਨ ਚਿੱਕੋ ਬੰਦੇ ਨੂੰ 8 ਫੋਨ ਵੀ ਕਰ ਸਕਦਾ, ਜੇ ਲੋੜ ਨਾ ਹੋਵੇ ਤੇ ਅਗਲਾ 8 ਦਿਨ ਫੋਨ ਕਰਦਾ ਰਹੇ ਉਹਦਾ ਚੁੱਕਦਾ ਨਹੀਂ ਸੀ। ਵੱਡੇ ਅਫਸਰਾਂ ਤੱਕ ਨੂੰ ਇਹ ਇਤਰਾਜ਼ ਸੀ ਕਿ ਪਰਮਰਾਜ ਸਾਡੀ ਗੱਲ ਇਸ ਕਰਕੇ ਨਹੀਂ ਸੁਣਦਾ ਕਿਉਂਕਿ ਉਹ ਸਮਝਦਾ ਕਿ ਮੇਰੀ ਉੱਪਰਲੇ ਘਰ ਤੱਕ ਪਹੁੰਚ ਹੈ। ਹੁਣ ਪਹੁੰਚਦਾ ਕਾਰਨ ਕੀ ਹੈ? ਇਹਦੇ ਦਾਦਾ ਜੀ ਅਕਾਲੀ ਲੀਡਰ ਹੁੰਦੇ ਸਨ, ਜਥੇਦਾਰ ਉਮਰਾਨਗਰ
ਜੀ।
ਉਹ ਤਕਰੀਬਨ 40 ਸਾਲ ਅਕਾਲੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ। ਕਦੇ ਉਹਨਾਂ ਦੀ ਧੁੰਮ ਪੈਂਦੀ ਸੀ, ਕਦੇ ਉਹਨਾਂ ਦੇ ਖਿਲਾਫ਼ ਵੀ ਲੋਕ ਹੁੰਦੇ ਸੀ, ਹਰ ਕਿਸਮ ਦੇ ਹਾਲਾਤ ਦੇ ਵਿੱਚ। ਇੱਥੋਂ ਤੱਕ ਕਿ ਜਦੋਂ ਉਹਨੇ ਆਪਣਾ ਪੁੱਤ ਮਰਵਾ ਲਿਆ ਉਦੋਂ ਵੀ ਦੋਵੇਂ ਕਿਸਮ ਦੀਆਂ ਗੱਲਾਂ ਸੀ। ਫਿਰ ਜਿਹੜੇ ਅਕਾਲੀ ਲੀਡਰ ਉਮਰਾਨਗਲ ਦੇ ਪੁੱਤ ਦਾ ਅਫਸੋਸ ਕਰਨ, ਪਰਮਰਾਜ ਦੇ ਬਾਪ ਦਾ ਅਫਸੋਸ ਕਰਨ ਨਹੀਂ ਸਨ ਗਏ, ਜਦੋਂ ਜਥੇਦਾਰ ਉਮਰਾਨਗਲ ਅੱਖਾਂ ਮੀਟ ਗਿਆ ਤੇ ਫਿਰ ਪਰਮਰਾਜ ਦੀਆਂ ਉਹਨਾਂ ਨਾਲ ਵੀ ਸਾਂਝਾਂ ਪੈ ਗਈਆਂ ਸਨ
ਜੀ।
ਉਹ ਕਈ ਗੱਲਾਂ ਇੱਦਾਂ ਦੀਆਂ ਸੀ ਜਿਹਦਾ ਕਰਕੇ ਅਕਾਲੀ ਦਲ ਵਿੱਚ ਵੀ, ਕਾਂਗਰਸ ਵਿੱਚ ਵੀ, ਹਰ ਪਾਸੇ ਹੀ ਇਸ ਬੰਦੇ ਨੇ ਕੁੜੱਤਨਾ ਇੰਨੀਆਂ ਵਧਾ ਲਈਆਂ ਸਨ। ਪਰ ਮੈਂ ਨਹੀਂ ਸਮਝਦਾ ਕਿ ਉਹ ਕੁੜੱਤਨਾ ਇਸ ਕੇਸ ਵਿੱਚ ਆਈਆਂ ਨੇ। ਬਹਿਬਲ ਕਲਾਂ ਦਾ ਜਿਹੜਾ ਗੋਲੀ ਕਾਂਡ ਹੈ ਉਹਦੇ ਵਿੱਚ ਜਿਹੜੇ 3-4 ਪੁਲਿਸ ਅਫਸਰਾਂ ਨੂੰ ਮੁੱਖ ਤੌਰ ਤੇ ਜਨਤਾ ਵਿੱਚ ਵੀ ਜਿਹੜੀ ਚਰਚਾ ਉਹਦੇ ਮੁਤਾਬਕ ਦੋਸ਼ੀ ਮੰਨਿਆ ਜਾ ਰਿਹਾ ਸੀ, ਪੁਲਿਸ ਵਾਲਿਆਂ ਵਿੱਚੋਂ ਵੀ ਜਿਹੜੇ ਬਹੁਤੇ ਲੋਕ ਕਹਿੰਦੇ ਸੀ ਇਹਨਾਂ ਨੇ ਜਾ ਕੇ ਗੱਲ ਵਧਾਤੀ ਨਹੀਂ ਤੇ ਵਧਣੀ ਨਹੀਂ ਸੀ
ਜੀ।
ਮੈਨੂੰ ਨੀ ਪਤਾ ਉਮਰਾਨਗਲ ਨੇ ਜਾ ਕੇ ਉੱਥੇ ਕੀ ਚਵਾਤੀ ਲਈ ਹੈ, ਇਹ ਚਵਾਤੀ ਲਾਉਣ ਥੋੜਾ ਗਿਆ ਹੋਊਗਾ
ਜੀ।
ਇਹਨੂੰ ਜੇ ਉੱਪਰੋਂ ਕੋਈ ਹਦਾਇਤ ਗਈ ਤੇ ਉਹਦੇ ਮੁਤਾਬਕ ਜਿੰਨਾ ਕੰਮ ਦੱਸਿਆ ਉਹਨਾਂ ਕਰਾਇਆ ਹੋਊਗਾ। ਇਸ ਕਿਸਮ ਦੇ ਅਫਸਰ ਕਦੇ ਵੀ ਆਪਣੇ ਤੌਰ ਦੇ ਉੱਤੇ ਬਹੁਤਾ ਨਹੀਂ ਕਰਦੇ ਹੁੰਦੇ, ਉਹਨਾਂ ਨੂੰ ਤੇ ਜਿੰਨਾ ਕੁ ਆਖਿਆ ਜਾਵੇ ਨਾ ਜਾ ਇੰਨਾ ਕਰਿਆ ਉਹ ਕਰ ਆਉਂਦੇ ਆ
ਜੀ।
ਮੈਂ ਨੀ ਸਮਝਦਾ ਕਿ ਇਹਨੇ ਆਪਣੇ ਤੌਰ ਤੇ ਕੁਝ ਕੀਤਾ ਹੋ। ਪਰ ਇੱਕ ਤਜਰਬਾ ਸਾਨੂੰ ਯਾਦ ਰੱਖਣਾ ਚਾਹੀਦਾ, ਚੌਧਰੀ ਭਜਨ ਲਾਲ ਮੁੱਖ ਮੰਤਰੀ ਹੁੰਦਾ ਸੀ ਹਰਿਆਣੇ ਦਾ, ਉਹਦੇ ਪਰਿਵਾਰ ਦੇ ਇੱਕ ਜੀ ਨੇ ਕੋਈ ਕੰਮ ਉਹਨੂੰ ਆਖਿਆ ਤੇ ਉਹਨੇ ਇੱਕ DIG ਨੂੰ ਕਹਿ ਦਿੱਤਾ, ਕੇਸ ਬਣਿਆ, ਚੌਧਰੀ ਭਜਨ ਲਾਲ ਵੀ ਬਚ ਗਿਆ, ਉਹਦੇ ਪਰਿਵਾਰ ਦਾ ਜੀ ਵੀ ਬਚ ਗਿਆ ਤੇ DIG ਨੂੰ ਉਮਰ ਕੈਦ ਹੋ ਗਈ ਸੀ
ਜੀ।
ਵਾਜਪਾਈ ਸਰਕਾਰ ਵੇਲੇ ਪ੍ਰਮੋਦ ਮਹਾਜਨ ਨੇ ਇੱਕ IG ਸ਼ਰਮੇ ਨੂੰ ਕੁਛ ਆਖਿਆ, ਕੰਮ ਬਾਅਦ ਚ ਹੋ ਗਿਆ ਕਿ ਨਹੀਂ ਹੋਇਆ ਪਤਾ ਨੀ, ਇੱਕ ਪੱਤਰਕਾਰ ਕੁੜੀ ਦੇ ਕਤਲ ਦਾ ਕੇਸ ਸੀ, ਪ੍ਰਮੋਦ ਮਹਾਜਨ ਬਚ ਗਿਆ ਤੇ ਜਿਹੜਾ IG ਸ਼ਰਮਾ ਸੀ ਉਹਨੂੰ ਸਜ਼ਾ ਹੋ ਗਈ, ਜੇਲ੍ਹ ਚਲਾ ਗਿਆ
ਜੀ।
ਇਹ ਵੱਖਰੀ ਗੱਲ ਹੈ ਕਿ ਪ੍ਰਮੋਦ ਮਹਾਜਨ ਬਾਅਦ ਚ ਆਪਣੇ ਸਕੇ ਭਰਾ ਦੇ ਹੱਥੋਂ ਮਾਰਿਆ ਗਿਆ, ਉਹ ਤੋਂ ਬਚ ਗਏ। ਇਹ ਪਰਮਰਾਜ ਦੇ ਕੇਸ ਤੋਂ ਬਾਅਦ ਮੈਨੂੰ ਨੀ ਪਤਾ ਇਹਦਾ ਕੀ ਬਣੂਗਾ ਕੀ ਨਹੀਂ। ਬਾਕੀ ਦੇ ਪੁਲਿਸ ਅਫਸਰਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਕਿ ਅਸੀਂ ਕਾਨੂੰਨ ਦੀਆਂ ਹੱਦਾਂ ਚ ਰਹਿ ਕੇ ਕੰਮ ਕਰੀਏ, ਜੇ ਕੋਈ ਮੁਸ਼ਕਲ ਬਣੇ ਤੇ ਸਾਡੀ ਕਬਰ ਦੇ ਵਿੱਚ ਕਿਸੇ ਦੂਜੇ ਨੇ ਨਹੀਂ ਪੈਣਾ, ਫਸਣਾ ਆਪ ਪੈਂਦਾ
ਜੀ। ਹੁਣ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਦੋ ਭਰਾ ਜਿਹੜੇ ਕਿ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨੇੜੇ ਨੇ ਤੇ ਉਹਨਾਂ ਦੇ ਵਿੱਚੋਂ ਚਰਚਾ ਵੀ ਹੈ ਕਿ ਇੱਕ ਭਰਾ ਜਿਹੜਾ ਉਹ ਹੁਣ ਸ਼ਾਇਦ ਅਗਲਾ ਮੁਖੀ ਬਣ ਸਕਦਾ। ਹੁਣ ਉਹਨਾਂ ਦੋਨਾਂ ਭਰਾਵਾਂ ਦੇ ਵਿੱਚ ਜਿਹੜਾ ਪੈਸੇ ਦਾ ਲੈਣ ਦੇਣ ਸੀਗਾ ਉਹ ਕਾਫੀ ਰੇੜਕਾ ਵੱਧ ਗਿਆ ਤੇ ਉਹਨਾਂ ਚੋਂ ਇੱਕ ਭਰਾ ਮਾਲਵਿੰਦਰ ਨੇ ਆਪਣੇ ਭਰਾ ਦੇ ਖਿਲਾਫ਼ ਤੇ ਡੇਰਾ ਮੁਖੀ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਤੀ ਹੈ। ਇੱਕ ਤਾਂ ਇਹ ਚੱਕਰ ਦੇ, ਦੂਸਰਾ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਇਸ ਤੋਂ ਪਹਿਲਾਂ ਇਲਜ਼ਾਮ ਲਾਏ ਸੀ ਕਿ ਹਾਂਜੀ ਬਹੁਤ ਸਾਰੀ ਜਿਹੜੀ ਜ਼ਮੀਨ ਹੈ ਜਿਹਨਾਂ ਦੇ ਉੱਪਰ ਕਬਜ਼ਾ ਕੀਤਾ ਗਿਆ। ਇਹ ਸਾਰੇ ਕੇਸ ਦੇ ਵਿੱਚ ਡੇਰਾ ਰਾਧਾ ਸਵਾਮੀ ਨੂੰ ਇਸ ਵਕਤ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਜਿਹੜੇ ਮਾਲਵਿੰਦਰ ਤੇ ਸ਼ਿਵਿੰਦਰ ਹੈ ਇਹ ਦੋਵੇਂ ਭਰਾ ਤਾਂ ਲੋਕੀ ਇਹਨਾਂ ਦੇ ਚਰਚਾ ਕਰਦੇ ਹੁੰਦੇ ਸੀ ਕਿ ਦੋਵਾਂ ਦੀ ਆਪੋ ਵਿੱਚ ਬਹੁਤ ਜ਼ਿਆਦਾ ਬਣਦੀ
ਜੀ,
ਇਹਨਾਂ ਨੂੰ ਲੋਕੀ ਰਾਮ ਲਕਸ਼ਮਣ ਹੀ ਸਮਝਦੇ ਹੁੰਦੇ ਸੀ। ਹੌਲੀ ਹੌਲੀ ਪਤਾ ਨਹੀਂ ਕਿੱਦਾਂ ਇਹਨਾਂ ਦੇ ਪਿਛਲੇ ਸਾਲ ਮਨ ਚ ਵਿਚਾਰ ਆਈ ਕਿ ਉਹ ਤੋਂ ਪਿਛਲੇ ਸਾਲ ਆਈ ਕਿ ਅਸੀਂ ਆਹ ਬਿਜ਼ਨਸ ਜਿਹੜਾ ਬੰਦ ਕਰ ਦੇਣਾ, ਫਿਰ ਇੱਕ ਭਰਾ ਥੋੜਾ ਬਿਜ਼ਨਸ ਚਲਾਵੇਗਾ, ਦੂਜਾ ਭਰਾ ਰਾਧਾ ਸਵਾਮੀ ਡੇਰੇ ਵਿੱਚ ਚਲਾ ਜਾਵੇਗਾ, ਉਹ ਸੇਵਾ ਕਰਿਆ ਕਰੇਗਾ। ਚਰਚਾ ਇਹ ਵੀ ਚੱਲੀ ਕਿ ਉਸ ਦੂਜੇ ਭਰਾ ਨੂੰ ਰਾਧਾ ਸਵਾਮੀ ਡੇਰੇ ਦੇ ਅਗਲੇ ਮੁਖੀ ਦੇ ਤੌਰ ਤੇ ਸ਼ਿੰਗਾਰਨਾ ਸ਼ੁਰੂ ਕੀਤਾ ਗਿਆ
ਜੀ।
ਹੁਣ ਇਸ ਦੋਵਾਂ ਭਰਾਵਾਂ ਦਾ ਝਗੜਾ ਹੋਇਆ ਪ੍ਰਾਪਰਟੀ ਦੇ ਲੈਣ ਦੇਣ ਤੋਂ, ਪ੍ਰਾਪਰਟੀ ਕਿੰਨੇ ਕਰੋੜ ਦੀ ਆ? ਕਰੋੜ ਦੀ ਕਿਉਂ, ਅਰਬਾਂ ਦੀ ਆ, ਅਰਬਾਂ ਤੋਂ ਵੀ ਸ਼ਾਇਦ ਅੱਗੇ ਖਰਬਾਂ ਦੀ ਆ, ਜਿਨ੍ਹਾਂ ਨੂੰ ਜੁਰਮਾਨਾ ਵੀ ਪਵੇ ਤੇ ਕਦੇ 4,000 ਕਰੋੜ ਪੈਂਦਾ ਤੇ ਕਦੇ 6,000 ਕਰੋੜ ਪੈਂਦਾ
ਜੀ,
ਉਹਨਾਂ ਦੀ ਪ੍ਰਾਪਰਟੀ ਵੀ 60,000 ਕਰੋੜ ਜਾਂ 6,00,000 ਕਰੋੜ ਹੋਊਗੀ, ਕੀ ਪਤਾ ਲੱਗਦਾ ਕਿੰਨੀ ਕੁ
ਜੀ,
ਕੋਈ ਪਤਾ ਹੀ ਨਹੀਂ। ਜਿਹੜੇ ਡੇਰੇ ਨਾਲ ਉਹ ਜੁੜੇ ਆ ਉਸ ਡੇਰੇ ਦੇ ਬਾਰੇ ਵੀ ਚਰਚੇ ਬਹੁਤ ਚਿਰ ਤੋਂ ਪਹਿਲਾਂ ਤੋਂ ਚੱਲਦੇ ਆ, ਆਸੇ ਪਾਸੇ ਦੇ ਪਿੰਡਾਂ ਵਿੱਚ ਕਿਸ ਤਰ੍ਹਾਂ ਦੀ ਜ਼ਮੀਨ ਕਿਸ ਤਰ੍ਹਾਂ ਹੌਲੀ ਹੌਲੀ ਡੇਰੇ ਨਾਲ ਜੁੜਦੀ ਜਾ ਰਹੀ ਆ, ਜਦੋਂ ਉੱਥੇ ਚਲੇ ਜਾਓ ਲੋਕੀ ਸਾਹਮਣੇ ਤਾਂ ਕਹਿੰਦੇ ਆ ਮਹਾਰਾਜ ਜੀ ਠੀਕ ਨੇ, ਜਰਾ ਕੁ ਇਕੱਲੇ ਹੋ ਜਾਓ ਤੇ ਫਿਰ ਲੋਕੀ ਕਹਾਣੀਆਂ ਬਹੁਤ ਸੁਣਾਉਂਦੇ ਆ
ਜੀ।
ਵੜੈਚਾਂ ਦਾ ਗੁਰਦੁਆਰਾ ਜਿਸ ਤਰ੍ਹਾਂ ਢਾਇਆ ਗਿਆ ਤੇ ਜਿਵੇਂ ਰਾਜਨੀਤਿਕ ਦਖਲ ਤੋਂ ਬਾਅਦ ਰਾਧਾ ਸਵਾਮੀ ਡੇਰੇ ਦਾ ਮੁਖੀ ਜ਼ਿੰਦਗੀ ਚ ਪਹਿਲੀ ਵਾਰੀ ਤੜਕੇ 4 ਵਜੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਤੇ ਗੱਲ ਉਹ ਨਿਬੇੜੀ ਗਈ, ਉਹ ਵੀ ਸਾਰਿਆਂ ਨੂੰ ਪਤਾ। ਜਦੋਂ ਗੱਲ ਨਿਬੜ ਗਈ ਤੇ ਜਾਪਦਾ ਸੀ ਕਿ ਅਜੇ ਇਹਦੇ ਵਿੱਚ ਜਿਹੜੇ ਉਹ ਬਰਗਾੜੀ ਦੇ ਮੋਰਚੇ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਹੋ ਰਹੀ ਆ, ਉਦੋਂ ਬਰਗਾੜੀ ਮੋਰਚਾ ਤੇ ਕੋਈ ਨਹੀਂ ਸੀ, ਇਹ ਜਾਪਦਾ ਸੀ ਉਹ ਨਹੀਂ ਮੰਨਦੇ। ਫਿਰ ਰਾਧਾ ਸਵਾਮੀ ਡੇਰੇ ਦਾ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਕੋਲ ਵੀ ਗਿਆ, ਇੱਥੋਂ ਤੱਕ ਹੋਇਆ ਇਹ ਸਾਰੀਆਂ ਗੱਲਾਂ। ਹੁਣ ਬਲਦੇਵ ਸਿੰਘ ਸਿਰਸਾ ਨੇ ਵੀ ਕੇਸ ਪੇਸ਼ ਕਰਤਾ, ਮੈਂ ਇਹਨੂੰ ਛੱਡ ਕੇ ਹੋਰ ਕਹਿੰਦਾ, ਜਦ ਤੱਕ ਹੁਣ ਵਾਲਾ ਮੁਖੀ ਬਾਬਾ ਗੁਰਿੰਦਰ ਸਿੰਘ ਉੱਥੇ ਨਹੀਂ ਆ ਗਿਆ, ਇਹਦੇ ਤੋਂ ਪਹਿਲਾਂ ਕਦੇ ਰਾਧਾ ਸਵਾਮੀ ਡੇਰੇ ਬਾਰੇ ਕਿਸੇ ਨੇ ਕੋਈ ਚਰਚਾ ਤਾਂ ਨਹੀਂ ਸੀ ਸੁਣੀ
ਜੀ।
ਇਸ ਡੇਰੇ ਬਾਰੇ ਤਾਂ ਇਹੋ ਸਮਝ ਆਉਂਦਾ ਸੀ ਲੋਕਾਂ ਦੇ ਨਸ਼ੇ ਛਡਾਉਂਦੇ ਆ, ਬੁਰੇ ਕੰਮਾਂ ਤੋਂ ਹਟਾਉਂਦੇ ਆ, ਪਰ ਜਦੋਂ ਤੋਂ ਇਹ ਬਾਬਾ ਜੀ ਆ ਗਏ ਇਹਦੇ ਆਉਣ ਤੋਂ ਬਾਅਦ ਬੜੀ ਕਿਸਮ ਦੇ ਚਰਚੇ ਚੱਲਣ ਲੱਗ ਪਏ। ਔਰ ਦਰਿਆ ਦੀ ਸਰਕਾਰੀ ਜ਼ਮੀਨ ਕਿੰਨਾ ਬੈੱਡ ਡੇਰੇ ਕੋਲ ਹੈ ਕਿਸੇ ਨੂੰ ਕੋਈ ਪਤਾ ਨਹੀਂ, ਜਿਹੜੀ ਉੱਥੇ ਜਿਹੜਾ ਰਨਵੇ ਬਣਿਆ ਕਿੱਦਾਂ ਬਣਿਆ, ਕਿਹਦੀ ਮਨਜ਼ੂਰੀ ਨਾਲ, ਕਿਸੇ ਨੂੰ ਕੋਈ ਪਤਾ ਨਹੀਂ। ਇਹ ਡੇਰਾ ਜਿਹੜਾ ਇਸ ਤੋਂ ਪਹਿਲੇ ਜਿਹੜੇ ਡੇਰਾ ਮੁਖੀ ਸਨ ਰਾਜਨੀਤਿਕ ਲੀਡਰ ਤੇ ਉਹਨਾਂ ਕੋਲ ਵੀ ਆਉਂਦੇ ਸਨ, ਮੁੱਖ ਮੰਤਰੀ ਵੀ ਆਉਂਦੇ ਸਨ, ਪ੍ਰਧਾਨ ਮੰਤਰੀ ਵੀ ਆਉਂਦੇ ਸਨ, ਵਿਰੋਧੀ ਧਿਰ ਵਾਲੇ ਵੀ ਆਉਂਦੇ, ਉਦੋਂ ਕਦੇ ਚਰਚਾ ਨਹੀਂ ਚੱਲੀ। ਹੁਣ ਇਸ ਮੁਖੀ ਦੇ ਆਉਣ ਤੋਂ ਬਾਅਦ ਚਰਚਾ ਚੱਲਣ ਦਾ ਕਾਰਨ ਇੱਕ ਇਹ ਹੈ ਕਿ ਜਿਵੇਂ ਪੰਜਾਬ ਦੇ ਵਿੱਚ 4-5 ਵੱਡੇ ਡੇਰਿਆਂ ਨੇ ਰਾਜਨੀਤੀ ਦਾ ਚਸਕਾ ਪਾਲਿਆ ਤੇ ਉਹ ਚਸਕੇ ਚ ਉਹਨਾਂ ਨੂੰ ਬਹੁਤ ਜ਼ਿਆਦਾ ਕੁਛ ਦਿਸਣ ਲੱਗ ਪਿਆ, ਉਸੇ ਤਰ੍ਹਾਂ ਹੀ ਇਸ ਡੇਰੇ ਵਾਲਿਆਂ ਨੂੰ ਵੀ ਕੁਝ ਨਾ ਕੁਝ ਰਾਜਨੀਤੀ ਚ ਦਿਸਣ ਲੱਗ ਪਿਆ ਤੇ ਤਾਂ ਕਰਕੇ ਉਸ ਪਾਸੇ ਨੂੰ ਹੋ ਗਏ ਆ। ਉਹਦਾ ਕਰਕੇ ਕਈ ਗੱਲਾਂ ਇਹਨਾਂ ਦੇ ਉੱਪਰ ਲੱਗਦੀਆਂ ਪਈਆਂ ਨੇ। ਡੇਰੇ ਨੂੰ ਆਪਣਾ ਅਕਸ ਬਚਾਉਣਾ ਚਾਹੀਦਾ, ਉਹਨਾਂ ਦੋ ਭਰਾਵਾਂ ਦੀ ਲੜਾਈ ਵੱਖਰੀ ਆ, ਪਰ ਡੇਰੇ ਨੂੰ ਤੇ ਡੇਰੇ ਦੇ ਮੁਖੀ ਨੂੰ ਆਪਣੇ ਅਕਸ ਦੀ ਚਿੰਤਾ ਰੱਖਣੀ ਚਾਹੀਦੀ ਹੈ।
ਬਿਲਕੁਲ ਸਹੀ ਗੱਲ। ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਜੋ ਪੁਲਵਾਮਾ ਚ ਹੋਇਆ ਸੀਗਾ ਉਹ ਸਾਰੇ ਕੁਛ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ ਸੁਰੱਖਿਆ ਬਲਾਂ ਦੇ ਵਿੱਚ ਵੀ, ਪ੍ਰਧਾਨ ਮੰਤਰੀ ਹੋਰਾਂ ਨੇ ਵੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ, ਅਤੇ ਉਸ ਤੋਂ ਬਾਅਦ ਕਿਹਾ ਇਹ ਜਾ ਰਿਹਾ ਕਿ ਜਿਹੜਾ ਉਸ ਹਮਲੇ ਦਾ ਮਾਸਟਰ ਮਾਇੰਡ ਸੀਗਾ ਉਹਨੂੰ ਘੇਰ ਕੇ ਅਤੇ ਸੁਰੱਖਿਆ ਫੋਰਸਾਂ ਨੇ ਮਾਰ ਦਿੱਤਾ ਜੀ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਉਹਦੇ ਵਿੱਚ ਸੁਰੱਖਿਆ ਫੋਰਸਾਂ ਦੇ ਵੀ ਕੋਈ ਜਵਾਨ ਸ਼ਹੀਦ ਹੋਏ ਨੇ, ਇਸ ਚੀਜ਼ ਬਾਰੇ ਕੀ ਕਹਿਣਾ?
ਦੇਖੋ ਸੁਰੱਖਿਆ ਫੋਰਸਾਂ ਦੇ ਜਵਾਨ ਮਰਨੇ ਜਦੋਂ ਇੱਦਾਂ ਦੀ ਲੜਾਈ ਚੱਲਦੀ ਹੋਵੇ, ਕਦੇ ਆਪਣਾ ਇੱਕ ਤੇ ਉਹਨਾਂ ਦੇ 5 ਮਰਨਗੇ, ਕਦੇ ਆਪਣੇ 5 ਤੇ ਉਹਨਾਂ ਦਾ 1 ਮਰੇਗਾ, ਲੜਾਈ ਤਾਂ ਲੜਾਈ ਹੁੰਦੀ ਆ
ਜੀ।
ਜੇ ਫਰਜ਼ ਕਰੋ ਫੋਰਸ ਜਾਂਦੀ ਆ ਘੇਰਾ ਪਾਉਣ, ਉਹਨਾਂ ਦਾ ਬੰਦਾ ਲੁਕਿਆ, ਉਹਨੂੰ ਪਤਾ ਮੈਂ ਤੇ ਮਰਨਾ ਹੀ ਆ, ਉਹ ਪਹਿਲਾਂ ਹਮਲਾ ਕਰ ਦਿੰਦਾ, ਅਚਾਨਕ ਰੈਪਿਡ ਫਾਇਰ ਕਰਦਾ ਤੇ ਉਹਦੇ ਬਣਾਵੇ ਚ ਜਿੰਨੇ ਬੰਦੇ ਆ ਗਏ, 5 ਆ ਗਏ, 7 ਆ ਗਏ, 8 ਆ ਗਏ, ਜਦ ਤੱਕ ਫੋਰਸ ਨੇ ਉਹਨੂੰ ਲੋਕੇਟ ਕਰਨਾ ਉਦੋਂ ਤੱਕ ਤੇ ਉਹ ਮਾਰ ਸਕਦਾ ਤੇ ਫਿਰ ਉਹ ਮਰੇਗਾ ਤੇ ਇਕੱਲਾ ਹੀ ਮਰੇਗਾ
ਜੀ।
ਪਰ ਕਦੇ ਕਦੇ ਇੱਦਾਂ ਵੀ ਹੁੰਦਾ ਕਿ ਉਹ ਗਰੁੱਪ ਫਸ ਜਾਵੇ ਤੇ ਉਹਨਾਂ ਨੂੰ ਫੋਰਸ ਘੇਰਾ ਪਾ ਲਵੇ ਤੇ ਉਸ ਘੇਰੇ ਚ ਆਏ ਸਾਰੇ ਮਰ ਜਾਣ। ਸਾਨੂੰ ਜੰਗਾਂ ਚ ਵੀ ਇਹ ਤਜਰਬਾ
ਜੀ,
ਜਦੋਂ 1971 ਦੀ ਜੰਗ ਸੀ ਸਾਡੇ ਵਾਲੇ ਹਿੱਸੇ ਪੰਜਾਬ ਦੇ ਬਾਰਡਰ ਤੇ, ਇੱਕ ਦਿਨ ਇੱਕ ਥਾਂ ਦੇ ਉੱਤੇ ਕਿਤੇ ਉਹ ਲੋਕੇ ਇੱਕ ਟੁਕੜੀ ਪਾਕਿਸਤਾਨ ਦੀ ਸਾਡੇ ਵਾਲਿਆਂ ਦੇ ਉੱਤੇ ਫਾਇਰ ਕਰਦੀ ਸੀ, ਹੱਡ ਹੱਡ ਕੇ ਕਰ ਰਹੀ ਸੀ, ਇਨਫੈਂਟਰੀ ਦੀ ਟੁਕੜੀ ਸੀ, ਪਤਾ ਨਹੀਂ ਸੀ ਲੱਗ ਰਿਹਾ ਕਿੱਥੋਂ ਕਰਦੇ ਆ, ਤੇ ਉਹ ਅਸੀਂ ਨੁਕਸਾਨ ਕਰਵਾਈ ਜੀ, ਘੰਟੇ ਘੰਟੇ ਬਾਅਦ ਬੰਦਾ ਇੱਕ ਇੱਕ ਕਰਕੇ ਹੌਲੀ ਹੌਲੀ ਮਰੀ ਜਾਵੇ, ਤੇ ਮੁੜ ਕੇ ਇਹਨਾਂ ਦੇ ਨਾਲ ਦਾ ਇੱਕ ਜਣਾ ਸਿਰਫ ਸੀਗਾ ਜਿਹਦੇ ਕੋਲ ਮਸ਼ੀਨ ਗਨ ਸੀ, ਉਹ ਖਿਸਕਦਾ ਖਿਸਕਦਾ ਇੱਕ ਸਾਈਡ ਤੇ ਗਿਆ ਤੇ ਜਿਹੜਾ ਨਹਿਰ ਦਾ ਖਾਲ ਹੁੰਦਾ ਵੱਡਾ ਉਹ ਬਹੁਤ ਉੱਚਾ ਹੁੰਦਾ, ਉਹਦੇ ਵਿੱਚੋਂ ਇੱਕ ਥਾਂ ਤੇ ਜਾ ਕੇ ਉਹਨੇ ਮਸ਼ੀਨ ਗਨ ਬੀੜੀ ਤਿੜ ਤਿੜ ਕਰਕੇ ਤੇ ਮੁੜ ਕੇ ਉੱਠ ਕੇ ਖਲੋ ਗਿਆ, ਕਹਿੰਦਾ ਸਰ ਆ ਜਾਓ ਜੀ, ਸਾਰੇ ਇੱਥੇ ਖਾਲ ਦੇ ਵਿੱਚ ਸੀ, ਇੱਕੋ ਥਾਂ ਤੋਂ ਲੁੱਕ ਕੇ ਫਾਇਰ ਕਰਦੇ ਸੀ, ਮੈਂ ਇਕੱਠੇ ਡਾਤੇ, ਉਹ ਇੱਕ ਸੇਧ ਵਿੱਚ ਸੀਗੇ ਬੈਠੇ ਮੋਰਚੇਬੰਦੀ ਕਰਕੇ ਤੇ ਉਹਨੇ ਇਕੱਲੇ ਨੇ ਮਾਰ ਦਿੱਤੇ। ਹੁਣ ਇਸ ਤਰ੍ਹਾਂ ਵੀ ਹੋ ਜਾਂਦਾ, ਕਦੇ ਉਹ ਸਾਡੇ ਮਾਰਨਗੇ, ਕਦੇ ਉਹਨਾਂ ਦੇ ਮਾਰਾਂਗੇ, ਲੜਾਈ ਤਾਂ ਲੜਾਈ ਆ। ਇਹਦੇ ਨਾਲੋਂ ਵੱਡੀ ਗੱਲ ਜਿਹੜੀ ਆ ਉਹ ਇਹ ਕਿ ਦੋ ਪੱਖਾਂ ਤੇ ਭਾਰਤ ਸਰਕਾਰ ਤੇ ਭਾਰਤ ਦੀਆਂ ਫੋਰਸਾਂ ਨੂੰ ਧਿਆਨ ਦੇਣਾ ਚਾਹੀਦਾ। ਪਹਿਲਾ ਕਿ ਬਾਰਡਰ ਤੇ ਕੰਟਰੋਲ ਰੇਖਾ ਦੇ ਉੱਤੇ ਭਾਵੇਂ ਕੈਮਰੇ ਲਾਉਣ, ਭਾਵੇਂ ਫੋਰਸ ਹੋਰ ਵਧਾਉਣ, ਇੰਚ ਇੰਚ ਤੇ ਬੰਦਾ ਖੜਾ ਕਰਨ, ਉੱਥੋਂ ਕੋਈ ਬੰਦਾ ਨਵਾਂ ਘੁਸਪੈਠੀਆ ਨਹੀਂ ਆਉਣਾ ਚਾਹੀਦਾ। ਦੂਸਰਾ, ਜਿਹੜੇ ਜਿਹੜੇ ਉਹਨਾਂ ਨੂੰ ਪਨਾਹ ਦੇਣ ਵਾਲੇ ਆ, ਖਾਸ ਤੌਰ ਤੇ ਜਿਹੜੇ ਖਾਸ ਕੁਝ ਚੁਣਵੇਂ ਲੀਡਰ ਖਾਂਦੇ ਭਾਰਤ ਦਾ ਤੇ ਸੋਹਲੇ ਪਾਕਿਸਤਾਨ ਦੇ ਗਾਉਂਦੇ ਸੀ, ਸਿਕਿਉਰਿਟੀ ਫੋਰਸ ਸਾਡੇ ਤੋਂ ਲੈਂਦੇ, ਪੈਸਾ ਉਧਰੋਂ ਲੈਂਦੇ ਸੀ, ਆਪਣੇ ਬੱਚਿਆਂ ਨੂੰ ਦਿੱਲੀ ਪੜਾਉਂਦੇ ਤੇ ਜੰਮੂ ਕਸ਼ਮੀਰ ਦੇ ਵਿੱਚ ਹੜਤਾਲ ਕਰਾਉਂਦੇ ਸੀ, ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਪਸ ਲਈ ਗਈ ਆ, ਇੱਕ ਪੱਖ ਤੋਂ ਚੰਗਾ ਹੋਇਆ ਕਿ ਜੇ ਉਹਨਾਂ ਨੇ ਆਪ ਸਿਕਿਉਰਿਟੀ ਫੋਰਸ ਦੇ ਘੇਰੇ ਚ ਰਹਿ ਕੇ ਤੇ ਦੂਸਰਿਆਂ ਨੂੰ ਮਰਵਾਉਣਾ ਤੇ ਕਿੰਨੀ ਕੁ ਛੋਟ ਦਿੱਤੀ ਜਾ ਸਕਦੀ ਹੈ। ਕੁਝ ਮਾਮਲਿਆਂ ਚ ਭਾਰਤ ਸਰਕਾਰ ਨੂੰ ਚੌਕਸੀ ਵਧਾਉਣੀ ਪੈ ਗਈ।
ਜੀ ਮੈਨੂੰ ਸਭ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਇੱਕ ਚਰਚਾ ਹੈ ਖਬਰ ਕਿ ਵੀ ਇੰਡੀਆ ਦੇ ਕੁਝ ਇੱਕ ਹੈਕਰਸ ਨੇ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟਸ ਨੇ ਉਹ ਪਾਕਿਸਤਾਨ ਦੀਆਂ ਹੈਕ ਕਰ ਲਈਆਂ, ਇੱਕ ਤਰ੍ਹਾਂ ਨਾਲ ਬਹੁਤ ਵੱਡਾ ਸਾਈਬਰ ਹਮਲਾ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਉਹ ਕੀਤਾ ਗਿਆ, ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦਾ?
ਇਹ ਤੋਂ ਪਹਿਲਾਂ ਪਾਕਿਸਤਾਨ ਦੇ ਹੈਕਰਸ ਨੇ ਸਾਡੀਆਂ ਕਿੰਨੀਆਂ ਸਾਈਟਸ ਹੈਕ ਕੀਤੀਆਂ ਨੇ? ਇਹ ਦੋਵਾਂ ਪਾਸਿਆਂ ਦੇ ਹੈਕਰਸ ਲੱਗੇ ਨੇ। ਉਹ ਹੈਕਰਸ ਸਰਕਾਰ ਦੀ ਮਦਦ ਨਾਲ ਕੰਮ ਕਰਦੇ ਆ ਕਿ ਆਪਣੇ ਤੌਰ ਤੇ ਕਰਦੇ ਪਤਾ ਨਹੀਂ। ਕਈ ਹੈਕਰਸ ਇਹੋ ਜਿਹੇ ਆ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹੋ ਆ, ਉਹ ਕਿਸੇ ਕਾਰਪੋਰੇਸ਼ਨ ਕਿਸੇ ਵੱਡੀ ਕੰਪਨੀ ਦੀਆਂ ਸਾਈਟਸ ਵੀ ਹੈਕ ਕਰਦੇ ਆ, ਪਰ ਕੁਝ ਇਹੋ ਜਿਹੇ ਆ ਜਿਹੜੇ ਆਪਣੇ ਦੇਸ਼ ਆਪਣੀ ਕਮਿਊਨਿਟੀ ਦੀ ਖਾਤਰ ਕਿਸੇ ਵੀ ਦੂਸਰੇ ਦੀ ਜਿਹਨੂੰ ਉਹ ਦੁਸ਼ਮਣ ਸਮਝਦੇ ਹੋਣ ਉਹਦੀ ਸਾਈਟ ਨੂੰ ਹੈਕ ਕਰਦੇ ਆ, ਆਪਣੀ ਮਰਜ਼ੀ ਦਾ ਮਸਾਲਾ ਪਾਉਂਦੇ ਆ। ਕਈ ਵਾਰੀ ਧਾਰਮਿਕ ਸਾਈਟਾਂ ਨੂੰ ਹੈਕ ਕਰਕੇ ਤੇ ਉਹਦੇ ਵਿੱਚ ਪੋਰਨ ਵੀਡੀਓ ਵੀ ਪਾ ਦਿੰਦੇ ਆ। ਕਈ ਵਾਰੀ ਪਾਕਿਸਤਾਨ ਦੀ ਕੋਈ ਸਾਈਟ ਹੈਕ ਹੋ ਗਈ, ਹੈਕ ਕਰਨ ਵਾਲਾ ਬੰਦਾ ਭਾਰਤ ਵਾਲੇ ਪੱਖ ਦਾ ਹੋਵੇ, ਭਾਰਤ ਸਰਕਾਰ ਦੀ ਮਰਜ਼ੀ ਤੋਂ ਬਗੈਰ ਵੀ ਹੋ ਸਕਦਾ, ਉਹ ਉਹਦੇ ਵਿੱਚ ਕੋਈ ਇਸ ਤਰ੍ਹਾਂ ਕੁਛ ਕਰ ਸਕਦਾ। ਸਾਡੇ ਆਪਣੇ ਨਾਲ ਦੋ ਤਿੰਨ ਵਾਰ ਹੋ ਚੁੱਕਾ ਕਿ ਭਾਰਤ ਸਰਕਾਰ ਦੀਆਂ ਕੁਝ ਬੜੀਆਂ ਮਹੱਤਵਪੂਰਨ ਸਾਈਟਸ ਜਿਹੜੀਆਂ ਨੇ ਉਹਨਾਂ ਨੂੰ ਹੈਕ ਕਰਕੇ ਤੇ ਉਹਨਾਂ ਦੇ ਉੱਤੇ ਬੜਾ ਕੁਛ ਉਧਰੋਂ ਪਾਕਿਸਤਾਨ ਵਾਲੇ ਪਾਸੇ ਪਾ ਦਿੱਤਾ ਗਿਆ। ਇਹ ਹੁੰਦਾ ਪਿਆ, ਦੋਵੇਂ ਪਾਸੇ ਹੋ ਜਾਂਦਾ ਰਿਹਾ। ਇਹ ਇਕੱਲਾ ਇਹੋ ਹੀ ਨਹੀਂ, ਇੱਥੋਂ ਤੱਕ ਹੈ ਕਿ ਇੱਕ ਦੂਸਰੇ ਦੇ ਨਾਂ ਨਾਲ ਮਿਲਦੀਆਂ ਜੁਲਦੀਆਂ ਜਾਅਲੀ ਸਾਈਟਸ ਵੀ ਚਲਾਈਆਂ ਜਾ ਰਹੀਆਂ ਨੇ, ਉਹ ਕਈ ਵਾਰੀ ਤੇ ਇਸ ਕਰਕੇ ਵੀ ਸੌਖਾ ਹੋ ਜਾਂਦਾ। ਹੁਣ ਫਰਜ਼ ਕਰੋ ਪੰਜਾਬ ਸਰਕਾਰ ਹੋਵੇ, ਪੰਜਾਬ ਸਰਕਾਰ ਦੇ ਨਾਂ ਦੇ ਉੱਤੇ ਇੱਕ ਸਾਈਟ ਇੱਧਰੋਂ ਆ, ਇੱਕ ਉਧਰੋਂ ਆ, ਉਧਰੋਂ ਕੋਈ ਬੰਦਾ ਸਾਡੇ ਵਾਲੀ ਸਾਈਟ ਨਾਲ ਬਿਲਕੁਲ ਮਿਲਦੀ ਜੁਲਦੀ ਸਾਈਟ ਬਣਾ ਦੇ ਤੇ ਜੇ ਕੱਲ ਨੂੰ ਰੌਲਾ ਪਿਓ ਤੇ ਆਖੇਗਾ ਜੀ ਮੈਂ ਤਾਂ ਪਾਕਿਸਤਾਨੀ ਪੰਜਾਬ ਦੀ ਸਾਈਟ ਬਣਾਈ ਹੈ। ਇੱਦਾਂ ਦੀਆਂ ਹੈਗੀਆਂ ਨੇ, ਏਅਰਫੋਰਸ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਸਾਈਟਸ ਪਹਿਲਾਂ ਬਣ ਚੁੱਕੀਆਂ ਨੇ। ਹੁਣ ਜਿਹੜੀ ਤਾਜ਼ਾ ਖਬਰ ਆ ਉਹ ਪਾਕਿਸਤਾਨ ਦੀਆਂ ਕੁਝ ਸਾਈਟਸ ਨੂੰ ਹੈਕ ਕਰਨ ਵਾਲੀ ਆਈ ਹੈ। ਇਹਦੇ ਤੇ ਕੁਝ ਲੋਕਾਂ ਨੂੰ ਹੈਰਾਨੀ ਹੋਵੇਗੀ, ਕੁਝ ਲੋਕਾਂ ਨੂੰ ਗੁੱਸਾ ਆਵੇਗਾ, ਪਰ ਇਹ ਲੜਾਈ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਇਕੱਲੇ ਅਸੀਂ ਨਹੀਂ, ਅਮਰੀਕਾ ਦੀਆਂ ਸਾਈਟਸ ਵੀ ਹੈਕ ਹੋਈਆਂ ਨੇ। ਔਰ ਅਮਰੀਕਾ ਵਾਲੇ ਤੇ ਦੁਨੀਆਂ ਨੂੰ